www.eawaz.com आईफोन और एंड्रॉइड पे हमारी ऐप ई आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037
24 घंटे 770 AM दे प्यारे प्यारे श्रोतियो मेरा यानी के डॉक्टर नरेंद्र रवि दा आप सब नु प्यार भरिया नमस्कार ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕਮ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ ਕੰਪਲੀਮੈਂਟਰੀ ਪ੍ਰੋਗਰਾਮ ਕਰਦੇ ਹਾਂ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਹੁੰਦਾ ਕਿਉਂਕਿ ਸਾਨੂੰ ਅਰਫਾ ਜੀ ਨੇ ਇਹ ਹੁਕਮ ਦਿੱਤਾ ਸੀ ਸੋ ਮੈਂ ਉਸ ਨੂੰ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦਾ ਕੋਈ ਤਿਆਰੀ ਨਹੀਂ ਕਰਕੇ ਆਉਂਦੇ ਜੋ ਪਰਮਾਤਮਾ ਕਹਾ ਲੈਂਦਾ ਉਹੀ ਕਹਿ ਦੇਈਦਾ ਪਰ ਕੋਸ਼ਿਸ਼ ਇਹ ਰੱਖੀ ਦੀ ਹੈ ਵੀ ਕਦੇ ਵੀ ਕੋਈ ਅਜਿਹੇ ਸ਼ਬਦ ਨਾ ਕਹੇ ਜਾਣ ਡਾਇਰੈਕਟ ਜਾਂ ਇਨਡਾਇਰੈਕਟ ਜਿਹਦੇ ਨਾਲ ਕਿਸੇ ਦੀ ਫੀਲਿੰਗ ਹਰਟ ਹੋਵੇ ਸੋ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਭਾਈ ਸਾਹਿਬ ਨੂੰ ਕਿ ਆਪਾਂ ਕੋਈ ਵੀ ਅਜਿਹੇ ਸ਼ਬਦ ਨਹੀਂ ਵਰਤਨੇ ਖਾਸ ਕਰਕੇ ਕਿਸੇ ਧਰਮ ਦੇ ਬਾਰੇ ਜਾਂ ਕਿਸੇ ਦੀ ਪਰਸਨੈਲਿਟੀ ਬਾਰੇ ਲਾਅ ਵੀ ਹੈ ਇੱਥੇ ਹੈ ਨਾ ਕਿਸੇ ਦੇ ਬਾਰੇ ਤੁਸੀਂ ਧਰਮ ਦੇ ਬਾਰੇ ਬੋਲਦੇ ਹੋ ਕਿਸੇ ਦੇ ਖਿਲਾਫ਼ ਬੋਲਦੇ ਹੋ ਉਹ ਪਹਿਲੀ ਗੱਲ ਤੁਹਾਡੇ ਜਲੂਸ ਨਿਕਲ ਜਾਂਦਾ ਤੁਹਾਡੀ ਪਰਸਨੈਲਿਟੀ ਦਾ ਦੂਜੀ ਗੱਲ ਅਤੇ ਲੀਗਲ ਇੱਥੇ ਰਾਈਟ ਨੇ ਹਰੇਕ ਬੰਦੇ ਦੇ ਆਪਾਂ ਮਰਜ਼ੀ ਨਾਲ ਨਹੀਂ ਕੋਈ ਵੀ ਲੈਂਗੁਏਜ ਬੋਲ ਸਕਦੇ ਖਾਸ ਕਰਕੇ ਕਿਸੇ ਧਰਮ ਦੇ ਖਿਲਾਫ਼ ਔਰ ਮੋਰ ਓਵਰ ਧਰਮ ਹੈ ਕਿ ਧਰਮ ਤਾਂ ਜਾਂ ਤਾਂ ਮੈਨੂੰ ਪ੍ਰੂਫ ਕਰ ਦਿਓ ਜਿਹੜੀ ਮਰਜ਼ੀ ਤੁਸੀਂ ਬਾਂਹ ਤੋੜ ਲਓ ਜਿਹਨੂੰ ਮਰਜ਼ੀ ਕਰ ਦਿਓ ਖੂਨ ਵੀ ਉਹੀ ਹੈ ਮਰਨਾ ਵੀ ਉਹੀ ਹੈ ਜੀਣਾ ਵੀ ਉਹੀ ਹੈ ਖੁਰਾਕ ਵੀ ਉਹੀ ਹੈ ਆਏ ਵੀ ਉੱਥੋਂ ਹੈ ਜਾਣਾ ਵੀ ਉੱਥੋਂ ਹੈ ਫਿਰ ਐਵੇਂ ਜਿਹੜੇ ਇਹ ਡਿਫਰੈਂਸਿਸ ਕ੍ਰੀਏਟ ਕੀਤੇ ਨੇ ਦੈਟ ਇਜ਼ ਕ੍ਰੀਏਟਡ ਬਾਈ ਦਾ ਹਿਊਮਨ ਬੀਇੰਗ ਪਰਮਾਤਮਾ ਨੇ ਅੱਲਾ ਨੇ ਵਾਹਿਗੁਰੂ ਨੇ ਤਾਂ ਕੋਈ ਭਿੰਨ ਭੇਦ ਨਹੀਂ ਕਦੇ ਜਿਹੜੀ ਬਾਰਿਸ਼ ਹੁੰਦੀ ਹੈ ਕਦੇ ਸੋਚਿਆ ਕਿ ਬਾਰਿਸ਼ ਨੇ ਕਿਹਾ ਹੋਵੇ ਵੀ ਮੈਂ ਤਾਂ ਸਰਦਾਰ ਸਾਹਿਬ ਦੇ ਘਰ ਪਊਂਗੀ ਅਤੇ ਸ਼ਰਮਾ ਜੀ ਦੇ ਘਰ ਨਹੀਂ ਪੈਣੀ ਜਾਂ ਅੱਲਾ ਦੇ ਖਾਨ ਸਾਹਿਬ ਦੇ ਘਰ ਨਹੀਂ ਪੈਣੀ ਉਹ ਤਾਂ ਕਦੇ ਨਹੀਂ ਕੋਈ ਲਿਹਾਜ਼ ਕਰਦੀ ਜਾਂ ਧੁੱਪ ਚੜ੍ਹਦੀ ਉਹ ਨਹੀਂ ਕਦੇ ਦੇਖਦੀ ਵੀ ਗੁਆਂਢੀ ਦੇ ਨਹੀਂ ਪੈਣੀ ਅਤੇ ਉਹ ਉੱਥੇ ਨਹੀਂ ਪੈਣੀ ਉਹਦੇ ਲਈ ਤਾਂ ਸਾਰੇ ਇਕੁਅਲ ਨੇ ਪਰ ਅਸੀਂ ਇਨਸਾਨ ਜਿਹੜੇ ਹੈਗੇ ਹਾਂ ਇਹਨਾਂ ਨੇ ਜਾਤਾਂ ਪਾਤਾਂ ਬਣਾਈਆਂ ਨੇ ਇਹਨਾਂ ਨੇ ਭਿੰਨ ਭੇਦ ਬਣਾਏ ਨੇ ਇਹਨਾਂ ਨੇ ਗੋਤ ਬਣਾ ਤੇ ਇਹਨਾਂ ਨੇ ਗੁਰਦੁਆਰਿਆਂ ਦੀ ਵੰਡ ਕਰਤੀ ਇਹਨਾਂ ਨੇ ਧਰਮਾਂ ਦੀ ਵੰਡ ਕੀਤੀ ਕਿਉਂਕਿ ਜਦੋਂ ਵੀ ਕੋਈ ਪੀਰ ਪੈਗੰਬਰ ਰਿਸ਼ੀ ਮੁਨੀ ਆਉਂਦਾ ਉਹ ਸਾਨੂੰ ਸਿਰਫ ਅਤੇ ਸਿਰਫ ਸਪਿਰਚੁਅਲ ਟੀਚਿੰਗ ਦੱਸਦਾ ਰੂਹਾਨੀਅਤ ਦਾ ਉਪਦੇਸ਼ ਦੱਸਦਾ ਪਰ ਬਦਕਿਸਮਤੀ ਇਹ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੀਆਂ ਜਿਹੜੀਆਂ ਰੂਹਾਨੀ ਟੀਚਿੰਗ ਨੇ ਉਹਨਾਂ ਨੂੰ ਭੁੱਲ ਕੇ ਕਦੇ ਜਾਤਾਂ ਦਾ ਸ਼ੇਪ ਦੇ ਦਿੰਦੇ ਹਾਂ ਕੋਈ ਮਜ਼ਹਬਾਂ ਦੀ ਸ਼ੇਪ ਦੇ ਦਿੰਦੇ ਹਾਂ ਜਿਹਦੇ ਕਰਕੇ ਲੜਾਈਆਂ ਝਗੜੇ ਹੁੰਦੇ ਨੇ ਜਦੋਂ ਕਿ ਜਿਹੜੇ ਵੀ ਕੁੱਲ ਮਾਲਕ ਆਉਂਦੇ ਨੇ ਚਾਹੇ ਉਹ ਸਿੱਖ ਧਰਮ ਦੇ ਵਿੱਚ ਆਏ ਹੋਣ ਚਾਹੇ ਉਹ ਇਸਲਾਮ ਦੇ ਵਿੱਚ ਆਏ ਹੋਣ ਚਾਹੇ ਤਾਓਇਜ਼ਮ ਦੇ ਵਿੱਚ ਆਉਣ ਜਿੱਥੋਂ ਵੀ ਆਏ ਹੋਣ ਸਾਰਿਆਂ ਨੇ ਪ੍ਰੇਮ ਦਾ ਸਲੀਕਾ ਦਿੱਤਾ ਸਾਨੂੰ ਦੱਸਿਆ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ ਅਸੀਂ ਵਾਪਸ ਇਸ ਦੀ ਟੀਚਿੰਗ ਕੀਤੀ ਹੈ ਸੋ ਬਾਕੀ ਸਾਡਾ ਇਨਸਾਨ ਹੈ ਇਨਸਾਨ ਇਹ ਕਾਲ ਦੇ ਅਸੀਂ ਬਹਿਰੂਪੀ ਇਨਸਾਨ ਹਾਂ ਸੋ ਕਾਲ ਕਰਕੇ ਅਸੀਂ ਇਹ ਜਾਤਾਂ ਪਾਤਾਂ ਬਣਾ ਕੇ ਨਫ਼ਰਤਾਂ ਪੈਦਾ ਕਰਦੇ ਹਾਂ ਕਿ ਜਦੋਂ ਕਿ ਨਫ਼ਰਤ ਦਾ ਕੋਈ ਵੀ ਨਾ ਕੋਈ ਉਹਦੀ ਇੰਪੋਰਟੈਂਸ ਹੈ ਲਾਈਫ ਹੀ ਕਿਰਾਏ ਦਾ ਮਕਾਨ ਹੈ ਸੋ ਇਸ ਕਰਕੇ ਹਲਕਾ ਫੁਲਕਾ ਪ੍ਰੋਗਰਾਮ ਕਰਾਂਗੇ ਤੁਸੀਂ ਮੋਸਟ ਵੈਲਕਮ ਜੋ ਮਰਜ਼ੀ ਕਹੋ ਲੈਂਗੁਏਜ ਤੁਹਾਡੀ ਪਲਾਈਟ ਹੋਣੀ ਚਾਹੀਦੀ ਹੈ ਕਿਸੇ ਧਰਮ ਦੇ ਖਿਲਾਫ਼ ਨਹੀਂ ਬੋਲਣਾ ਜਿਸ ਤਰ੍ਹਾਂ ਕਿ ਮੈਂ ਮੈਡੀਕਲ 'ਚ ਕਹਿੰਦਾ ਮੈਂ ਰਾਈਟ ਵੇ ਨਹੀਂ ਕਹਿੰਦਾ ਵੀ ਡਿਸਕਨੈਕਟ ਹੋ ਗਈ ਮੈਂ ਕੱਟੂੰਗਾ ਹਾਂਜੀ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਧੌਂਸ ਵੀ ਨਹੀਂ ਮੈਂ ਕਹਿੰਦਾ ਤੁਸੀਂ ਸਾਨੂੰ ਪਿਆਰ ਨਾਲ ਗੱਲ ਕਰੋ ਵਧੀਆ ਗੱਲ ਕਰੋ ਲੌਜਿਕ ਨਾਲ ਗੱਲ ਕਰੋ ਆਪਣੇ ਵਿਚਾਰ ਦਿਓ ਕੋਈ ਗੱਲ ਨਹੀਂ ਜਿੰਨਾ ਚਿਰ ਮਰਜ਼ੀ ਲਓ ਟਾਈਮ ਲਓ ਹਾਂਜੀ ਪਰ ਕਿਸੇ ਨੂੰ ਹਰਟ ਨਾ ਹੋਵੇ ਫੀਲਿੰਗ ਸਟੂਡੀਓ ਦਾ ਨੰਬਰ ਹੈ 416-620-1778 ਅਤੇ ਮੇਰੇ ਨਾਲ ਅੱਜ ਫਿਰ ਪਵਨ ਜੀ ਆਏ ਨੇ ਸਟੂਡੀਓ ਦੇ ਵਿੱਚ ਕਿਉਂਕਿ ਅਸੀਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਕੋਈ ਤਿਆਰੀ ਕਰਕੇ ਨਹੀਂ ਹੁੰਦੇ ਈਵਨ ਹੁਣ ਇੱਕ ਮਿੰਟ ਪਹਿਲਾਂ ਲੋਕ ਪੁੱਛਦੇ ਸੀ ਵੀ ਕਿਹੜਾ ਗਾਣਾ ਲਾਉਣਾ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਕੱਢ ਕੇ ਫੜਾਤਾ ਗਾਣਾ ਤੋ ਡਜ਼ਨਟ ਮੈਟਰ ਕੋਈ ਓਰਿਜਨੈਲਿਟੀ ਐਕਚੁਅਲਿਟੀ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ ਇਹ ਨਹੀਂ ਵੀ ਕਹੀਏ ਕੁਛ ਅਤੇ ਕਰੀਏ ਕੁਛ ਇਸ ਤਰ੍ਹਾਂ ਨਹੀਂ ਹਾਂ ਮਾੜਾ ਮੋਟਾ ਤਾਂ ਫਰਕ ਕਹਿ ਸਕਦੇ 100% ਨਹੀਂ ਤਾਂ 99% ਨਹੀਂ ਤਾਂ 98% ਤੱਕ ਤਾਂ ਅਸੀਂ ਖਰੇ ਉਤਰਦੇ ਹਾਂ ਇਹ ਨਹੀਂ ਹੈ ਵੀ ਕਹੀਏ ਕੁਛ ਅਤੇ ਕਰੀਏ ਕੁਛ ਸੋ ਬਿਫੋਰ ਵੀ ਕੈਨ ਗੋ ਫਰਦਰ ਪਵਨ ਜੀ ਤੁਹਾਡਾ ਵੈਲਕਮ ਸਟੂਡੀਓ ਦੇ ਵਿੱਚ
ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਅਤੇ ਧੰਨਵਾਦ ਅੱਜ ਫਿਰ ਮੌਕਾ ਦੇਣ ਲਈ ਅਤੇ 770 ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਪਾਂ ਜੀ ਗੱਲਬਾਤ ਜਿਵੇਂ ਗੱਡੀ 'ਚ ਆਉਂਦੇ ਸੀ ਆਪਾਂ ਕਰਦੇ ਕਿਉਂਕਿ ਅਪਡੇਟ ਸਾਰੇ ਹੀ ਫੋਨਾਂ ਦੇ ਵਿੱਚ ਖਬਰ ਆ ਚੁੱਕੀ ਹੈ ਕਿ ਇੰਡੀਆ ਦੇ ਵਿੱਚ ਇੱਕ 34 ਸਾਲ ਦਾ ਹੀ ਲੜਕਾ ਹੋਣਹਾਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ ਬਹੁਤ ਹੀ ਵਧੀਆ ਐਕਟਰ ਚੰਗੀਆਂ ਉਹਦੀਆਂ ਫਿਲਮਾਂ ਆਈਆਂ ਨੇ ਮੀਨਿੰਗਫੁੱਲ ਫਿਲਮਾਂ ਨੇ ਜਿਹੜੀਆਂ ਆਈਆਂ ਨੇ ਉਹ ਉਸਨੇ ਆਪਣੇ ਕੱਲ੍ਹ ਸੁਸਾਈਡ ਕਰ ਲਈ ਆ ਆਪਣੇ ਅਪਾਰਟਮੈਂਟ ਦੇ ਵਿੱਚ ਬੰਬੇ ਦੇ ਵਿੱਚ ਅਤੇ ਉਹੀ ਆਪਾਂ ਉਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਇੱਕ ਤਾਂ ਕਰੋਨਾ ਵਾਇਰਸ ਕਹਿ ਲਓ ਜਿਵੇਂ ਉਹਦੀਆਂ ਦਵਾਈਆਂ ਵਗੈਰਾ ਉਹਨਾਂ ਨੇ ਪੁਲਿਸ ਨੇ ਚੱਕੀਆਂ ਉਹ ਕਹਿੰਦੇ ਬਈ ਇਹ ਡਿਪਰੈਸ਼ਨ ਦਾ ਸ਼ਿਕਾਰ ਸੀਗਾ ਹੁਣ ਆਪਾਂ ਜਿਹੜੀ ਮੌਤ ਆ ਮੌਤ ਤਾਂ ਚਲੋ ਐਂਡ ਵਾਲਾ ਲਫ਼ਜ਼ ਐਂਡ ਤੇ ਬਸ ਉਦੋਂ ਬਾਅਦ ਤਾਂ ਸਾਰਾ ਕੁਛ ਖਤਮ ਹੀ ਆ ਜੀ। ਆਪਾਂ ਡਿਪਰੈਸ਼ਨ ਤੇ ਸ਼ੁਰੂ ਕਰਦੇ ਹਾਂ ਵੀ ਜਿਹੜਾ ਡਿਪਰੈਸ਼ਨ ਆ ਉਹ ਬੰਦੇ ਨੂੰ ਕਿੱਥੋਂ ਕੁ ਤੱਕ ਲੈ ਜਾਂਦਾ, ਵੀ ਡਿਪਰੈਸ਼ਨ ਦਾ ਅਰਥ ਕੀ ਆ, ਉਸ ਤੋਂ ਸ਼ੁਰੂਆਤ ਕਰੋ ਜੀ।
ਗੱਲ ਇਹ ਆ ਪਵਨ ਜੀ, ਜਿਹੜੀ ਡਿਪਰੈਸ਼ਨ ਹੈ ਨਾ, ਡਿਪਰੈਸ਼ਨ ਸਟ੍ਰੈਸ ਤੋਂ ਹੁੰਦਾ
ਜੀ।
ਸਟ੍ਰੈਸ ਦਾ ਬਾਹਲੇ ਲੋਕ, ਸਟ੍ਰੈਸ ਤਾਂ ਆਪਾਂ ਨੂੰ ਹਰ ਗੱਲ 'ਚ ਹੀ ਹੈ। ਆਪਾਂ ਤੁਸੀਂ ਵੀ ਮੈਨੂੰ ਕਈ ਵਾਰੀ ਗੱਲ ਕਹਿੰਦੇ ਫਿਕਰ ਨਾ ਕਰ, ਫਿਕਰ ਇਹਨੂੰ ਹੀ ਕਹਿੰਦੇ ਨੇ ਵੀ ਸਟ੍ਰੈਸ ਨਾਲ ਹੈ
ਜੀ।
ਇਹ ਨਹੀਂ ਮੀਨਿੰਗ ਹੁੰਦਾ ਸਟ੍ਰੈਸ ਦਾ, ਐਕਚੁਅਲ ਜਿਹੜਾ ਮਤਲਬ ਹੁੰਦਾ ਕਿ ਕਿਸੇ ਪਰਟੀਕੁਲਰ ਚੀਜ਼ ਦੇ ਜਦੋਂ ਤੁਸੀਂ ਐਟਲੀਸਟ 15 ਡੇਜ਼ ਮੈਂ 15 ਡੇਜ਼ ਤੁਹਾਨੂੰ ਉਹ ਬੋਦਰ ਕਰਦੀ ਤੁਹਾਡੇ ਬ੍ਰੇਨ ਦੇ ਵਿੱਚ, ਫਿਰ ਉਹ ਸਟ੍ਰੈਸ ਬਣਦੀ ਹੈ
ਜੀ।
ਜੇ ਕੁਛ ਨਾ ਕੁਛ ਚੀਜ਼ ਆ, ਜਿਵੇਂ ਹੁਣ ਆਪਾਂ ਇੱਥੇ ਆਏ, ਜੇ ਇੱਥੇ ਆਏ ਤੇ ਆਪਾਂ ਇੱਥੇ ਆ ਕੇ ਅਚਾਨਕ ਦੇਖਿਆ ਵੀ ਪੈਨ ਤਾਂ ਆਪਣੇ ਕੋਲ ਹੈ ਨਹੀਂ, ਹੁਣ ਪੈਨ ਨਾਲ ਆਪਾਂ ਫੋਨ ਨੰਬਰ ਲਿਖਣਾ ਕਿਵੇਂ ਲਵਾਂਗੇ, ਤੇ ਉਹ ਨੈਚੁਰਲੀ ਆਪਣੇ ਦਿਮਾਗ 'ਚ ਥੋੜਾ ਸਟ੍ਰੈਸ ਹੋ ਜਾਊਗਾ, ਪਰ ਜਦੋਂ ਪੈਨ ਮਿਲ ਗਿਆ ਸਟ੍ਰੈਸ ਦੂਰ ਹੋ ਜਾਊਗਾ। ਸੋ ਹਰ ਇਨਸਾਨ ਨੂੰ ਸਟ੍ਰੈਸ ਤਾਂ ਰਹਿੰਦਾ, ਪਰ ਜਦੋਂ ਕਿਸੇ ਪਰਟੀਕੁਲਰ ਚੀਜ਼ ਦੀ ਕੋਈ ਵੀ ਚੀਜ਼ ਕੰਟੀਨਿਊਸਲੀ 2 ਵੀਕ ਰਹਿੰਦੇ ਨੇ, ਫਿਰ ਉਹ ਸਟ੍ਰੈਸ 'ਚ ਆ ਜਾਂਦਾ, ਤੇ ਫਿਰ ਉਹ ਜਿਹੜਾ ਸਟ੍ਰੈਸ ਆ ਹੌਲੀ 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 ਉਹ ਚੀਜ਼ ਹੈ ਜਿਹੜੀ ਆ ਉਹ ਡਿਪਰੈਸ਼ਨ ਚਲੀ ਜਾਂਦੀ ਹੈ, ਕਿਉਂਕਿ ਅਸੀਂ ਫਿਰ ਉਹ 2 ਵੀਕਾਂ ਤੋਂ ਕੰਟੀਨਿਊ 3-4-5 ਮਹੀਨੇ ਸਾਲ ਸੋਚਦੇ ਰਹਿੰਦੇ ਹਾਂ, ਉਹ ਡਿਪਰੈਸ਼ਨ 'ਚ ਹੁੰਦਾ। ਡਿਪਰੈਸ਼ਨ ਦਾ ਮਤਲਬ ਇਹ ਹੈ, ਸਾਡੀ ਸਾਈਕੋਲੋਜੀ ਦੱਸਿਆ ਹੁੰਦਾ ਕਿ ਜਦੋਂ ਕਿਸੇ ਚੀਜ਼ ਦੀ ਤੁਸੀਂ ਘਾਟ ਮਹਿਸੂਸ ਕਰਦੇ ਹੋ, ਜੇ ਫਰਜ਼ ਕਰੋ ਕੋਈ ਬੰਦਾ ਸਟੂਡੈਂਟ ਹੈ, ਉਹ ਸਟੂਡੈਂਟ ਹੈ ਆਪਣੇ ਐਗਜ਼ਾਮ ਦਿੰਦਾ, ਹਰ ਸਾਲ ਫੇਲ ਹੋ ਜਾਂਦਾ, ਜਾਂ ਕੋਈ ਮੈਡੀਕਲ ਦਾ ਸਟੂਡੈਂਟ ਹੈ, ਉਹਨੇ MD ਵੀ ਕਰ ਲਈ, ਉਹਨੂੰ ਰੈਜੀਡੈਂਸੀ ਨਹੀਂ ਮਿਲਦੀ, ਉਹ ਫਿਰ ਡਿਪਰੈਸ਼ਨ 'ਚ ਆ ਜਾਂਦਾ, ਜਾਂ ਕੋਈ ਮੈਡੀਕਲ ਸਕੂਲ 'ਚ ਗਿਆ ਉਹ ਪਾਸ ਹੀ ਨਹੀਂ ਹੁੰਦਾ, ਜਾਂ ਕੋਈ ਜੋਬ ਦੇ ਟਰਾਈ ਕਰਦਾ ਜੋਬ ਹੀ ਨਹੀਂ ਮਿਲਦੀ ਉਹਨੂੰ, ਹਾਂਜੀ, ਜਾਂ ਘਰ ਵਾਲੀ ਸਾਰਾ ਦਿਨ ਲੜੀ ਜਾਂਦੀ ਹੈ, ਜਾਂ ਘਰ ਵਾਲੀ ਦੇ ਨਾਲ ਲੜੀ ਜਾਂਦਾ ਸਾਰਾ ਦਿਨ, ਉਹਨੂੰ ਮਾਂ ਬਾਪ ਕਹਿੰਦੇ ਨੇ ਇਹਦੇ ਇਕੱਠੇ ਹੀ ਰਹੋ ਤੁਸੀਂ, ਉਹ ਗੱਲ ਹੁਣ ਨਾ ਦੱਸ ਸਕਦੀ ਹੈ ਵੀ ਕੀ ਗੰਦ ਪਾਉਂਦੇ ਨੇ ਆਦਮੀ ਜਨਨੀ ਆ। ਸੋ ਇਸ ਕਰਕੇ ਫਿਰ ਬੰਦੇ ਡਿਪਰੈਸ਼ਨ 'ਚ ਆ ਜਾਂਦੇ ਨੇ। ਇਸ ਤਰ੍ਹਾਂ ਬੱਚੇ ਡਿਪਰੈਸ਼ਨ ਜਾਂਦੇ, ਸਕੂਲ 'ਚ ਮਾਂ ਬਾਪ ਕਹਿੰਦੇ ਨੇ ਤੁਸੀਂ ਕੱਪੜੇ ਆਪਣੇ ਹੀ ਪਾ ਕੇ ਜਾਓ ਜੀ, ਆਪਾਂ ਪੱਗ ਵੀ ਬੰਨ ਕੇ ਜਾਣੀ ਹੈ ਜੀ, ਸ਼ੇਵ ਨਹੀਂ ਕਰਨੀ ਜੀ, ਜਾਂ ਸਲਵਾਰ ਪਾਉਣੀ ਹੈ, ਕੁੜਤਾ ਪਜਾਮਾ ਉਹ ਪਾਉਣਾ। ਉੱਥੇ ਦੂਜੇ ਸਕੂਲ 'ਚ ਸੁਸਾਇਟੀ ਡਿਫਰੈਂਟ ਦੇ ਲੋਕ ਸਾਡਾ ਫਾਨਡ ਆਉਂਦੇ ਨੇ, ਉੱਧਰ ਮਾਂ ਬਾਪ ਸਾਨੂੰ ਦਬਕਾ ਮਾਰਦੇ ਨੇ, ਫਿਰ ਅਸੀਂ ਹੌਲੀ ਹੌਲੀ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ। ਸੋ ਇਹ ਡਿਪਰੈਸ਼ਨ ਜਿਹੜੀ ਤੁਸੀਂ ਗੱਲ ਐਕਟਰ ਦੀ ਕੀਤੀ ਹੈ, ਆਫਕੋਰਸ ਡਿਪਰੈਸ਼ਨ ਦਾ ਕਿ ਐਕਟਰਾਂ ਨੂੰ ਕਿਹੜਾ ਘੱਟ ਹੈ, ਸਾਨੂੰ ਲੱਗਦਾ ਵੀ ਬੜੀ ਵਧੀਆ ਜ਼ਿੰਦਗੀ ਜੀਂਦੇ ਨੇ। ਜਦੋਂ ਬੰਦਾ ਉਸ ਸੁਸਾਇਟੀ ਦੇ ਵਿੱਚ ਚਲਾ ਜਾਂਦਾ ਤੇ ਉਹ ਦੇਖਦਾ ਕਿ ਮੈਨੂੰ ਤਾਂ ਯਾਰ ਹੁਣ ਪੈਸਾ ਤਾਂ ਚਾਹੀਦਾ, ਕਿ ਮੈਨੂੰ ਤਾਂ ਕੋਈ ਮੂਵੀ ਨਹੀਂ ਮਿਲ ਰਹੀ, ਜਾਂ ਕੋਈ ਜਿਹੜੇ ਕੋਈ ਬੰਦੇ ਹੁੰਦੇ ਨੇ ਸਮਾਰਟ, ਉਹਨਾਂ ਦੇ ਲੈਵਲ ਦੇ ਉਸੇ ਫੀਲਡ ਦੇ ਵਿੱਚ ਉਹ ਜੰਪ ਕਰਕੇ ਅੱਗੇ ਨਿਕਲ ਜਾਂਦੇ ਨੇ, ਉਹਨਾਂ ਨਾਲ ਕੋਈ ਚੀਟ ਹੋ ਜਾਂਦਾ, ਫਿਰ ਉਹ ਬੰਦਾ ਡਿਪਰੈਸ਼ਨ ਜਾਂਦਾ, ਫਿਰ ਡਿਪਰੈਸ਼ਨ ਤੋਂ ਬਾਅਦ ਸੁਈਸਾਈਡਲ ਦੀ ਗੱਲ ਆਉਂਦੀ ਹੈ
ਜੀ। ਬਿਲਕੁਲ, ਕਿਉਂਕਿ ਜਿਹੜੀਆਂ ਡਿਪਰੈਸ਼ਨ ਦੀਆਂ ਜੇ ਆਪਾਂ ਗੱਲਾਂ ਕਰ ਲਈਏ, ਵੀ ਡਿਪਰੈਸ਼ਨ ਆਪਾਂ ਕਹਿ ਸਕਦੇ ਹਾਂ ਵੀ ਇਹਦੀਆਂ ਕੋਈ ਕਿਸਮਾਂ ਕਿ ਇੱਕ ਕਿਸਮ ਦਾ ਹੀ ਹੁੰਦਾ, ਉਸ ਬਾਰੇ ਤੁਹਾਡਾ ਕੀ ਕਹਿਣਾ?
ਡਿਪਰੈਸ਼ਨ ਦੇ ਵਿੱਚ ਇਹ ਹੈ, ਇੱਕ ਮੈਡੀਕਲ ਟਰਮ ਹੈ, ਡਿਪਰੈਸ਼ਨ ਦੀਆਂ ਅੱਗੇ ਡਿਫਰੈਂਟ ਲੈਵਲਸ ਨੇ
ਜੀ,
ਕਿਸਮਾਂ ਨਹੀਂ ਲੈਵਲਸ ਨੇ ਵੀ ਕਿਸ ਟਾਈਪ ਦਾ। ਜਿਵੇਂ ਹੁਣ ਸੁਈਸਾਈਡ ਤੇ ਆ ਗਈ ਗੱਲ, ਡਿਪਰੈਸ਼ਨ ਹੌਲੀ ਹੌਲੀ, ਪਹਿਲਾਂ ਡਿਪਰੈਸ਼ਨ ਜਿਹੜਾ ਹੈਗਾ ਵੱਧਦਾ ਵੱਧਦਾ ਕੀ ਹੁੰਦਾ, ਐਂਗਜ਼ਾਇਟੀ ਦੇ ਵਿੱਚ ਆ ਜਾਂਦਾ ਹੈ। ਐਂਗਜ਼ਾਇਟੀ ਕਿਹਨੂੰ ਕਹਿੰਦੇ ਨੇ, ਕਿ ਐਂਗਜ਼ਾਇਟੀ ਹੁੰਦਾ ਵੀ ਤੁਸੀਂ ਦੇਖੋਗੇ ਕਈ ਵਾਰੀ ਬੰਦਾ ਐਂ ਹੱਥ ਜੇ ਕਰਦਾ ਵੀ ਜੋ ਜਿਹਨਾਂ ਨੂੰ ਹੁੰਦੀ ਹੈ, ਉਹਨੂੰ ਕਹਿੰਦਾ ਕੰਡੇ ਇੰਜ ਕਰਦਾ, ਉਹ ਜਿਹੜੀ ਹੁੰਦੀ ਹੈ ਨਾ ਉਹ ਐਂਗਜ਼ਾਇਟੀ ਹੁੰਦੀ,
ਜਿਵੇਂ ਕੰਪਨੀ ਵਗੈਰਾ ਛੱਡਦੀ,
ਉਹ ਬੰਦਾ ਕਹਿੰਦਾ ਵੀ ਇਹਨੂੰ ਉਪਰੀ ਕਸਰ ਆ ਗਈ, ਸਾਡੇ ਸਾਨੂੰ ਤਾਂ ਬਿਮਾਰੀ ਬੜੀ ਹੈ, ਅਸੀਂ ਫਟਾ ਉਪਰੀ ਕਸਰ ਕਹਿੰਦੇ ਨੇ, ਪਤਾ ਕੱਖ ਹੁੰਦਾ ਨਹੀਂ ਸਾਨੂੰ, ਉਪਰੀ ਕਸਰ ਕਹਿੰਦੇ ਭੂਤ ਆ ਗਿਆ, ਪ੍ਰੇਤ ਆ ਗਿਆ। ਉਹ ਐਂਗਜ਼ਾਇਟੀ ਹੈ ਕਿ ਜਦੋਂ ਬੰਦੇ ਕੋਈ ਖਾਲੀ, ਜਿਵੇਂ ਕਿਸੇ ਬੰਦੇ ਨੂੰ ਗੁੱਸਾ ਆ ਜਾਏ, ਹੁਣ ਬੰਦਾ ਮੂਹਰੇ ਤਕੜਾ, ਉਹਨੂੰ ਕੁਛ ਕਰ ਤਾਂ ਸਕਦਾ ਨਹੀਂ, ਪਰ ਉਹਨੂੰ ਪਤਾ ਮੇਰੇ ਨਾਲ ਹਰ ਵਕਤ ਨਜਾਇਜ਼ ਹੀ ਕਰੀ ਜਾਂਦਾ, ਜਦੋਂ ਗੁੱਸਾ ਚੜ੍ਹੀ ਜਾਊਗਾ ਉਹ ਡਿਪਰੈਸ਼ਨ 'ਚ ਆਉਂਦਾ, ਉਹਨੂੰ ਦੇਖ ਕੇ ਡਿਪਰੈਸ਼ਨ ਦੇ ਕੇ ਫਿਰ ਦੰਦੀਆਂ ਜਾਂ ਘੜੀ 'ਚ ਤਾਂ ਕੁਛ ਹੋਰ ਕਰਦਾ, ਕੰਬਣੀ ਛੱਡਦੀ ਆ, ਉਹ ਐਂਗਜ਼ਾਇਟੀ ਹੁੰਦੀ ਹੈ। ਫਿਰ ਐਂਗਜ਼ਾਇਟੀ ਤੋਂ ਹੌਲੀ ਹੌਲੀ ਕੀ ਉਹਨੂੰ ਪੈਨਿਕ ਅਟੈਕ ਪੈਣੇ ਸ਼ੁਰੂ ਹੋ ਜਾਂਦੇ ਨੇ, ਪੈਨਿਕ ਅਟੈਕ ਦੇ ਵਿੱਚ ਲੱਤਾਂ ਬਾਹਾਂ ਮਾਰਦਾ, ਇੱਧਰ ਮਾਰਦਾ। ਸੋ ਇਸ ਤਰ੍ਹਾਂ ਅੱਗੇ ਅੱਗੇ ਚੱਲਦੀਆਂ ਕਿਸਮ
ਜੀ। ਜਿਹੜਾ ਪੈਨਿਕ ਅਟੈਕ ਹੈ, ਜਦੋਂ ਹੁਣ ਆਪਾਂ ਡਿਪਰੈਸ਼ਨ ਤੋਂ ਤੁਸੀਂ ਆ ਗਏ ਐਂਗਜ਼ਾਇਟੀ ਦੇ ਉੱਪਰ ਆ ਗਏ, ਇਹਦੇ ਵਿੱਚ ਵਕਫਾ ਕਿੰਨਾ ਕੁ ਪੈਂਦਾ ਆ?
ਇਹ ਤਾਂ ਅਲੱਗ ਅਲੱਗ ਬੰਦਿਆਂ ਦੇ ਅਲੱਗ ਅਲੱਗ ਸਵਾਦ ਦੇ ਉੱਤੇ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ ਦੀ ਗੱਲਬਾਤ ਹੈ, ਕਿਉਂਕਿ ਹੋਣਾ ਨਹੀਂ ਚਾਹੀਦਾ। ਵੈਸੇ ਤਾਂ ਹੱਲ ਹੈਗਾ ਜ਼ਰੂਰ, ਹੱਲ ਇਹ ਆ ਵੀ ਦਵਾਈਆਂ ਨਹੀਂ ਹੱਲ, ਪਰ ਸੋਰੀ ਕੋਈ ਮੈਡੀਕਲ ਵਾਲਾ ਮੇਰੇ ਮਗਰ ਵੀ ਨਾ ਪੈ ਜਾਵੇ, ਦਵਾਈਆਂ ਸਾਈਡ ਇਫੈਕਟ ਕਰ ਦਿੰਦੀਆਂ ਮੇਰੇ ਖਿਆਲ 'ਚ। ਅੱਗੇ ਤੁਸੀਂ ਸੋਚੋ ਵੀ ਆਪਣੇ ਸਾਡੇ ਟਾਈਮ 'ਚ ਖਾਸ ਕਰਕੇ ਕਿਉਂ ਨਹੀਂ ਹੁੰਦਾ ਸੀ, ਅਸੀਂ ਕਾਮਨ ਘਰਾਂ ਦੇ ਵਿੱਚ ਰਹਿੰਦੇ ਸੀ, ਮਾਂ ਬਾਪ, ਮਾਚੀਆਂ, ਮਾਸੀਆਂ, ਤਾਈਆਂ, ਚਾਚੇ, ਅਤੇ ਅਸੀਂ ਗੱਲਬਾਤ ਸਾਡੀ ਹਰ ਐਕਟੀਵਿਟੀ ਨੂੰ ਈਵਨ ਸਾਡੇ ਗੁਆਂਢੀ ਪਹਿਚਾਣਦੇ ਸੀ, ਬੱਚਾ ਕਿੱਧਰ ਨੂੰ ਜਾ ਰਿਹਾ, ਕਿਵੇਂ ਹੈ, ਉਹ ਆਪਣੀ ਦਿਲ ਦੀ ਗੱਲ ਕਰ ਲੈਂਦਾ ਸੀ। ਹੁਣ ਹਰੇਕ ਦੇ ਅਲੱਗ ਅਲੱਗ ਕਮਰੇ ਬਣੇ ਵੀ ਨੇ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ, ਜੇ ਰੋਟੀ ਵੀ ਖਾਣੀ ਹੈ, ਆਵਾਜ਼ਾਂ ਮਾਰ ਮਾਰ ਕੇ ਥੱਕ ਜਾਓ, ਫਿਰ ਟੈਕਸਟ ਮੈਸੇਜ ਕਰਦਾ ਵੀ ਰੋਟੀ ਬਣ ਗਈ, ਅਤੇ ਉਹ ਵੀ ਟੈਕਸਟ ਮੈਸੇਜ ਕਰਦਾ ਮੈਂ ਅੱਧੇ ਘੰਟੇ ਨੂੰ ਆਊਂਗਾ, ਆਪਣੇ ਕਮਰੇ 'ਚ ਬੈਠੇ ਨੇ, ਇੱਕੋ ਕਮਰੇ 'ਚ। ਸੋ ਇਹ ਜਿਹੜੀਆਂ ਅਲਾਮਤਾਂ ਨੇ ਡਿਫਰੈਂਟ ਸੁਸਾਇਟੀ ਦੇ ਵਿੱਚ ਆ ਕੇ, ਹੁਣ ਇਸੇ ਕਰਕੇ ਕਿਉਂਕਿ ਸਾਡੀਆਂ ਡਿਮਾਂਡਸ ਇੰਨੀਆਂ ਜ਼ਿਆਦਾ ਵੱਧ ਗਈਆਂ, ਡਿਮਾਂਡਸ ਵਧਣ ਕਰਕੇ ਉਹਨੂੰ ਫੁਲਫਿਲ ਕਰਨ ਲਈ ਸਾਡੇ 'ਤੇ ਪ੍ਰੈਸ਼ਰ ਹੁੰਦਾ, ਪ੍ਰੈਸ਼ਰ
ਜੀ ਬਿਲਕੁਲ, ਕਿਉਂਕਿ ਇਹ ਦੇਖੋ ਜਿਵੇਂ ਜਿਹੜੀ ਆਪਾਂ ਕਹਿ ਦਿੰਦੇ ਵੀ ਸਟ੍ਰੈਸ ਆ ਗਈ, ਆਪਾਂ ਡਿਪਰੈਸ਼ਨ ਦੇ ਵਿੱਚ ਆ ਗਏ ਜਾਂ ਆਹ ਚੀਜ਼ਾਂ ਹੋ ਗਈਆਂ, ਇਸ ਦਾ ਜਿਵੇਂ ਜੇ ਇਹਦੇ ਵਿੱਚ ਬਾਹਰ ਨਿਕਲਣਾ ਹੋਵੇ, ਜੇਕਰ ਮੰਨ ਲਈਏ ਵੀ ਜਿਵੇਂ ਇਹਦੀ ਲਾ ਲਈ ਐਕਟਰ ਦੀ ਗੱਲ, ਵੀ ਜੇ ਕਿਸੇ ਨਾਲ ਜੇ ਬੰਦਾ ਗੱਲਬਾਤ ਕਰਦਾ ਜਾਂ ਆਪਾਂ ਕਿਸੇ ਨਾਲ ਰਾਬਤਾ ਕਾਇਮ ਰੱਖਦੇ ਹਾਂ, ਜੇ ਕੋਈ ਮੰਨ ਲਓ ਕੋਈ ਦੁੱਖ ਦੀ ਗੱਲ ਹੋਵੇ ਜਾਂ ਸੁੱਖ ਦੀ, ਮੈਂ ਤੁਹਾਡੇ ਨਾਲ ਕਰਾਂ ਜੀ ਸ਼ੇਅਰ, ਜੇ ਮਨ ਦੇ ਵਿੱਚ, ਕਿਉਂਕਿ ਕਹਿੰਦੇ ਨੇ ਦੁੱਖ ਵੰਡਾਏ ਤੋਂ ਘੱਟ ਜਾਂਦਾ।
ਪਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਵੈਸੇ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਕੋਠੇ ਤੇ ਚੜ੍ਹ ਕੇ ਰੌਲਾ ਪਾਓ, ਕੋਈ ਨਾ ਕੋਈ ਤਾਂ ਤੁਹਾਡਾ ਬੰਦਾ ਲੱਭੂਗਾ। ਪਰ ਅਸੀਂ ਆਪਣੇ ਦਿਲ 'ਚ ਹੀ ਰੱਖੀ ਰੱਖਦੇ ਹਾਂ, ਅਤੇ ਜਿਹੜੇ ਜਿਹੜੇ ਨਾਲ ਅਸੀਂ ਸਾਂਝ ਕਰਦੇ ਹਾਂ ਉਹਨੂੰ ਉਨੀ ਨੌਲੇਜ ਨਹੀਂ ਹੁੰਦੀ, ਉਹ ਹੋਰ ਚੱਕਰ 'ਚ ਪਾ ਆਉਂਦਾ, ਚੱਕਰ 'ਚ ਪਾ ਕੇ ਹੁੰਦਾ, ਇਸੇ ਕਰਕੇ ਉਹ ਸੁਈਸਾਈਡ ਕਰ ਲੈਂਦੇ ਆ। ਜਿਹੜਾ ਹੁਣ ਅੱਜ ਤੁਸੀਂ ਦੱਸ ਰਹੇ ਹੋ ਐਕਟਰ ਦਾ ਯੰਗ ਮੁੰਡਾ 34 ਸਾਲ ਦਾ ਕੀ ਹੁੰਦਾ, ਕਿਉਂਕਿ ਉਹ ਡਿਪਰੈਸ਼ਨ 'ਚ ਇੰਨਾ ਆ ਗਿਆ, ਬੰਦਾ ਕਹਿੰਦਾ ਯਾਰ ਨਾ ਮੇਰੇ ਘਰ ਦੇ ਸੁਣਦੇ ਨੇ, ਨਾ ਮੇਰੇ ਕੋਈ ਰਹਿਣ ਵਾਲਾ, ਫਲਾਣਾ ਮੇਰਾ ਜਿਹੜਾ ਡਾਇਰੈਕਟਰ ਉਹ ਨਹੀਂ ਮੰਨਦਾ, ਉਹ ਨਹੀਂ ਕਰਦਾ, ਮੇਰੀ ਕੋਈ ਗਰਲਫ੍ਰੈਂਡ ਆ ਉਹ ਛੱਡ ਗਈ, ਇੱਧਰ ਛੱਡ ਗਈ, ਅਖੀਰ 'ਚ ਬੰਦਾ ਕਹਿੰਦਾ ਕੁਛ ਵੀ ਨਹੀਂ ਹੈ। ਫਿਰ ਜੋ ਡਿਪਰੈਸ਼ਨ 'ਚ ਜਾਂਦਾ ਫਿਰ ਬੰਦਾ ਕਹਿੰਦਾ ਛੱਡੋ ਪਰ ਮਰ ਜਾਂਦਾ, ਕੋਈ ਗੋਲੀ ਖਾ ਲਈ, ਕਿਸੇ ਨੇ ਪੱਖੇ ਨਾਲ ਮੁਕਾ ਲਿਆ, ਕੋਈ ਨੈਗਰਾ ਫਲ ਜਾ ਕੇ ਛਾਲ ਮਾਰ ਲਈ, ਕਿਸੇ ਨੇ ਕੁਛ ਕਰ ਲਿਆ। ਸੋ ਇਹ ਸਾਰੀਆਂ ਸਾਰੀਆਂ ਜਿਹੜੀਆਂ ਇਸੇ ਤਰ੍ਹਾਂ ਲੜਾਈ ਝਗੜੇ ਜਦੋਂ ਆਪਾਂ ਕਹਿੰਦੇ ਹਾਂ ਅਸਾਲਟ, ਪੁਲਿਸ ਵਾਲੇ ਫੜ ਕੇ ਲੈ ਆਉਂਦੇ, ਅਸਾਲਟ ਵਿਦ ਵੈਪਨ ਔਰ ਵਿਦਆਊਟ ਵੈਪਨ, ਇਹਦਾ ਮਤਲਬ ਹੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਆਰਗੂਮੈਂਟ ਕਰਦੇ ਹਾਂ, ਜੇ ਕੋਈ ਚੀਜ਼ ਪਈ ਹੈ ਚੀਜ਼ ਚੱਕ ਕੇ ਮਾਰ ਦਿੰਦੇ, ਜੇ ਨਹੀਂ ਹੈਗੀ ਤਾਂ ਇੱਕ ਅੱਧਾ ਘਸੁੰਨ ਮਾਰਦਾ, ਇੱਥੇ ਤਾਂ ਕੈਨੇਡਾ 'ਚ ਘਸੁੰਨ ਮਾਰਨ ਦੀ ਲੋੜ ਨਹੀਂ, ਜੇ ਤੁਸੀਂ ਇੱਥੇ ਤਾਂ ਅਸਾਲਟ ਜਿਹੜੀ ਹੈ ਡਿਫਰੈਂਟ ਟਾਈਪ ਦੀ ਹੈ, ਜੇ ਤੁਸੀਂ ਕੋਲੇ ਜਾ ਕੇ ਵੀ ਅੱਖਾਂ ਨਾਲ ਅੱਖਾਂ ਮਿਲਾ ਕੇ ਡਿਸਟੈਂਸ ਘਟਾਉਂਦੇ ਹੋ, ਉਹ ਵੀ ਅਸਾਲਟ ਮੰਨਦੇ ਨੇ
ਜੀ।
ਸੋ ਇਹ ਸਾਰੀਆਂ ਮਨ ਦੀਆਂ ਸ਼ਰਾਰਤਾਂ ਨੇ। ਵੈਸੇ ਤਾਂ ਜੇ ਇਹਨੂੰ ਮੈਂ ਹੁਣ ਰੂਹਾਨੀ ਦੇ ਤੌਰ 'ਤੇ ਲੈ ਜਾਂ, ਮਨ ਜੀਤੇ ਜਗ ਜੀਤ, ਥੋੜ੍ਹਾ ਜਿਹਾ ਕਮੈਂਟ ਕੰਟਰੋਲ ਕਰ ਲਓ ਮੈਨੂੰ। ਕਈ ਵਾਰੀ ਤੁਹਾਨੂੰ ਮੈਂ ਪਵਨ ਜੀ ਹਕੀਕਤ ਦੱਸਦਾ ਵੀ ਇੱਕ ਬਹੁਤ ਸਾਰੇ ਬੰਦੇ ਨੇ, ਮੈਂ ਹੁਣ ਕਿਸੇ ਦਾ ਆਪਾਂ ਕਾਹਦੇ ਲਈ ਗੱਲ ਕਰਨੀ ਹੈ, ਫਿਰ ਕੋਈ ਵਾਰੀ ਡਿਫਰੈਂਟ ਹੁੰਦੀ ਹੈ ਵੀ ਜੇ ਤੁਸੀਂ ਕੌੜਾ ਘੁੱਟ ਭਰ ਗਏ ਨਾ 2 ਮਿੰਟ ਲਈ, ਅਲਾ ਦਾ ਕਹਿੰਦਾ ਇਹ ਡਰ ਗਿਆ, ਡਰਪੋਕ ਹੈ, ਕੁਛ ਕਰ ਗਿਆ, ਜੋ ਮਰਜ਼ੀ ਕਹਿੰਦਾ ਰਿਹਾ 1 ਮਿੰਟ ਲਈ, ਉਹ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਜਾਂਦੇ ਹੋ। ਜੇ ਤੁਸੀਂ ਵੀ ਅੱਗੋਂ ਮਤਲਬ ਉਹ ਭੌਂਕਦਾ ਤੁਸੀਂ ਵੀ ਭੌਂਕੋਗੇ, ਫਿਰ 2 ਕੁੱਤਿਆਂ ਦਾ ਇਹੀ ਗੱਲ ਬਣਦੀ ਹੈ। ਸੋ ਜੇ ਇੱਕ ਜਣਾ ਚੁੱਪ ਕਰ ਜੇ ਭੌਂਕ ਭੌਂਕੇ, ਅਲਾ ਹਟ ਜੂਗਾ, ਕੀ ਕਰੂਗਾ, ਬਲਕਿ ਘਰੇ ਜਾ ਕੇ ਰੀਅਲਾਈਜ਼ ਕਰੂਗਾ ਯਾਰ ਮੈਂ ਇਹਦੇ ਮੰਗ ਰਿਹਾ, ਮੈਂ ਪਿਆ ਰਿਹਾ, ਇਹ ਕੁਛ ਬੋਲਿਆ ਹੀ ਨਹੀਂ ਮੇਰੇ ਕੋਲ। ਸੋ ਬਾਕੀ ਤਾਂ ਇਹ ਹੈ, ਦੂਸਰੀ ਗੱਲ ਜੇ ਸਾਰੀਆਂ ਚੀਜ਼ਾਂ ਘਟਾਉਣੀਆਂ ਇਹਦੇ ਵਿੱਚ ਜਿਹੜਾ ਇਲਾਜ ਹੈ ਉਹ ਇਹ ਹੈ ਵੀ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਦਿਖਾਓ, ਫੈਮਿਲੀ ਰਿਲੈਕਸ ਕਰਨ ਲਈ ਉਹ ਦੇ ਜਾਂਦੇ ਨੇ ਥੋੜ੍ਹੇ ਜਿਹੇ। ਫਿਰ ਤਾਂ ਜੇ ਨਹੀਂ ਅੱਗੇ ਸਾਈਕੈਟ੍ਰਿਕਸ ਜਿਹੜੇ ਹੁੰਦੇ ਨੇ, ਸਪੈਸ਼ਲਿਸਟ ਹੁੰਦੇ ਨੇ, ਆਫਟਰ MD 5 ਸਾਲ ਉਹਨਾਂ ਦਾ ਕੋਰਸ ਹੁੰਦਾ, ਉਹ ਵੀ ਤੁਹਾਨੂੰ ਮੈਡੀਸਨ ਦਿੰਦੇ ਨੇ, ਪਰ ਉਹਦੇ ਨਾਲ ਸਾਈਡ ਇਫੈਕਟ ਹੋ ਜਾਂਦੇ ਨੇ। ਹਾਂਜੀ,
ਤੇ ਮੇਰਾ ਕੁਐਸਚਨ ਤੁਹਾਨੂੰ ਅਗਲਾ, ਹੁਣ ਆਪਾਂ ਮੈਡੀਕਲ ਵਿਸ਼ੇ ਤੇ ਹੀ ਆਉਂਦੇ ਆ ਡਾਕਟਰਾਂ ਦੇ, ਵੀ ਜਿਹੜੀ ਇਹ ਦਵਾਈਆਂ ਦਿੰਦੇ ਨੇ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ? ਜਿਵੇਂ ਮੈਨੂੰ ਲੱਗਦਾ ਜ਼ਿਆਦਾਤਰ ਇੱਦਾਂ ਨਹੀਂ ਵੀ ਤੁਹਾਡੇ ਦਿਮਾਗ ਨੂੰ ਜਾਂ ਤੁਹਾਨੂੰ ਨੀਂਦ ਵਗੈਰਾ ਵੱਧ ਆਵੇ।
ਇਹ ਵੀ ਗੱਲ ਠੀਕ ਹੈ, ਉਹ ਇਹੀ ਹੁੰਦਾ ਵੀ ਰਿਲੈਕਸ ਕਰਨ ਦੀਆਂ ਆਉਂਦੀਆਂ, ਪਰ ਉਹਦੇ ਸਾਈਡ ਇਫੈਕਟ ਹੁੰਦੇ। ਦਵਾਈਆਂ ਦੇ ਤਾਂ ਆਪਾਂ ਨਹੀਂ ਇਹਦੇ ਬਾਰੇ ਕੋਈ ਗੱਲ ਕਰ ਸਕਦੇ ਰੇਡੀਓ ਦੇ ਉੱਤੇ, ਪਰ ਇੱਕ ਕਾਉਂਸਲਿੰਗ ਵੀ ਹੁੰਦੀ ਹੈ। ਕਾਉਂਸਲਿੰਗ ਦੇ ਵਿੱਚ ਇਹ ਹੈ ਵੀ ਉਹਨਾਂ ਨੂੰ ਇਹ ਗੱਲ ਸਟੱਡੀ ਕਰਾਈ ਜਾਂਦੀ ਹੈ ਕਿ ਇਹ ਬੇਸਿਕਲੀ ਕਾਉਂਸਲਿੰਗ ਕੀ ਹੈ, ਕਿ ਜਿੰਨੇ ਵੀ ਬੰਦੇ ਡਿਪਰੈਸ਼ਨ 'ਚ ਨੇ ਜਾਂ ਸਟ੍ਰੈਸ 'ਚ ਰਹਿੰਦੇ ਨੇ ਜਾਂ ਕੋਈ ਗੁੰਮਸੁੰਮ ਰਹਿੰਦੇ ਨੇ ਜਾਂ ਲੜਾਕੇ ਜਿਹੇ ਹੋ ਜਾਂਦੇ ਨੇ ਜਾਂ ਕਹਿੰਦੇ ਨੇ ਮੈਂ ਲੋਕਾਂ ਨੂੰ ਦੇਖਣ ਕੋਠਿਆਂ ਦੇ ਉੱਪਰ ਆਪਣੇ ਚੁਬਾਰੇ ਚੜ੍ਹੇ ਰਹਿੰਦੇ, ਤੁਸੀਂ ਦੇਖਿਆ ਹੋਊਗਾ ਕਈ ਵਾਰੀ ਆਪਾਂ ਕਿਸੇ ਦੇ ਘਰ ਜਾਂਦੇ, ਆਪਾਂ ਪੁੱਛਦੇ ਵੀ ਮੁੰਡਾ ਤੁਹਾਡਾ ਕੁੜੀ ਕਿੱਥੇ, ਉਹ ਕਹਿੰਦੇ ਉਹ ਤਾਂ ਸੌਂ ਗਿਆ, ਸੌਂਗਾ ਨਹੀਂ, ਉਹ ਥੱਲੇ ਆਉਣਾ ਨਹੀਂ ਚਾਹੁੰਦਾ, ਫੇਸ ਨਹੀਂ ਕਰਨਾ ਚਾਹੁੰਦਾ ਹੁੰਦਾ। ਸੋ ਇਸੇ ਤਰੀਕੇ ਸਕੂਲ ਦੇ ਵਿੱਚ ਜਾਂ ਗੁੰਮਸੁੰਮ ਜੇ ਰਹਿਣ ਲੱਗ ਜਾਂਦੇ ਜਾਂ ਸਾਰੀ ਸਾਰੀ ਜਾਗਦੇ ਰਹਿੰਦੇ ਨੇ, ਮਾਂ ਬਾਪ ਉਹਦੇ ਨਾਲ ਲੜਦੇ ਨੇ, 12 ਵਜੇ ਤੈਨੂੰ ਸੁਰਤ ਨਹੀਂ, ਉੱਠਦਾ ਨਹੀਂ ਤੂੰ, ਉੱਠਦੀ ਨਹੀਂ ਤੂੰ, ਉਹਨੂੰ ਐਂ ਨਹੀਂ ਪਤਾ ਵਿਚਾਰਾ ਸਾਰੀ ਆਹ ਸੋਚਦਾ ਰਹਿੰਦਾ, ਕਿਉਂਕਿ ਉਹਦਾ ਜਿਹੜੀ ਬੈਲੈਂਸ ਹੈ ਨਾ, ਬੈਲੈਂਸ ਜਿਹੜੇ ਬ੍ਰੇਨ ਦੇ ਵਿੱਚ ਉਹ ਵਿਗੜ ਚੁੱਕਿਆ, ਉਹ ਬੈਲੈਂਸ ਵਿਗੜਨ ਕਰਕੇ ਉਹਨੂੰ ਰਾਤ ਨੂੰ ਨੀਂਦ ਸੋਚੀ ਜਾਂਦਾ, ਸੋਚੀ ਜਾਂਦਾ ਖਿਆਲ ਆਈ ਜਾਂਦੇ ਨੇ। ਹਾਂਜੀ, ਇਸ ਕਰਕੇ ਉਹ ਰਾਤ ਨੂੰ ਜੇ 3-4 ਵਜੇ ਸੌਂਗਾ, 5 ਵਜੇ ਫਿਰ ਉਹ ਉੱਠੂਗਾ ਵੀ ਛੇਤੀ ਕਿੱਥੇ, ਸਿਰਫ ਰਾਤ ਨੂੰ ਜਾਗਦਾ ਫਿਰ ਖਾਂਦਾ, ਖਾ ਕੇ ਜੇ ਖਾਈ ਜਾਂਦਾ ਪੈ ਰਹਿੰਦਾ ਕਿਤੇ ਐਕਟੀਵਿਟੀ ਕਰਨ ਨੂੰ, ਜੀ ਨਹੀਂ ਕਰਦਾ ਤਾਂ ਕੋਈ ਵੀ ਕੰਮ ਕਰਨ, ਫਿਰ ਉਹਦਾ ਸਰੀਰ ਭਾਰਾ ਹੋ ਜਾਂਦਾ। ਹਾਂਜੀ, ਜਾਂ ਫਿਰ ਜੇ ਉਹਨੂੰ ਟੋਕਦੇ ਆ ਕਿਤੇ ਗੁੱਸਾ ਵੀ ਬਹੁਤ ਚੜ੍ਹ ਜਾਂਦਾ, ਜਾਂ ਉਹ ਗੁੰਮਸੁੰਮ ਰਹਿੰਦਾ, ਆਪਾਂ ਕਹਿੰਦੇ ਇਹਨੂੰ ਪਤਾ ਨਹੀਂ ਕੀ ਹੋ ਗਿਆ। ਸੋ ਉਹਦਾ ਵਧੀਆ ਇੱਕੋ ਹੀ ਢੰਗ ਹੈ ਕਿ ਕਾਉਂਸਲਿੰਗ ਤੁਸੀਂ ਜ਼ਰੂਰ ਲਓ, ਪਰ ਜਾਓ ਪ੍ਰੋਫੈਸ਼ਨਲ ਕੋਲ। ਕਾਉਂਸਲਿੰਗ ਵਾਲਿਆਂ ਕੋਲ ਕੀ ਟ੍ਰਿਕ ਹੁੰਦਾ ਵੀ ਉਹ ਗੱਲਾਂ ਬਾਤਾਂ ਕਰਕੇ ਜਿਹੜੇ ਉਹ ਮਾਂ ਬੱਚੇ ਜਾਂ ਕੋਈ ਸਿਆਣੇ ਦੂਜੇ ਨਾਲ ਸ਼ੇਅਰ ਨਹੀਂ ਕਰਦੇ, ਉਹ ਕਾਉਂਸਲਰ ਨਾਲ ਸ਼ੇਅਰ ਕਰ ਲੈਂਦੇ ਨੇ। ਕਈ ਵਾਰੀ ਪਵਨ ਜੀ ਤੁਸੀਂ ਹੈਰਾਨ ਹੋਵੋਗੇ, ਆਪਾਂ ਮਾਂ ਬਾਪ ਕਹਿੰਦੇ ਅਸੀਂ ਇਹਦੇ ਬੱਚੇ ਦੇ ਵੈਲਫੇਅਰ ਆ, ਵੀ ਇਹਨੂੰ ਦਵਾਈਆਂ ਦਿੰਦੇ ਹਾਂ, ਸਾਰਾ ਕੁਝ ਖਿਆਲ ਕਰਦੇ ਹਾਂ, ਪਰ ਅਸਲੀ ਦੁਸ਼ਮਣ ਮਾਂ ਬਾਪ ਹੀ ਨਿਕਲਦੇ ਨੇ, ਕਿਉਂਕਿ ਉਹ ਪਤਾ ਹੀ ਨਹੀਂ ਲੱਗਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਟੋਕੀ ਜਾਂਦੇ ਨੇ, ਟੋਕੀ ਜਾਂਦੇ ਨੇ, ਟੋਕੀ ਜਾਂਦੇ ਨੇ ਬੱਚੇ ਨੂੰ, ਜਵਾਨ ਨੂੰ ਆਹ ਨਹੀਂ ਕੱਪੜਾ ਪਾਉਣਾ, ਉਹ ਨਹੀਂ ਕਰਦਾ, ਸੁੱਤਾ ਰਹਿਣਾ, ਸਕੂਲ ਨਹੀਂ ਜਾਂਦਾ, ਤੂੰ ਖੇਡਦਾ ਨਹੀਂ, ਤੂੰ ਖਾਈ ਜਾਂਦਾ, ਚਿਪਸ ਖਾਈ ਜਾਂਦਾ, ਉਹ ਟੋਕਣ ਨਾਲ ਉਹਨਾਂ ਦੇ ਜ਼ਿਆਦਾ ਹੋਰ ਸਟ੍ਰੈਸ ਹੋ ਜਾਂਦਾ।
ਬਿਲਕੁਲ ਜੀ, ਕਿਉਂਕਿ ਨੈਗੇਟਿਵਿਟੀ ਵੱਲ ਉਹ ਚੀਜ਼ ਵੱਧ ਜਾਂਦੀ ਹੈ।
ਸੋ
ਬਈ ਜਿਵੇਂ ਹੁਣ ਇਹ ਮੁੰਡੇ ਦੀ ਗੱਲ ਆ ਲਈ ਹੈ ਵੀ ਜੇ ਇਹ ਚੀਜ਼ ਹੁੰਦਾ ਵਿਚਾਰਦਾ ਦੇਖਦਾ ਵੀ ਮੇਰੇ ਇਹ ਸਟੈਪ, ਉਹ ਤਾਂ ਦੁਨੀਆਂ ਤੋਂ ਚਲਾ ਗਿਆ, ਪਿੱਛੇ ਜਿਹੜਾ ਪਰਿਵਾਰ ਹੈ ਪਰਿਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਦੁੱਖ ਹੋਊ ਜਾਂ ਉਹਦੇ ਜੋ ਫੈਨਸ ਨੇ ਉਹਨਾਂ ਨੂੰ ਦੁੱਖ ਹੋਊ, ਕਿਉਂਕਿ ਰੀਜ਼ਨ ਕੀ ਆ, ਰੀਜ਼ਨ ਇਹ ਆ ਵੀ ਦੁਨੀਆਂ ਤੋਂ ਚੱਲੀ ਜਾਣੀ ਹੈ, ਦੁਨੀਆਂ ਨੇ ਨਹੀਂ ਖੜਨਾ, ਠੀਕ ਹੈ ਜੀ, ਜੋ ਜਿਹੜੇ ਕੰਮ ਕੰਮ ਤਾਂ ਦੇ 5-10 ਦਿਨ ਲੋਕਾਂ ਨੇ ਯਾਦ ਰੱਖਣਾ, ਬਾਅਦ ਵਿੱਚ ਭੁੱਲ ਜਾਣਾ, ਕਿਉਂਕਿ ਜੇ ਉਹ ਵਕਤ ਨੂੰ ਵਿਚਾਰਿਆ ਹੁੰਦਾ ਬਈ ਇਹਦਾ ਸਾਨੂੰ ਮੇਰੇ ਸਾਈਡ ਇਫੈਕਟ ਕੀ ਹੈ ਵੀ ਗਾਂਹ ਚੀਜ਼ਾਂ ਹੋਣੀਆਂ ਜਾਂ ਉੱਦਾਂ ਦਾ ਕੋਈ ਸਲਾਹ ਦੇਣ ਵਾਲਾ ਬੰਦਾ ਹੁੰਦਾ ਤਾਂ ਇਹ ਚੀਜ਼ ਬਿਲਕੁਲ ਨਹੀਂ ਹੋਣੀ ਸੀ, ਕਿਉਂਕਿ ਇਸੇ ਜੋ ਅਮੈਰੀਕਾ ਦੇ ਵਿੱਚ ਆਪਾਂ ਪਿਛਲੇ ਵੀ ਟੀਵੀ 'ਤੇ ਵੀ ਗੱਲ ਕੀਤੀ ਆ, ਔਰ ਜਾਰਜ ਫਲਾਇਡ ਦੀ ਗੱਲ ਕਰੀਏ, ਜਿਹੜਾ ਪੁਲਿਸ ਆਫਿਸਰ ਆ ਉਹਨੇ ਧੌਣ 'ਤੇ ਉਹਦੇ ਗੋਡਾ ਰੱਖਿਆ ਸੀ ਵੀ ਜੇ ਉਹ ਚੀਜ਼ ਉਹ ਜਿਹੜਾ 8 ਮਿੰਟ ਅਤੇ 46 ਸੈਕਿੰਡ ਦਾ ਟਾਈਮ ਸੀਗਾ ਉਹ ਮਨ ਦੀ ਕਹਿ ਲਓ ਕਰਾਮਾਤੀ ਸੀ, ਜੇਕਰ ਉਹਦੇ ਮਨ ਦੇ ਵਿੱਚ ਉਹ ਚੀਜ਼ ਹੁੰਦੀ ਬਈ ਮੈਂ ਇਹ ਚੀਜ਼ ਨਾ ਕਰਾਂ ਜਾਂ ਸੁਣਾ, ਜਿਹੜੇ ਆਸੇ ਪਾਸੇ ਵਾਲੇ ਲੋਕਾਂ ਨੂੰ ਕਹਿੰਦੇ ਸੀ ਬਈ ਇਹ ਚੀਜ਼ ਇੱਦਾਂ ਨਹੀਂ ਕਰਨੀ ਅਤੇ ਬਈ ਤੂੰ ਨਾ ਕਰ, ਬਈ ਉਹਨੇ ਮਰ ਜਾਣਾ ਬਈ ਉਹ ਤੇਥੋਂ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ, ਮੈਨੂੰ ਤਾਂ ਇਹੀ ਲੱਗਦਾ ਵੀ ਇਹ ਸਾਰੀਆਂ ਮਨ ਦੀਆਂ ਕਰਤੂਤਾਂ ਵੀ ਜੇ ਇਹ ਚੀਜ਼ 'ਤੇ ਜੇ ਵਕਤ ਨੂੰ ਵਿਚਾਰਿਆ ਜਾਂਦਾ ਤਾਂ ਨਾ ਤਾਂ ਉਹਨਾਂ ਨੂੰ ਘਾਟਾ ਪੈਂਦਾ ਨਾ ਉਹਦੀ ਜਾਣ ਜਾਂਦੀ।
ਪ੍ਰੈਕਟੀਕਲ ਜੇ ਤਾਂ ਸੋਲੂਸ਼ਨ ਲੱਭਣਾ ਹੋਵੇ, ਪ੍ਰੈਕਟੀਕਲ ਦਾ ਸੋਲੂਸ਼ਨ ਹੈ ਵੀ ਕੰਪਨੀ ਦਾ ਜਿਹੜਾ ਅਸਰ ਬਹੁਤ ਪੈਂਦਾ, ਜਿਸ ਤਰ੍ਹਾਂ ਦੀ ਕੰਪਨੀ ਕਰੋ ਉਹਦਾ ਅਸਰ ਪੈਂਦਾ
ਜੀ,
ਕਿਉਂਕਿ ਤੁਸੀਂ ਦੇਖੋ ਸਾਡੇ 90% ਤੋਂ ਜ਼ਿਆਦਾ ਜਿਹੜੇ ਸਾਨੂੰ ਗਿਆਨ ਮਿਲਦਾ ਉਹ ਅੱਖਾਂ ਤੋਂ ਮਿਲਦਾ, ਜਿਹੜੀਆਂ ਚੀਜ਼ਾਂ ਤੋਂ ਦੇਖਦੇ ਹਾਂ। ਹੁਣ ਜਿਹੜੀਆਂ ਚੀਜ਼ਾਂ ਦਾ ਅਸੀਂ ਦੇਖਦੇ ਹਾਂ ਉਹਦੇ ਰਾਈਟ ਵੇ ਸਾਡਾ ਅਸਰ ਪੈਂਦਾ। ਹੁਣ ਅੱਗੇ ਜਦੋਂ ਜੇ ਤੁਸੀਂ ਰਮਾਇਣ ਦੇਖੋਗੇ ਜਾਂ ਗੁਰਦੁਆਰੇ ਵਿੱਚ ਜਾ ਕੇ ਕੋਈ ਕੀਰਤਨ ਸੁਣੋਗੇ ਉਹਦਾ ਤੁਹਾਡਾ ਡਿਫਰੈਂਟ ਤੁਹਾਡੀ ਫੀਲਿੰਗ ਹੋਊਗੀ। ਜੇ ਹੁਣ ਉਹ ਨੱਚਣ ਟੱਪਣ ਵਾਲੇ ਗਾਣੇ ਹੋਣ, ਅੱਧੇ ਕੱਪੜੇ ਪਾਏ ਹੁੰਦੇ ਨੇ, ਉਹ ਪਿਓ ਵੀ ਬੈਠੇ ਹੁੰਦੇ, ਮਾਂ ਵੀ ਬੈਠੀ ਹੁੰਦੀ, ਉਹਦਾ ਤੁਹਾਨੂੰ ਪਤਾ ਪ੍ਰੈਕਟੀਕਲੀ ਕਹੋ, ਰੇਡੀਓ ਦੱਸੋ ਉਹਨਾਂ ਦਾ ਉਹਦਾ ਡਿਫਰੈਂਟ ਅਸਰ ਹੁੰਦਾ। ਸੋ ਕਹਿਣ ਦਾ ਮੇਰਾ ਕੰਪਨੀ ਜਿਹੜੀ ਹੈ ਨਾ ਉਹਦਾ ਬਹੁਤ ਵੱਡਾ ਅਸਰ ਹੁੰਦਾ, ਇਸੇ ਕਰਕੇ ਕਹਿ ਜਾਂਦਾ ਕੰਪਨੀ ਵਧੀਆ ਰੱਖੋ। ਜੇ ਹੁਣ ਤੁਸੀਂ ਫਰਕ ਕਰੋ, ਬੱਚਾ ਦਾ ਕੋਰਾ ਕਾਗਜ਼ ਆ, ਜਦੋਂ ਜੰਮਿਆ ਸੀਗਾ ਮਾਂ ਦੇ ਪੇਟ ਚੋਂ ਉਹਨੇ ਕੋਈ ਚੀਜ਼ਾਂ ਲਈਆਂ, ਇਹ ਸਾਡੀ ਸੁਸਾਇਟੀ ਤੋਂ ਉਹਨੇ ਲਿਆ, ਜੋ ਹੇਰਾ ਫੇਰੀ ਚੋਰੀ ਕਰਨੀ ਸਿੱਖੀ, ਝੂਠ ਬੋਲਣਾ ਸਿੱਖਿਆ, ਜਾਂ ਇਮਾਨਦਾਰੀ ਕਰਨੀ ਸਿੱਖੀ, ਵੱਡਿਆਂ ਦੀ ਰਿਸਪੈਕਟ ਕਰਦਾ ਨਹੀਂ ਕਰਦਾ, ਪੜ੍ਹਦਾ ਨਹੀਂ ਪੜ੍ਹਦਾ, ਸਾਰੀ ਸੁਸਾਇਟੀ ਤੋਂ ਹੈ। ਜੇ ਹੁਣ ਆਪਾਂ 10 ਦਿਨ ਸ਼ਰਾਬੀਆਂ ਕੋਲ ਬਹਿ ਜਾਈਏ ਵੀ ਜਿੰਨੇ ਮਰਜ਼ੀ ਅਸੀਂ ਕਹੀਏ ਅਸੀਂ ਰਾਧਾ ਸਵਾਮੀਆਂ ਸੌਂਫੀ ਹਾਂ, ਜੋ ਕਹਿੰਦਾ ਲਾਲਾ ਥੋੜ੍ਹਾ ਯਾਰ ਇੱਕ ਚਮਚਕ ਦਾ ਲਾਲਾ ਕੁਛ ਨਾ ਲਾਲਾ, ਕਹਿੰਦਾ ਯਾਰ ਬੜੀ ਇਹਦੇ ਗੇੜੇ 'ਚ ਮਾਰਦਾ ਵਧੀਆ, ਜੇ ਆਪਾਂ ਵੀ ਲਾ ਕੇ ਦੇਖ ਲਈਏ ਉਹਦਾ ਅਸਰ। ਇੱਕ ਅੱਜ ਚਮਚਾ ਲਾਓਗੇ ਫਿਰ ਪੈਗ ਲਾਓਗੇ ਫਿਰ ਗਲਾਸ 'ਤੇ ਆ ਜਾਣੇ। ਇਹੀ ਮੈਨੂੰ ਯਾਦ ਹੈ ਕਾਲਜ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਉਦੋਂ, ਹੁਣ ਮੈਂ ਤੁਹਾਨੂੰ ਹੁਣ ਦੀ ਵੀ ਦੱਸ ਦੂੰਗਾ, ਜਿਹੜੇ ਹੁਣ ਜਦੋਂ ਅਸੀਂ ਪੜ੍ਹਦੇ ਕਾਲਜ ਉਹ ਕਹਿੰਦੇ ਲਾਲਾ ਸੂਟਾ ਯਾਰ ਸਿਗਰਟ ਦਾ ਕੁਛ ਨਹੀਂ ਹੁੰਦਾ, ਉਹ 'ਚ ਆਪਣੇ ਆਪ ਨੂੰ ਸੂਟਾ ਲਾ ਕੇ ਮਨੋਜ ਕੁਮਾਰੀ ਸਮਝੀ ਜਾਂਦੇ ਸੀ ਅਸੀਂ। ਉਹ ਜਿਹੜੇ ਬੰਦਿਆਂ ਨੇ ਸੂਟੇ ਲਾਉਣ, 1-2-3 ਫਿਰ ਅੰਦਰ ਲੰਘਾਉਣਾ ਸ਼ੁਰੂ ਕਰਤਾ, ਹੁਣ ਸਿਗਰਟਾਂ ਦੇ ਪੂਰੇ ਆਦਿ ਹੋ ਗਏ। ਸੋ ਕਹਿੰਦਾ ਮਤਲਬ ਕੰਪਨੀ ਦਾ ਅਸਰ ਹੈ, ਜੇ ਕੰਪਨੀ ਜਿਸ ਤਰ੍ਹਾਂ ਦੀ ਰੱਖੋਗੇ, ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਕੋਈ ਬੰਦਾ ਚੁਗਲੀ ਕਰਦਾ ਨਾ, ਖਾਸ ਕਰਕੇ ਜਿਹੜਾ ਅੱਜ ਕੱਲ੍ਹ ਦੇ ਰਿਵਾਜ਼ ਬੰਦੇ ਵੀ ਕਰਦੇ ਨੇ, ਅੱਗੇ ਕਹਿੰਦੇ ਜਨਾਨੀਆਂ ਕਰਦੀਆਂ, ਬੰਦੇ ਵੀ ਬਹੁਤ ਚੁਗਲੀ ਕਰਦੇ, ਚੁਗਲਖੋਰ ਤੋਂ ਹਮੇਸ਼ਾ ਬਚੋ। ਜੇ ਕੋਈ ਚੁਗਲੀ ਕਰਦਾ ਉਹਦਾ ਟੈਨਸ਼ਨ ਹੀ ਨਾ ਦਿਓ ਉਹਦੇ ਉੱਤੇ, ਮਤਲਬ ਤੁਸੀਂ ਕਹੋਗੇ ਵੀ ਹੁਣ ਉੱਠ ਕੇ ਚਲੇ ਜਾਈਏ ਜੇ ਕੋਈ ਰਿਸ਼ਤੇਦਾਰ ਯਾਰ ਦੋਸਤ ਕਹਿੰਦੇ ਨਾ, ਉਹ ਜਿਸ ਤਰ੍ਹਾਂ ਆਪਣੀ ਕੋਈ ਕੰਸੈਂਟਰੇਸ਼ਨ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਮੈਂ ਰੇਡੀਓ 'ਤੇ ਮੈਂ ਜੋ ਆਪਾਂ ਤੁਹਾਨੂੰ ਕਹੂੰ, ਮੈਂ ਕਿਹਾ ਯਾਰ ਪਵਨ ਜੀ ਜਿਹੜਾ ਗੱਲ ਮੇਰੀ ਧਿਆਨ ਨਾਲ ਸੁਣਿਓ, ਜਦੋਂ ਕਹਿੰਦਾ ਧਿਆਨ ਨਾਲ ਸੁਣੋ ਫਿਰ ਤੁਸੀਂ ਮੇਰੀ ਪੂਰੀ ਕੰਸੈਂਟਰੇਸ਼ਨ ਕਰ ਦਿਓ, ਅਦਰਵਾਈਜ਼ ਹੋ ਸਕਦਾ ਜਦੋਂ ਮੈਂ ਬੋਲ ਰਿਹਾ ਤੁਸੀਂ ਇੱਧਰ ਸਾਈਡ 'ਤੇ ਦੇਖ ਰਹੇ ਹੋ ਜਾਂ ਕਿਸੇ ਹੋਰ ਦੇਖੋ, ਤੁਹਾਡਾ ਧਿਆਨ ਨਹੀਂ। ਇਸ ਤਰ੍ਹਾਂ ਜਦੋਂ ਬੰਦਾ ਕੋਈ ਚੁਗਲੀ ਕਰਦਾ ਜਾਂ ਕੁਛ ਕਰਦਾ, ਕੋਸ਼ਿਸ਼ ਕਰੋ ਉਹਨੂੰ ਅਵੋਇਡ ਕਰੋ। ਚੁਗਲੀ ਦਾ ਮਤਲਬ ਇਹ ਹੈ ਵੀ ਚੁਗਲੀ ਦਾ ਕੀ ਮਤਲਬ ਹੈ, ਬੈਕ ਵਾਈਟਿੰਗ, ਨਿੰਦਿਆ, ਚੁਗਲੀ, ਇਹ ਤਿੰਨੇ ਇੱਕ ਡਿਫਰੈਂਟ ਡਿਫਰੈਂਟ ਲੈਂਗੁਏਜ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਐਕਚੁਅਲ ਹੋਵੇ ਨਾ ਉਹਨੂੰ ਦੱਸਣਾ, ਅਤੇ ਦੂਜੀ ਗੱਲ ਮੂੰਹ 'ਤੇ ਨਹੀਂ, ਜਿਹੜੀ ਗੱਲ ਹੋਵੇ ਨਾ, ਅਤੇ ਦੂਸਰੀ ਗੱਲ ਉਹਦੀ ਇੰਨੀ ਕਪੈਸਿਟੀ ਨਾ ਹੋਵੇ ਕਿ ਉਹਦੇ ਅਗਲੇ ਗੱਲ ਜਾ ਕੇ ਉਹਨੂੰ ਫੇਸ ਕਰ ਸਕੇ। ਫਾਰ ਐਗਜ਼ਾਮਪਲ ਆਪਾਂ ਹੁਣ ਰੇਡੀਓ ਤੋਂ ਆਏ, ਮੈਨੂੰ ਕੋਈ ਪੁੱਛੇ ਜਾਂ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕਿੱਥੋਂ ਆਏ, 4 ਵਜੇ ਕਿੱਥੇ ਸੀ, ਤੁਸੀਂ ਕਹੋ ਰੇਡੀਓ 'ਤੇ ਸੀ, ਇਹ ਚੁਗਲੀ ਨਹੀਂ ਹੈ। ਜੇ ਤੁਹਾਨੂੰ ਪੁੱਛਿਆ ਵੀ ਤੁਹਾਡੇ ਨਾਲ ਕੌਣ ਗਿਆ ਸੀ, ਤੁਸੀਂ ਪਿੱਛੋਂ ਦੱਸੋ ਵੀ ਉਹ ਆਪਣੇ ਰਵੀ ਭਾਜੀ ਸੀਗੇ, ਇਹ ਚੁਗਲੀ ਨਹੀਂ ਹੈ। ਪਰ ਜੇ ਹੁਣ ਤੁਸੀਂ ਚੁਗਲੀ ਕਿਵੇਂ ਹੋਗੀ, ਤੁਸੀਂ ਤੁਹਾਨੂੰ ਕੋਈ ਪੁੱਛੇ ਵੀ ਕੌਣ ਸੀ, ਤੁਸੀਂ ਕਹੋ ਮੈਂ ਤਾਂ ਇਕੱਲੇ ਹੀ ਕਰਕੇ ਆਏ ਹਾਂ, ਮੈਂ ਬਹੁਤ ਵਧੀਆ ਕਰ ਗਿਆ, ਦੂਜਾ ਤਾਂ ਐਵੇਂ ਹੀ ਸੀਗਾ, ਉਹ ਤਾਂ ਬੋਲਿਆ ਨਹੀਂ ਮੇਰੇ ਮੂੰਹ ਤੇ, ਤੁਸੀਂ ਕਹਿੰਦੇ ਤੁਸੀਂ ਵਧੀਆ ਪ੍ਰੋਗਰਾਮ ਕਰਦੇ ਹੋ, ਬਾਹਰ ਜਾ ਕੇ ਉਹਨੂੰ ਤਾਂ ਐਵੇਂ ਹੀ ਸੀਗਾ, ਇਹ ਚੁਗਲੀ ਹੈ। ਸੋ ਚੁਗਲੀ ਦਾ ਜਿਹੜੀ ਡੈਫੀਨੇਸ਼ਨ ਹੈ, ਸਾਡੇ ਵੈਸੇ ਫਿਲੋਸਫੀ ਦਾ ਸਬਜੈਕਟ ਹੈ ਚੁਗਲੀ ਨਿੰਦਿਆ, ਉਹਦੇ ਵਿੱਚ ਇਹ ਹੈ ਵੀ ਜਿਹੜੀ ਗੱਲ ਐਬਸੈਂਸ ਕੀਤੀ ਹੋਵੇ ਨੰਬਰ 1, ਦੂਜੀ ਗੱਲ ਜਿਹੜੀ ਚੀਜ਼ ਹੋਵੇ ਉਹਨੂੰ ਵਧਾ ਚੜਾ ਕੇ ਦੱਸਣਾ, ਅਤੇ ਤੀਸਰੀ ਗੱਲ ਜਿਹੜੀ ਚੀਜ਼ ਹੋਵੇ ਹੀ ਨਾ ਆਪਣੇ ਆਪ ਹੀ ਕ੍ਰੀਏਟ ਕਰ ਦੇਣਾ। ਹਾਂਜੀ, ਕੁਛ ਤਾਂ ਚੀਜ਼ਾਂ ਹੁੰਦੀਆਂ ਨਾ ਵੀ ਆਪਾਂ ਕੋਈ ਚੀਜ਼ ਹੋਈ ਉਹਨੂੰ ਥੋੜ੍ਹੀ ਜਿਹੀ ਸ਼ਕਲ ਬਦਲਤੀ ਜਾਂ ਕੋਈ ਅੱਖਰ ਵਧਾ ਵਧੂ ਕੇ ਗੱਲ ਵਧਾ ਚੜਾ ਕੇ ਕਹਿਣੀ, ਕਈ ਵਾਰੀ ਅਸੀਂ ਇਹੋ ਜਿਹੀ ਹੁੰਦੇ ਹੁੰਦੀ ਹੀ ਨਹੀਂ, ਅਸੀਂ ਆਟੋਮੈਟਿਕਲੀ ਵਧਾ ਕੇ ਕਰ ਦਿੰਦੇ ਹਾਂ। ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਇੱਕ ਮੇਰੇ ਹੁਣ ਗੱਲ ਯਾਦ ਆ ਗਈ, ਕੋਈ ਜੋਕ ਵੀ ਹੈ ਅਤੇ ਵਧੀਆ
ਜੀ,
ਅਤੇ ਉਹਦੇ ਵਿੱਚ ਇੰਝ ਹੈ ਵੀ ਚੁਗਲੀ ਦਾ ਕਿੰਨਾ ਕੁ ਨੁਕਸਾਨ ਹੁੰਦਾ ਮੈਂ ਤੁਹਾਨੂੰ ਇਹ ਦੱਸਦਾ
ਜੀ।
ਕਹਿੰਦੇ ਨਾ ਵੀ ਮੈਂ ਸਲੇਬਾਂ ਦਾ ਘਰ ਵੀ ਦੇਖੇ ਨੇ, ਮੈਨੂੰ ਕਰੂਜ਼ ਦੇ ਵਿੱਚ ਬੜੇ ਥਾਂ ਤੇ ਵੈਸਟ ਇੰਡੀਜ਼ ਜਾਣਾ ਪਿਆ, ਉਹਨਾਂ ਦੇ ਘਰ ਦੇਖੇ ਨੇ ਢਹੇ ਜਿਹੇ ਹੁੰਦੇ ਨੇ ਘਰ, ਇਹ ਅੱਜ ਤੋਂ 300-400 ਸਾਲ ਪਹਿਲਾਂ ਦੀ ਗੱਲ ਹੈ। ਲੋਕ ਉਹਨੂੰ ਬਾਏ ਕਰ ਲੈਂਦੇ, ਜਿਹੜੇ ਬੱਚੇ ਹੁੰਦੇ ਸੀ ਉਹਨੂੰ ਫਿਰ ਘਰੇ ਰੱਖਦੇ, ਕਈ ਵਾਰੀ ਤਾਂ ਉਹਨਾਂ ਦੇ ਬੇੜੀਆਂ ਵੀ ਪਾ ਕੇ ਰੱਖਦੇ ਸੀ ਕੰਮ ਲੈਣ ਲਈ, ਸਾਡੀ ਇੰਨੀ ਕੁ ਅਸੀਂ ਗਿਰੇਵੇ ਸੀ ਬੰਦੇ, ਗਿਰੇਵੇ ਤਾਂ ਅਸੀਂ ਹੁਣ ਵੀ ਹਾਂ ਪਰ ਉਦੋਂ ਇਸ ਤਰੀਕੇ ਨਾਲ ਗਿਰੇ ਸੀ। ਕਹਿੰਦੇ ਕਿਸੇ ਬੰਦੇ ਨੂੰ ਨੌਕਰ ਦੀ ਲੋੜ ਸੀਗੀ, ਤੇ ਜਿਵੇਂ ਆਪਣੇ ਪਸ਼ੂਆਂ ਦੇ ਮੇਲੇ ਲੱਗਦੇ ਨੇ ਮੰਡੀਆਂ ਚ, ਗਊਆਂ ਮੈਸਾਂ ਖਰੀਦਣ ਜਾਂਦੇ ਨੇ, ਇਸ ਤਰ੍ਹਾਂ ਬੰਦਿਆਂ ਦੇ ਵੀ ਬੰਦਿਆਂ ਦੀ ਵੀ ਮਾਰਕੀਟ ਹੁੰਦੀ ਸੀਗੀ। ਕੋਈ ਬੰਦਾ ਉੱਥੇ ਗਿਆ, ਮੈਨੂੰ ਹੁਣ ਸ਼ਹਿਰ ਦਾ ਨਾਂ ਭੁੱਲ ਗਿਆ, ਚਲੋ ਸ਼ਹਿਰ ਦੇ ਨਾਂ ਤੋਂ ਕੀ ਲੈਣਾ, ਉਹ ਜੋ ਲੈਣ ਗਿਆ ਤੇ ਉੱਥੇ ਅੱਗੇ ਬੰਦਾ ਵੇਚ ਰਿਹਾ ਸੀ, ਉਹ ਕਹਿੰਦਾ ਵੀ ਜਿਹੜਾ ਮੇਰੇ ਕੋਲ ਇਹ ਸਲੇਬ ਹੈ ਨਾ, ਇਹ ਫਰੀ ਚ ਹੈ, ਕੋਈ ਇਹਦੀ ਕੀਮਤ ਨਹੀਂ ਤਾਂ ਯੂਜਲੀ ਕੁਝ ਤਾਂ 500-700-1000-2000 ਜੋ ਹੁੰਦਾ ਉਹ ਕੀਮਤ ਹੈ, ਉਹ ਕਹਿੰਦਾ ਫਰੀ ਹੈ। ਉਹ ਕਹਿੰਦਾ ਵੀ ਫਰੀ ਹੈ ਔਰ ਸਾਨੂੰ ਜਿਹੜੀ ਚੀਜ਼ ਫਰੀ ਹੋਵੇ ਨਾ ਜੀ, ਉਹਨੂੰ ਅਸੀਂ ਭੱਜ ਕੇ ਪੈਂਦੇ ਹਾਂ। ਅੱਜ ਨਗਰ ਕੀਰਤਨ ਵੀ ਹੋਵੇ, ਜੇ ਕੰਘਿਆਂ ਦਾ ਵੀ ਲੰਗਰ ਲਾ ਦੇਣ ਵੀ ਕੰਘੇ ਲੈ ਜਾਓ, ਜਿਹਦੇ ਬਾਲ ਨੇ ਉਹਨੂੰ ਤਾਂ ਚਲੋ ਕੰਘੇ ਨੇ ਬਹਾਉਣਾ ਹੋਊਗਾ, ਜਿਹੜੇ ਗੰਜੇ ਮੇਰੇ ਵਰਗੇ ਹੋਣਗੇ ਉਹ ਵੀ ਕੰਘਾ ਚੱਕ ਲੈਂਦਾ, ਪਤਾ ਨਹੀਂ ਕਦ ਕਹੂਗਾ, ਫਰੀ ਦੀ ਕੋਈ ਚੀਜ਼ ਨਹੀਂ ਛੱਡਦਾ। ਸੋ ਉਸ ਕਰਕੇ ਉਹ ਜਦੋਂ ਲੈਣ ਗਿਆ ਉਹਨੇ ਕਿਹਾ ਵੀ ਇਹ ਜਿਹੜਾ ਮੇਰਾ ਸਲੇਬ ਹੈ ਇਹ ਫਰੀ ਹੈ। ਉਹ ਕਹਿੰਦਾ ਫਰੀ ਕਿਉਂ? ਕਹਿੰਦਾ ਯਾਰ ਮੈਂ ਤੈਨੂੰ ਇੱਕ ਦੱਸ ਦੇਣਾ, ਇਹਨੂੰ ਚੁਗਲੀ ਕਰਨ ਦੀ ਆਦਤ ਹੈ
ਜੀ,
ਅਤੇ ਇਸ ਕਰਕੇ ਮੈਂ ਇਹਨੂੰ ਫਰੀ ਦੇ ਰਿਹਾ। ਉਹ ਕਹਿੰਦਾ ਫਰੀ ਆ ਲੈ ਜਾਓ। ਉਹ ਲੈ ਆਇਆ, ਉਹਨੂੰ ਤਾਂ ਪਤਾ ਸੀਗਾ, ਉਹਨੇ ਜਨਾਨੀ ਨੂੰ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ, ਅਤੇ ਉਹ ਕੰਮ ਕਰਦਾ ਰਿਹਾ, ਘਰੇ ਕੰਮ ਕਰੀ ਜਾਣਾ ਕਰੀ ਜਾਣਾ, ਅਤੇ ਉਹ ਜਨਾਨੀ ਜਦੋਂ ਰੋਟੀ ਬਣਾਉਂਦੀ ਸੀ ਉਹਨੂੰ ਦੁਕਾਨ 'ਤੇ ਦੇ ਆਉਂਦਾ ਸੀਗਾ। ਇੱਕ ਦਿਨ ਅਚਾਨਕ ਜਨਾਨੀ ਨੇ ਪੁੱਛਿਆ ਵੀ ਜਿਹੜੇ ਭਾਈ ਸਾਹਿਬ ਸੀਗੇ ਜਾਂ ਭਾਈ ਸਾਹਿਬ ਨਹੀਂ ਵੀ ਜਿਹੜੇ ਮੇਰੇ ਹਸਬੈਂਡ ਨੇ ਉਹ ਕੰਮ ਕਾਜ ਕਿੰਨਾ ਕੁ ਬਿਜ਼ੀ ਆ ਕਸਟਮਰ ਦੇ? ਕਹਿੰਦਾ ਬੀਬੀ ਜੀ ਕੀ ਦੱਸਾਂ ਤੁਹਾਨੂੰ, ਹੁਣ ਇੱਥੇ ਤੱਕ ਤੁਸੀਂ ਤਾਂ ਕਹਿੰਦੇ ਹੋ ਵੀ ਦੁਕਾਨ ਕੱਪੜੇ ਦੀ ਕਰਦੇ ਨੇ, ਉਹਨਾਂ ਦਾ ਤਾਂ ਕਈ ਜਨਾਨੀਆਂ ਨਾਲ ਗੱਲਬਾਤ ਚੱਲਦੀ ਆ, ਬੜੇ ਖੁਸ਼ ਹੋ ਕੇ ਗੱਲ ਕਰਦੇ ਨੇ। ਕਹਿੰਦੇ ਅੱਛਾ, ਇੰਨੀ ਕੁ ਗੱਲ ਕਹਿ ਤੀ, ਗੱਲ ਖਤਮ ਹੋ ਗਈ। ਜਨਾਨੀ ਨੇ ਕਿਹਾ ਵੀ ਗੱਲ ਹੋਊਗੀ। ਉਹ ਸ਼ਾਮ ਨੂੰ ਜਦੋਂ ਆਇਆ ਘਰੇ ਤੇ ਅੱਗੇ ਜਨਾਨੀ ਰੋਟੀ ਗਰਮ ਕਰਦੀ, ਕੱਪੜੇ ਮਤਲਬ ਜੁੱਤੀਆਂ ਵੀ ਲੈਣੀਆਂ, ਦੂਜੀਆਂ ਦੇਣੀਆਂ, ਕਹਿੰਦੇ ਨਾ ਲਓ ਟਾਵਲ ਦੇ ਦੋ। ਉਸ ਦਿਨ ਉਹ ਕੁਛ ਬੋਲੀ ਨਹੀਂ, ਕਿਉਂਕਿ ਉਹਦੇ ਚੁਗਲੀ ਕੀਤੀ ਸੀ, ਤੇ ਉਹ ਆਦਮੀ ਨੇ ਵੀ ਦੇਖਿਆ ਅੱਜ ਬੋਲਦੀ ਨਹੀਂ, ਕੀ ਗੱਲ ਕੀ ਹੋਈ ਹੈ? ਉਹ ਚੁੱਪ ਕਰਕੇ ਜਾ ਕੇ ਸੌਂ ਗਿਆ। ਐਂ 2-4 ਦਿਨ ਨਿਕਲੇ, ਫਿਰ ਆਦਮੀ ਨੇ ਉਹਨੂੰ ਪੁੱਛ ਲਿਆ ਚੁਗਲ ਕੋਰ ਨੂੰ, ਸਲੇਬ ਨੂੰ, ਕਹਿੰਦਾ ਤੂੰ ਸਾਰਾ ਦਿਨ ਘਰੇ ਰਹਿਣਾ, ਬੀਬੀ ਜੀ ਨੂੰ ਕੀ ਹੋਇਆ? ਇਹ ਬੋਲਦੇ ਹੀ ਨਹੀਂ। ਕਹਿੰਦੇ ਜੀ ਬੋਲਣ ਕਿੱਥੋਂ ਤੁਹਾਡੇ ਨਾਲ, ਇੱਥੇ ਤਾਂ ਪਿੱਛੋਂ ਬੰਦਾ ਆਉਂਦਾ, ਕੋਈ ਤੁਸੀਂ ਦੁਕਾਨ 'ਤੇ ਚੱਲੇ ਪਿੱਛੇ ਬੰਦਾ ਆਉਂਦਾ। ਉਹ ਕਹਿੰਦਾ ਅੱਛਾ। ਕਹਿੰਦਾ ਹਾਂ। ਕਹਿੰਦਾ ਉਹਨਾਂ ਨਾਲ ਸਾਰਾ ਦਿਨ ਖੁਸ਼ ਹੋ ਕੇ ਬੋਲਦੇ, ਤੁਹਾਡੇ ਨਾਲ ਬੋਲਦੀ ਨਹੀਂ। ਉਹ ਪਾੜਾ ਹੋਰ ਵੱਧ ਗਿਆ
ਜੀ।
ਜਦੋਂ ਪਾੜਾ ਵੱਧ ਗਿਆ, ਮੈਂ ਇਹਨੂੰ ਕਿਉਂਕਿ ਟਾਈਮ ਨੂੰ ਸਮ ਅਪ ਕਰਦਾ। ਸੋ ਜਦੋਂ ਪਾੜਾ ਵੱਧ ਗਿਆ ਤੇ ਜਨਾਨੀ ਨੂੰ ਪਤਾ ਲੱਗਿਆ ਵੀ ਹੁਣ ਆਦਮੀ ਤਾਂ ਬੋਲ ਚਾਲ ਹੀ ਨਹੀਂ, ਕੋਈ ਰੋਟੀ ਵੀ ਬਾਹਰੋਂ ਮੰਗਾ ਕੇ ਖਾ ਲੈਂਦਾ। ਤੇ ਜਨਾਨੀ ਕਹਿੰਦੀ ਵੀ ਇਹਨੂੰ ਹੋ ਕੀ ਗਿਆ? ਉਹਨੂੰ ਪੁੱਛਦੀ ਹੈ ਸਲੇਬ ਨੂੰ। ਉਹ ਕਹਿੰਦਾ ਜੀ ਇਹਨੂੰ ਕੁਛ ਨਹੀਂ ਹੋਇਆ, ਇਹ ਠੀਕ ਹੋ ਸਕਦਾ, ਤੁਹਾਨੂੰ ਮੈਂ ਇੱਕ ਮੰਤਰ ਦੱਸ ਦੇਣਾ। ਕਹਿੰਦਾ ਕੀ? ਕਹਿੰਦੇ ਜਿਹੜੀ ਦਾੜੀ ਹੈ ਨਾ, ਇਹਦੇ 2-4 ਵਾਲ ਰਾਤ ਨੂੰ ਕੱਟ ਲਿਓ, ਉਹ ਕੱਟ ਕੇ ਮੈਂ ਤੁਹਾਨੂੰ ਤਵੀਤ ਬਣਾ ਦੂੰਗਾ, ਅਤੇ ਉਹ ਤਵੀਤ ਤੁਸੀਂ ਗਲੇ 'ਚ ਪਾ ਲਈ। ਉਹ ਕਹਿੰਦਾ ਇਹ ਤਾਂ ਦੂਰ ਕੀ, ਤੁਹਾਡੇ ਦਾ ਮਗਰ ਮਗਰ ਭੱਜਿਆ ਫਿਰੂਗਾ। ਹੁਣ ਜਨਾਨੀ ਕਿਹਾ ਚੱਲ ਠੀਕ ਹੈ, ਵੀ ਜੇ ਮੇਰਾ ਮਿਸਅੰਡਰ ਜੇ ਕੋਈ ਗੱਲ ਇਹਦੇ ਦਿਲ 'ਚ ਮੇਰੇ ਕੋਲ ਨਹੀਂ ਵੀ, ਕਹਿੰਦੇ ਦੂਜੀਆਂ ਜਨਾਨੀਆਂ ਨੂੰ ਸਾਰਿਆਂ ਨੂੰ ਭੁੱਲ ਜੂ, ਇਹ ਫਿਰ ਤੁਹਾਨੂੰ ਹੀ ਪਿਆਰ ਕਰਿਆ ਕਰੂ। ਉਹ ਕਹਿੰਦੇ ਫਿਰ ਠੀਕ ਹੈ। ਕਹਿੰਦੀ ਤਾਂ ਮੈਂ ਰਾਤ ਨੂੰ ਕੱਟ ਲੂੰ, ਹੌਲੀ ਜਾਣ ਲੱਗੇ ਉਹਨੇ ਉੱਧਰ ਤਿਆਰੀ ਕਰਤੀ, ਉੱਧਰੋਂ ਬੰਦਾ ਬੰਦੇ ਨੇ ਕਿਤੇ ਪੁੱਛ ਲਿਆ, ਕਹਿੰਦਾ ਜੀ ਵੀ ਇਹ ਜਨਾਨੀ ਮੇਰੇ ਨਾਲ ਔਖੀ ਰਹਿੰਦੀ ਆ। ਕਹਿੰਦੀ ਔਖੀ ਕਿਉਂ ਨਾ ਰਹੂ ਜੀ, ਇਹਨੇ ਤਾਂ ਤੁਹਾਨੂੰ ਮਾਰਨ ਦੀ ਸਕੀਮ ਬਣਾ ਲਈ, ਅੱਜ ਰਾਤ ਨੂੰ ਇਹ ਆਪਣੇ ਪ੍ਰੇਮੀ ਨਾਲ ਲੱਗ ਕੇ ਨਾ ਤੁਹਾਡਾ ਗਲੇ 'ਤੇ ਛੁਰੀ ਫੇਰਨੀਆਂ ਨੇ
ਜੀ।
ਉਹ ਕਹਿੰਦਾ ਅੱਛਾ। ਉਹ ਕਹਿੰਦਾ ਠੀਕ ਹੈ। ਉਹ ਵਿਚਾਰਾ ਜਾਣ ਕੇ ਡਾਵਾਂ ਸੌਣ ਦਾ ਕਰ ਲਿਆ ਉਹਨੇ, ਅਤੇ ਵੀ ਸੀ ਜਾਗਦਾ। ਉੱਧਰੋਂ ਜਨਾਨੀ ਨੇ ਕਿਹਾ ਵੀ ਸੁੱਤਾ ਪਿਆ। ਉਹ ਜਦੋਂ ਜਾ ਕੇ ਬਾਲ ਕੱਟਣ ਲੱਗੀ, ਉਹਨੇ ਹਾਲੇ ਕੈਂਚੀ ਨੇੜੇ ਕੀਤੀ ਸੀ, ਉਹਦੇ ਕੋਲ ਛੁਰੀ ਰੱਖੀ ਸੀ, ਬੰਦੇ ਨੇ ਉਹ ਚੱਕਦੇ ਢਿੱਡ 'ਚ ਮਾਰਤੀ। ਜਦੋਂ ਢਿੱਡ 'ਚ ਮਾਰੀ, ਉਹ ਜਨਾਨੀ ਮਰ ਗਈ। ਇੰਨੇ ਨੂੰ ਉਹਦੇ ਭਰਾਵਾਂ ਨੂੰ ਪਤਾ ਲੱਗਿਆ, ਉਹਨਾਂ ਨੇ ਬੰਦੇ ਨੂੰ ਚੱਕ ਕੇ ਮਾਰਤਾ, ਅਤੇ ਜਦੋਂ ਮਾਰਤਾ ਦੇਖ ਲਓ ਸਾਰਾ ਘਰ ਦਾ ਚੁਗਲਖੋਰ ਨੇ ਨੁਕਸਾਨ ਕਰਤਾ, ਅਤੇ ਚੁਗਲਖੋਰ ਕਹਿੰਦਾ ਅੱਜ ਮੈਂ ਆਜ਼ਾਦ ਹੋਇਆ। ਸੋ ਕਹਿਣ ਦਾ ਮਤਲਬ ਚੁਗਲੀਆਂ ਬੜੀਆਂ ਖਤਰਨਾਕ ਹੁੰਦੀਆਂ, ਘਰਾਂ ਦੇ ਘਰ ਬਰਬਾਦ ਕਰ ਦਿੰਦੀਆਂ। ਸੋ ਕੋਸ਼ਿਸ਼ ਕਰਿਆ ਕਰੀਏ ਵੀ ਪਹਿਲਾਂ ਤਾਂ ਆਪਣੀ ਆਦਤ ਨੂੰ ਸੁਧਾਰੀਏ, ਅਤੇ ਦੂਜੀ ਗੱਲ ਬੰਦੇ ਦੀ ਪਰਸਨੈਲਿਟੀ ਅੱਜ ਕਰੀਏ। ਜੇ ਕੋਈ ਬੰਦਾ ਇਹੋ ਜਿਹੀ ਗੱਲ ਕਰਦਾ, ਉਹਨੂੰ ਕਹੇ ਮੈਂ ਪੁੱਛਣਾ ਹੈ, ਤਿੱਥੋਂ ਤੇਰਾ ਨਾਂ ਲੈ ਕੇ ਪੁੱਛਣਾ, ਜਿੰਨੀ ਕੁ ਸੱਚਾਈ ਹੈ ਉਨੀ ਗੱਲ ਦੱਸੀ।
ਬਿਲਕੁਲ ਹੀ, ਕਿਉਂਕਿ ਕਈ ਵਾਰ ਗਲਤ ਫਹਿਮੀਆਂ ਜਿਹੜੀਆਂ ਉਹ ਇੰਨਾ ਵੱਡਾ ਨੁਕਸਾਨ ਕਰਾ ਲੈਂਦੀਆਂ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਜੇ ਹੁਣ ਚੁਗਲੀ ਦੀ ਗੱਲ ਕੀਤੀ ਹੈ, ਨਿੰਦਾ 'ਤੇ ਆ ਜਾਈਏ ਆਪਾਂ, ਵੀ ਨਿੰਦਾ ਤੇ ਚੁਗਲੀ ਇਹ ਲਫ਼ਜ਼ ਦੋਵੇਂ ਇੱਕੋ ਮਿੱਕੇ ਜੇ ਹੈਗੇ ਨੇ, ਤੇ ਜੇ ਨਿੰਦਾ ਬਾਰੇ ਤੁਹਾਡੇ ਕੀ ਵਿਚਾਰ ਹੈ, ਜਿਹੜੀ ਨਿੰਦਾ ਲਫ਼ਜ਼ ਬਾਰੇ?
ਨਿੰਦਿਆ ਤੇ ਚੁਗਲੀ, ਨਿੰਦਿਆ ਦੇ ਵਿੱਚ ਇਹ ਹੁੰਦੀ ਹੈ ਵੀ ਉਹਦੇ ਵਿੱਚ ਭਾਵਨਾ, ਜਿਹੜੀ ਚੁਗਲੀ ਐਕਚੁਲੀ ਉਹਦੇ ਵਿੱਚ ਸਾਡੇ ਜਿਹੜੇ ਸਬਜੈਕਟ ਦੇ ਵਿੱਚ ਨਾ, ਚੁਗਲੀ ਦੇ ਵਿੱਚ ਕੋਈ ਪਰਪਜ਼ ਛੁਪਿਆ ਹੁੰਦਾ
ਜੀ।
ਨਿੰਦਿਆ 'ਚ ਪਰਪਜ਼ ਨਹੀਂ ਛੁਪਿਆ ਹੁੰਦਾ, ਲੇਕਿਨ ਉਹ ਸੁਧੇ ਸੁਭਾਅ ਜਦੋਂ ਕਰ ਜਾਂਦੇ ਹੋ ਤੇ ਉਹਦੇ ਰਿਐਕਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ
ਜੀ।
ਹਾਂਜੀ, ਚੁਗਲੀ ਦੇ ਵਿੱਚ ਤਾਂ ਇਹ ਹੈ ਨਾ ਵੀ ਆਪਾਂ ਸੋਚ ਕੇ ਜਾਂਦੇ ਹਾਂ ਵੀ ਅੱਜ ਅੱਛਾ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ, ਜਦੋਂ ਅਸੀਂ ਕਾਲਜ ਪੜ੍ਹਾਉਂਦੇ ਸੀਗੇ, ਦੋ ਬੜੇ ਅਸੀਂ ਕਹਿੰਦੇ ਕਿਵੇਂ ਲੜਾਈ ਹੋ ਜਾਊਗੀ? ਉਹ ਕਹਿੰਦਾ ਗੱਲ ਹੀ ਕੋਈ ਨੀ, ਉਹਨਾਂ ਚੋਂ ਇੱਕ ਪ੍ਰੋਫੈਸਰ ਨੂੰ ਬੁਲਾ ਕੇ ਉਹਦੇ ਨਾਲ ਬੋਲਦੇ ਨਹੀਂ ਸੀਗੇ, ਜਿਹੜਾ ਬੰਦਾ ਯੂਪੀ ਦਾ ਸੀ ਉਹਦੇ ਨਾਲ ਬਹੁਤ ਮਤਲਬ ਲੜਾਈ ਝਗੜਾ ਹੀ ਰਹਿੰਦਾ ਸੀ, ਬੋਲਦੇ ਨਹੀਂ ਸੀਗੇ
ਜੀ।
ਉਹਨੇ ਦੋਨਾਂ ਚੋਂ ਇੱਕ ਨੂੰ ਬੁਲਾ ਕੇ ਕਹਿੰਦਾ ਪ੍ਰੋਫੈਸਰ ਇੱਕ ਹੁਣ ਗੱਲ ਸੁਣਿਓ। ਕਹਿੰਦੇ ਹਾਂਜੀ। ਕਹਿੰਦੇ ਮੈਂ ਜਿਹੜਾ ਪੁੱਛਣਾ ਸੀਗਾ ਵੀ ਛੁੱਟੀਆਂ ਕਦੋਂ ਹੋਣੀਆਂ ਨੇ? ਉਹ ਕਹਿੰਦਾ ਛੁੱਟੀਆਂ ਤਾਂ ਹੁਣ ਅਗਲੇ ਮਹੀਨੇ ਹੋਣੀਆਂ। ਕਹਿੰਦਾ ਅੱਛਾ ਅੱਛਾ ਬਸ ਠੀਕ ਹੈ, ਇੰਨੀ ਗੱਲ ਕਹਿਤੀ। ਉਹਦਾ ਦੂਸਰਾ ਦੋਸਤ ਉਹਦੇ ਖੜਾ ਸੀ, ਉਹ ਕਹਿੰਦਾ ਕੀ ਪੁੱਛਦਾ? ਉਹ ਕਹਿੰਦਾ ਐਵੇਂ ਕੀ ਪੁੱਛਣਾ, ਕਹਿੰਦਾ ਨਹੀਂ ਪੁੱਛਦਾ ਤੂੰ। ਕਹਿੰਦਾ ਪੁੱਛਣਾ, ਕਹਿੰਦਾ ਬਕਵਾਸ ਕਰਦਾ ਸੀ। ਕਹਿੰਦਾ ਨਹੀਂ ਫਿਰ ਵੀ ਪਤਾ ਤਾਂ ਦੱਸ ਕੀ ਗੱਲ ਹੈ? ਉਹ ਕਹਿੰਦਾ ਐਵੇਂ ਮੈਨੂੰ ਪੁੱਛਦਾ ਸੀ ਵੀ ਛੁੱਟੀਆਂ ਕਦੋਂ ਹੋਣੀਆਂ। ਉਹ ਕਹਿੰਦਾ, ਉਹ ਦੂਜਾ ਬੰਦਾ ਕਹਿੰਦਾ ਮੈਨੂੰ ਮੂਰਖ ਬਣਾਉਂਦਾ, ਗੱਲ ਤਾਂ ਕੋਈ ਹੋਰ ਕਰਕੇ ਆਏ ਨੇ, ਹੈਂਜੀ ਐਵੇਂ ਤਾਂ ਹੁਣ ਲੁਕਾਉਂਦਾ ਹੈ, ਲੁਕਾਉਣ ਦੇ ਨਾਲ ਉਹਨਾਂ ਦਾ ਪਾੜਾ ਪੈ ਗਿਆ
ਜੀ।
ਵੀ ਇਹ ਕਿਵੇਂ ਹੋ ਸਕਦਾ? ਛੁੱਟੀਆਂ ਕਦੇ ਨਹੀਂ ਪੁੱਛਦਾ, ਖੁਦ ਪ੍ਰੋਫੈਸਰ ਨੂੰ ਪਤਾ ਹੀ ਛੁੱਟੀਆਂ ਅਗਲੇ ਮਹੀਨੇ ਵੀ ਉਹਨੂੰ ਇਹ ਨਹੀਂ ਗੱਲ, ਜਿਹੜਾ 2-3 ਮਿੰਟ ਲਏ ਗੱਲ ਕੋਈ ਹੋਰ ਕੀਤੀ ਹੈ ਤੇ ਹੁਣ ਇਹ ਮੈਨੂੰ ਦੱਸਦਾ ਨਹੀਂ। ਸੋ ਇਸ ਕਰਕੇ ਦੋਨਾਂ ਦੀ
ਗੱਲ ਘੁਮਾ ਰਹੇ ਹਾਂ ਜੀ। ਬਿਲਕੁਲ ਜੀ, ਆਪਣਾ ਇੱਥੇ ਸਮਾਂ ਹੋ ਗਿਆ ਜੀ, ਆਪਾਂ ਇੱਕ ਸੌਂਗ ਪਲੇ ਕਰੀਏ ਹੰਸਰਾਜ ਜੀ ਦਾ, ਤੇ ਸੌਂਗ ਤੋਂ ਬਾਅਦ ਤੁਹਾਡੇ ਨਾਲ ਫਿਰ ਹਾਜ਼ਰ ਹੁੰਦੇ ਹਾਂ ਸਟੂਡੀਓ ਦੇ ਵਿੱਚ। 416-6208-416-620-1778 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
ਜਿਨ੍ਹਾਂ ਲਈ ਤੂੰ ਪਾਪ ਕਮਾਉਣਾ, ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਓ ਵਿੱਚ ਵੇੜੇ, ਕੱਢੋ ਕੱਢੋ ਕਰ ਜਿਸ ਤੂੰ ਬੇ ਨਾਲ ਗੁੜਤੀ ਦੇਵੇਂ, ਉਸੇ ਦੇ ਨਾਲ ਪਾਣੀ ਜਿਹੜੇ ਆਏ ਮੇਲਿਓ ਬੰਦਿਆਂ ਤੇ ਉਹੀਓ ਆਏ ਮਕਾਨ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਸ਼ੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ। ਤੂੰ ਮੂੰਹ ਚੋਂ ਰੱਬ ਰੱਬ ਕਰਦਾ ਏ, ਕਦੀ ਤੁਰੇ ਅੰਦਰੋਂ ਵੀ ਕਰਿਆ ਕਰ, ਜੋ ਬਾਣੀ ਦੇ ਵਿੱਚ ਲਿਖਿਆ ਹੈ ਤੂੰ ਅਮਲ ਉਹਦੇ ਤੇ ਕਰਿਆ ਕਰ, ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ, ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਸ਼ੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ। ਸ਼ਾਮਾਂ ਨੂੰ ਮੁਰਝਾ ਜਾਂਦੇ, ਜੋ ਫੁੱਲ ਸਵੇਰੇ ਖਿੜਦੇ ਨੇ ਸਭ ਸ਼ਾਮਾਂ ਨੂੰ ਮੁਰਝਾ ਜਾਂਦੇ, ਇਹ ਦਾਵੇ ਵਾਦੇ ਸਭ ਬੰਦਿਆ ਦੋ ਪਲ ਵਿੱਚ ਹੋਂਦ ਮਿਟਾ ਜਾਂਦੇ, ਤੂੰ ਮੈਨੂੰ ਮਾਰ ਮੁਕਾ ਬੰਦਿਆ, ਤੂੰ ਮੈਨੂੰ ਮਾਰ ਮੁਕਾ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, बंदिया ना प्यो रहना ना मां बंदिया कल मिट्टी हेठा तू होना अज मिट्टी पैरा थले है कल मिट्टी हेठा तू होना जद पता है सबने तुर जाना फिर कादे लई रोना धोना उड़ीक दिया खबरा बंदिया उड़ीक दिया खबरा बंदिया
जी एक बार फिर तुहाडा स्वागत है 770 ते स्टूडियो दे फोन नंबर ने 416-620-1778 ते तुसी गलबात कर सकदे हो डॉक्टर साहब आपां चलदे आ जी जिवें गलबात हुण निंदिया चुगली दी होई आ वी निंदिया चुगली हो गई जे हुण आपां जिहड़े जिंदगी दे जिहड़े प्रिंसीपल आ बई ओ की होने चाहीदे ने जिवें ए चीजां तों हुण आपां अगे जिवें टॉपिक तां क्योंकि अपना अद्धे घंटे दा प्रोग्राम होर रह गया जे टॉपिक नूं तां जिन्ना आपां मर्जी वधा लईए वी अगे लै जाईए क्योंकि अगले हफ्ते आवांगे आपां उस ते फिर गलबात करांगे पर जिहड़ियां दो चीजां कीतियां जिवें निंदिया होई चुगली होई इस तों बचण दे आपां नूं की प्रिंसीपल अपनाउणे चाहीदे आ जिंदगी दे विच
देखो गल तां इह आ वी सानूं जिन्ना चिर सानूं इह नहीं समझ आउंदी साडी जिंदगी दा परपस की है
जी
जदों असीं अपना अल्टीमेट गोल नूं पहचानदे आ फिर ही अगे वधदे आ जदों असीं सवेरे वी उठदे आ सवेरे साडी प्लैनिंग हुंदी आ असीं आह काम करने आ फिर उह जिहड़े टीचियां नूं पूरा करन दे असीं हथ पैर मारदे आ इसे करके जिहड़ियां चीजां तों बचना हंस रहा हंस जी भी कह रहे सीगे ना धुप रहनी ना छा बंदिया कदे मिट्टी उत्ते कदे मिट्टी तेरे ते इसे कवी साहब ने कहा सीगा कि माटी कहे कवार को क्या तू रोंदे मोह एक दिन ऐसा आएगा मैं रोंदूंगी तो सानू जिंदगी दा हकीकत समझनी चाहिंदी है पर हकीकत यह भी है कोई भी बंदा मरना नहीं चाहता मैं अज क्योंकि आप हल्के फुलके अंदाज च ही गल कर रहे हैं सो मैं तुहानू दसना चाहना भी एक कोई सेठ सीगा उहदी 100 साल की उम्र होगी ते ओ बस सारा दिन ओ बड़ा दुखी रहा करे मैं तां मर जाना हां जी उहनूं पता लग्या कि साडे शहर दे विच जां साडे पिंड दे विच महात्मा बुद्ध आए ने सो महात्मा बुद्ध नूं ओ रिक्वेस्ट कीती महात्मा बुद्ध उहनां दे घर आए ते ओ सेठ जी कहण लगे भी उहनां नूं पता सी भी उच्च कोटी दे महात्मा ने संत ने उहनां ने महात्मा बुद्ध जी नूं रिक्वेस्ट कीती बेनती कीती कि जी मैं 100 साल का हो गया मैनूं लगदा हुण मैं मरण दे नेड़े आ ते तुसी हुण साडे घर चरण पाए ने ते तुसी मेरी जिंदगी थोड़ी जी वधा दिओ 10-20 साल होर वधा दिओ
जी
हुण महात्मा बुद्ध ने उहनां नूं समझाउण लई भी की फैसला करना सीगा सीधी नहीं गल कीती ओह कहिंदे भी उस सेठ नूं कहिंदे मैं तैनूं इक स्टोरी सुणाउणा तू फिर इधर तेन उस तो बाद मैं तेन जवाब दूंगा जी तेने मेन रिक्वेस्ट की है ना भी तुम इन्ने उच्च कोटी के संत हो भी ते सब कुछ है भी मैं 100 साल का मेरे 10-20 साल होर मैं हरे जी नू जी कर दिया सो महात्मा बुद्ध ने उत्थे पवन जी एक स्टोरी सुनाई कहिंदे भी एक दुनिया दे विच नगर है अजब नगर एक शहर है अलग अलग तरह दी गल्लां ने अजब का मतलब यही होंगे ना अजब नगर अजीब उस शहर का एक असूल सीगा जेड़े भी उस नगर दे विच लोक हुंदे सी ओहो एक बंदे नू चुन लांदे सीगे ओनू बनांदे सी राजा ते जेड़ा राजा हुंदा सीगा ओ 5 साल ही बनांदे सीगे 5 साल ओहदी फौजां ते भी कंट्रोल हुंदा सी पैसयां ते भी कंट्रोल जिन्नी मर्जी ऐश करे जो मर्जी कनोए ओह पूरा राजा पर जदों 5 साल हो जांदे पूरे ओहदे लत्तां ते बांह बन्न के ना ਉੱਥੇ ਦਰਿਆ ਸੀ ਦਰਿਆ ਤੋਂ ਪਾਰ ਕਰਕੇ ਉਹਨੂੰ ਛੱਡ ਦਿੰਦੇ ਉੱਥੇ ਭਾਰੇ ਜੰਗਲ ਸੀਗੇ ਤੇ ਉਹਨੂੰ ਜਾਨਵਰ ਖਾ ਜਾਂਦੇ ਸੀਗੇ ਸੋ ਇਸ ਕਰਕੇ ਕੋਈ ਵੀ ਰਾਜਾ ਬਣਨ ਨੂੰ ਤਿਆਰ ਨਹੀਂ ਹੁੰਦਾ ਸੀ ਕਿਉਂਕਿ 5 ਸਾਲ ਨੂੰ ਪਤਾ ਪੰਜੇ ਬਹੁਤ ਬੁਰਾ ਹੁੰਦਾ ਸੋ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਅਚਾਨਕ ਕੀ ਹੋਇਆ ਕਿ ਇੱਕ ਵਾਰੀ ਕਿਸੇ ਨੂੰ ਬੰਦੇ ਨੂੰ ਚੁਣ ਲਿਆ
ਜੀ
ਉਹ ਕਹਿੰਦਾ ਵੀ ਮੈਂ ਨਹੀਂ ਬਣਨਾ ਕਹਿੰਦਾ ਬਣਨਾ ਤਾਂ ਪਊਗਾ ਹੀ ਆ ਸਾਰਿਆਂ ਨੇ ਚੁਣਿਆ ਸੀ ਜਦੋਂ ਚੁਣਿਆ ਉਹ ਜਾ ਕੇ ਬਹੁਤ ਰਾਤ ਨੂੰ ਰੋਇਆ ਤੇ ਆਪਣੇ ਗੁਰੂ ਜੀ ਕੋਲੇ ਚਲਿਆ ਗਿਆ
ਜੀ
ਜਾ ਕੇ ਜੋ ਗੁਰੂ ਜੀ ਪ੍ਰਗਟ ਹੋਏ ਪੂਰਨ ਸੰਤ ਸੀਗੇ ਇਸ ਚਾਹੇ ਕਹਿ ਲਓ ਮਹਾਤਮਾ ਬੁੱਧ ਜੀ ਨੂੰ ਕਹਿ ਲਓ ਇਸ ਤਰ੍ਹਾਂ ਇੰਡੈਕਟ ਵੇ ਨਾਲ ਤੇ ਉਹਨੇ ਦੱਸਿਆ ਵੀ ਮੇਰੀ ਆਹ ਸਿਚੁਏਸ਼ਨ ਹੈ ਮੈਨੂੰ ਤਾਂ ਕਰਤਾ ਮੈਨੂੰ ਤਾਂ 5 ਸਾਲ ਤੋਂ ਬਾਅਦ ਤਾਂ ਮੈਨੂੰ ਮਾਰ ਦੇਣਗੇ ਜਾਨਵਰ ਖਾ ਜਾਣਗੇ ਮੈਨੂੰ ਫੜ ਕੇ ਤੇ ਬਹੁਤ ਔਖਾ ਕਹਿੰਦੇ ਕੁਛ ਨਹੀਂ ਹੁੰਦਾ ਉਹਨਾਂ ਨੇ ਗੱਲ ਉਹਦੀ ਸੁਣੀ ਵੀ ਤੂੰ ਰੋ ਨਾ ਉਹਦੇ ਕੰਨ 'ਚ ਕੁਛ ਕਿਹਾ ਉਹਦੀਓ ਹੱਸਣ ਲੱਗ ਗਿਆ ਜਦੋਂ ਹੱਸਣ ਲੱਗ ਗਿਆ ਤੇ ਜਿੰਨੇ ਅੱਗੇ ਰਾਜੇ ਹੁੰਦੇ ਸੀ ਉਹ ਰੋਂਦੇ ਹੁੰਦੇ ਸੀ ਵੀ ਰਹਿ ਗਿਆ ਸਾਲ ਰਹਿ ਗਿਆ 6 ਮਹੀਨੇ ਰਹਿ ਗਏ ਬਸ 8 ਮਹੀਨੇ ਰਹਿ ਗਏ ਉਹ ਜੀ ਬੜਾ ਹੀ ਖੁਸ਼ ਰਿਹਾ ਕਰੇ ਬੜਾ ਹੀ ਖੁਸ਼ ਰਿਹਾ ਕਰੇ ਲੋਕ ਕਹਿੰਦੇ ਵੀ ਇਹ ਕਾਕਾ ਮਲਾ ਇਹਨੂੰ ਪਤਾ ਨਹੀਂ 5 ਸਾਲ ਬਾਅਦ ਇਹਦਾ ਕੀ ਹਾਲ ਹੋਣਾ ਇਹ ਰੋਈ ਮਤਲਬ ਖੁਸ਼ੀ ਰਹਿੰਦਾ ਖੁਸ਼ੀ ਨਾ ਦਿਨ ਰਾਤ ਲੱਗਿਆ ਰਿਹਾ ਕਰੇ ਇੱਧਰ ਚੱਲ ਉੱਧਰ ਚੱਲ ਜਾਗਦੇ ਹੀ ਰਿਹਾ ਕਰੇ ਉਹ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਜਦੋਂ ਰਹਿ ਗਏ ਮਹੀਨਾ ਕੁ ਰਹਿ ਗਿਆ ਉਹਨੇ ਇਕੱਠ ਕੀਤਾ ਉਹ ਕਹਿੰਦਾ ਵੀ ਮੈਨੂੰ ਤਾਂ ਜੀ ਪਹਿਲਾਂ ਹੀ ਰਹਿ ਜਾਓ ਹੁਣ 5 ਸਾਲ ਨੂੰ ਕੀ ਆ ਉਹ ਕਹਿੰਦੇ 5 ਸਾਲ ਹਾਲੇ ਤਾਂ ਮਹੀਨਾ ਪਿਆ ਤੂੰ ਮਹੀਨਾ ਤਾਂ ਐਸ਼ ਕਰ ਲਾ ਕਹਿੰਦਾ ਨਹੀਂ ਮੈਨੂੰ ਤਾਂ ਉੱਥੇ ਹੀ ਰਹਿ ਚੱਲੋ ਮੈਂ ਨਹੀਂ ਜਾਣਾ ਖੈਰ ਉਹ ਨਿਯਮ ਸੀਗਾ ਉਹਨੂੰ ਹੀ ਰੱਖਿਆ ਉਹ ਬੜਾ ਖੁਸ਼ ਹੋਇਆ ਜਦੋਂ 5 ਸਾਲ ਉਹਦੇ ਪੂਰੇ ਹੋ ਗਏ ਉਹਦੀਆਂ ਲੱਤਾਂ ਬਾਹਾਂ ਬੰਨ ਲਈਆਂ ਕਹਿੰਦੇ ਮਜ਼ਬੂਤੀ ਨਾਲ ਬੰਨ ਲਓ ਲੱਤਾਂ ਬਾਹਾਂ ਉਹਦੀਆਂ ਲੱਤਾਂ ਬਾਹਾਂ ਬੰਨ ਕੇ ਜਦੋਂ ਉਹਨੂੰ ਦਰਿਆ ਤੋਂ ਪਾਰ ਕਰਨ ਲੱਗੇ ਪਾਰ ਕਰਨ ਲੱਗੇ ਛੱਡ ਕੇ ਆਏ ਤੇ ਇੱਕ ਬਜ਼ੁਰਗ ਨੂੰ ਨਾਲ ਭੇਜਤਾ ਵੀ ਉਹਨੂੰ ਉੱਥੇ ਤੱਕ ਵੀ ਮੁੜ ਕੇ ਕਿਸ਼ਤੀ ਜਾ ਜੀ ਬਾਕੀ ਤੱਕ ਬੈਠ ਗਏ ਤੇ ਉਹਨੇ ਦੇਖਿਆ ਵੀ ਸਾਹਮਣੇ ਉਹ ਗੁਰੂ ਜੀ ਤੁਰੇ ਆਉਂਦੇ ਨੇ ਤੇ ਨਾਲ ਉਹਦੇ ਹੋਰ ਬੰਦੇ ਤੇ ਜਦੋਂ ਗੁਰੂ ਜੀ ਆਏ ਉਹ ਬੰਦਾ ਕਿਉਂਕਿ ਜਿਹੜਾ ਬਜ਼ੁਰਗ ਉਹਦੇ ਨਾਲ ਉਤਰਿਆ ਵਾ ਸੀਗਾ ਉਹਨੇ ਆ ਕੇ ਉਹਨਾਂ ਦੀਆਂ ਰੱਸੀਆਂ ਖੋਲਤੀਆਂ ਤੇ ਦੇਖਿਆ ਵੀ ਜਿਹੜਾ ਜੰਗਲ ਸੀ ਅੱਗੇ ਬਜ਼ੁਰਗ ਦੇਖਦਾ ਵੀ ਇੱਥੇ ਤਾਂ ਬਹੁਤ ਵੱਡੇ ਮਹਿਲ ਬਣ ਗਏ ਵੱਡੇ ਵੱਡੇ ਮਹਿਲ ਬਣੇ ਨੇ ਫੌਜਾਂ ਖੜੀਆਂ ਨੇ ਤੇ ਬੜੇ ਖੁਸ਼ਬੂਦਾਰ ਲੱਗੇ ਨੇ ਵੀ ਜਦੋਂ ਅਸੀਂ ਅੱਗੇ ਪਿਛਲੇ ਸਾਲ 5 ਸਾਲ ਤੋਂ ਪਹਿਲਾਂ ਕਿੰਨੇ ਵਾਰੀ ਛੱਡ ਕੇ ਗਏ ਹਾਂ ਉਦੋਂ ਭਿਆਨਕ ਜੰਗਲ ਹੁੰਦਾ ਸੀਗਾ ਜਾਨਵਰ ਹੁੰਦੇ ਸੀ ਤਾਂ ਛੱਡਣ ਦੀ ਦੇਰ ਸੀ ਜਾਨਵਰ ਸ਼ੇਰ ਸ਼ੁਰ ਕੁੱਦ ਕੇ ਪੈ ਜਾਂਦੇ ਸੀ ਵੀ ਇਹ ਕੀ ਗੱਲ ਵੀ ਇੱਥੇ ਗੁਰੂ ਜੀ ਫਿਰਦੇ ਨੇ ਤੇ ਫਿਰ ਬਜ਼ੁਰਗ ਨੇ ਕਿਹਾ ਮੈਨੂੰ ਤੁਸੀਂ ਗੱਲ ਦੱਸੋ ਵੀ ਤੂੰ ਇੰਨਾ ਖੁਸ਼ ਕਿਉਂ ਸੀ ਕੀ ਗੱਲ ਹੈ ਕਹਿੰਦਾ ਮੈਨੂੰ ਗੁਰੂ ਜੀ ਨੇ ਇਹੀ ਮੰਤਰ ਦਿੱਤਾ ਸੀਗਾ ਵੀ 5 ਸਾਲ ਦਾ ਤੇਰਾ ਰਾਜ ਹੈ ਨਾ ਆਪਣਾ ਵਿਅਰਥ ਨਾ ਕਰ ਆਪਣਾ ਜ਼ਿੰਦਗੀ ਇਹਦੇ ਲਈ ਉਹ ਕਰ ਅਗਲੇ ਦੀ ਤਿਆਰੀ ਕਰ ਜਿੱਥੇ ਇਹਨੇ 5 ਸਾਲਾਂ ਬਾਅਦ ਜਾਣਾ ਉੱਥੇ ਤੈਨੂੰ ਜਾਨਵਰਾਂ ਨੇ ਖਾ ਦੇਣਾ ਉੱਥੇ ਜੰਗਲ ਨੇ ਹੁਣ ਤੈਨੂੰ ਪੂਰਾ ਰਾਜ ਮਿਲਿਆ ਤੈਨੂੰ ਚਾਂਸ ਹੈ ਗੋਲਡਨ ਚਾਂਸ ਹੈ ਫੌਜਾਂ ਵੀ ਤੇਰੇ ਕੋਲ ਨੇ ਲੇਬਰ ਵੀ ਤੇਰੇ ਕੋਲ ਹੈ ਪੈਸਾ ਵੀ ਤੇਰੇ ਕੋਲ ਹੈ ਸੋ ਜਿਹੜਾ ਉਹ ਗਲਤ ਪਾਸੇ ਕੰਮ ਹੋ ਰਿਹਾ ਨਾ ਉਹਨੂੰ ਤੂੰ ਚੇਂਜ ਕਰ ਦੇ ਕਹਿੰਦਾ ਨੇ ਲਗਾਤਾਰ ਕਹਿੰਦਾ ਮੈਂ 5 ਸਾਲ ਉੱਥੇ ਜਾ ਕੇ ਜੰਗਲ ਜੁੰਗਲ ਸਭ ਢਵਾ ਤੇ ਉਹਦੇ ਕੋਠੀਆਂ ਬਣਵਾ ਦੀਆਂ ਘਰ ਬਣਾ ਤੇ ਸੰਤ ਮਹਾਂਪੁਰਸ਼ਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਜਾਨਵਰਾਂ ਨੂੰ ਸਭ ਨੂੰ ਪਿੰਜਰਾ ਉਹਨਾਂ ਲਈ ਜੰਗਲ ਅਲੱਗ ਇੰਤਜ਼ਾਮ ਕਰਤਾ ਸੋ ਉਹ ਫਿਰ ਬੰਦੇ ਬਾਕੀ ਡੀਕਦੇ ਸੀ ਬਜ਼ੁਰਗ ਨੂੰ ਉਹ ਕਹਿੰਦੇ ਵੀ ਤੂੰ ਆਇਆ ਨਹੀਂ ਕਹਿੰਦਾ ਵੀ ਹੁਣ ਮੈਂ ਤਾਂ ਇਹਦੇ ਨਾਲ ਹੀ ਰਹਿਣਾ ਮੈਨੂੰ ਕਹਿੰਦਾ ਮੈਨੂੰ ਵੀ ਭੇਜ ਆ ਗਿਆ ਸੋ ਕਹਿੰਦਾ ਮੇਰਾ ਮਤਲਬ ਵੀ ਉਹਨਾਂ ਨੇ ਮਹਾਤਮਾ ਬੁੱਧ ਨੇ ਉਹਨਾਂ ਨੂੰ ਸਾਹਿਬ ਤੂੰ 100 ਸਾਲ ਦਾ ਹੋ ਗਿਆ 100 ਸਾਲ ਦਾ ਜ਼ਿੰਦਗੀ ਦਾ ਆਪਣਾ ਕੋਈ ਫਾਇਦਾ ਲਿਆ ਨਹੀਂ ਹੁਣ 10-20 ਸਾਲ ਹੋਰ ਵੀ ਜੀਲਿੰਗਾ ਫਿਰ ਕੀ ਫਾਇਦਾ ਸੋ ਕਹਿਣ ਦਾ ਮਤਲਬ ਨਟਸ਼ਲ 'ਚ ਇਹ ਹੈ ਵੀ ਸਾਡੇ ਕੋਲ ਜਿੰਨੀ ਕੁ ਸਾਨੂੰ ਸਵਾਸ ਮਿਲੇ ਨੇ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਤਾਂ ਹੀ ਤਾਂ ਕਹਿੰਦੇ ਨਾ ਵੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੋ ਲੇਖਾ ਰੱਬ ਮੰਗੇਸੀਆ ਤੂੰ ਆਇਆ ਕਿਹੜੇ ਕੰਮ ਸੋ ਅਸੀਂ ਖਾ ਪੀ ਕੇ ਐਸ਼ ਕਰੀ ਜਾਂਦੇ ਹਾਂ ਕਰਕੇ ਭੁੱਲੀ ਜਾਂਦੇ ਦਿਨ ਨਿਕਲੀ ਜਾਂਦੇ ਨੇ ਨਿਕਲੀ ਜਾਂਦੇ ਨੇ ਨਿਕਲੀ ਜਾਂਦੇ ਨੇ ਪਵਨ ਜੀ ਮੈਨੂੰ ਪਤਾ ਮੈਂ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਹੁੰਦਾ ਸੀ ਅੱਜ ਮੇਰੇ ਗੋਡੇ ਦੁਖਦੇ ਨੇ ਆ ਪਤਾ ਲੱਗਿਆ ਕੋਈ ਗੱਲ ਵੀ ਇੰਨੇ ਸਾਲ 70 ਸਾਲ ਦੇ ਨੇੜੇ ਕਿਵੇਂ ਇੰਨੀ ਤੇਜ਼ੀ ਨਾਲ ਨਿਕਲ ਗਏ ਹਾਂਜੀ ਕਿੱਥੇ ਸ਼ਰਾਰਤਾਂ ਕਰਦੇ ਕੋਈ ਹੁਣ ਸਾਰਾ ਕੁਛ ਆ ਬਾਲ ਵੀ ਝੜ ਗਏ ਬਾਲ ਵੀ ਚਿੱਟੇ ਜੇ ਆ ਗਏ ਹਾਲਾਂਕਿ ਚਿੱਟੇ ਨਿਸ਼ਾਨੀ ਹੈ ਵੀ ਮੌਤ ਦੇ ਨੇੜੇ ਜਾ ਰਿਹਾ ਪਰ ਕੌਣ ਪ੍ਰਵਾਹ ਕਰਦਾ ਰੰਗ ਕਰ ਲੈਂਦਾ ਬੰਦਾ ਸ਼ਤਾਨੀਆਂ ਅਸੀਂ ਬਹੁਤ ਕਰਦੇ ਹਾਂ ਸੋ ਸਾਨੂੰ ਸਾਰੀਆਂ ਗੱਲਾਂ ਠੀਕ ਹੁੰਦੀਆਂ ਜਿੰਨਾ ਚਿਰ ਜਦੋਂ ਅਸੀਂ ਆਪਣੀ ਲਾਈਫ ਦਾ ਉਦੇਸ਼ ਮੰਨ ਕੇ ਚੱਲਦੇ ਹਾਂ ਉਦੇਸ਼ ਨੂੰ ਸਮਝ ਕੇ ਚੱਲਦੇ ਹਾਂ ਲਾਈਫ ਐਗਜੈਕਟ ਸਭ ਪਤਾ ਲੱਗਦਾ ਲਾਈਫ ਦਾ ਕੀ ਪਰਪਜ਼ ਹੈ ਫਿਰ ਅਸੀਂ ਚੇਂਜ ਕਰ ਸਕਦੇ ਹਾਂ
ਜੀ ਬਿਲਕੁਲ ਕਿਉਂਕਿ ਜ਼ਿੰਦਗੀ ਦੇ ਵਿੱਚ ਨਾਲੋਂ ਨਾਲ ਜੇਕਰ ਆਪਾਂ ਜਿਹੜੇ ਜ਼ਿੰਦਗੀ ਦੇ ਪ੍ਰਿੰਸੀਪਲ ਆ ਉਹਨਾਂ ਨੂੰ ਆਪਾਂ ਉੱਚਾ ਰੱਖਾਂਗੇ ਉਹੀ ਵੱਡੀ ਚੀਜ਼ ਆ ਉਹੀ ਵੱਡੀ ਪ੍ਰਾਪਤੀ ਹੁੰਦੀ ਹੈ ਜੇਕਰ ਆਪਾਂ ਕਹੀਏ ਕਿ ਨਹੀਂ ਆਪਾਂ ਕਿਸੇ ਨਾਲ ਵੀ ਧੋਖਾ ਕਰ ਲਿਆ ਜੀ ਇੱਕ ਕਿਸੇ ਨਾਲ ਕੋਈ ਕਿਸੇ ਤੋਂ ਆਪਾਂ ਚੀਜ਼ ਲੈ ਲਈ ਜਿਵੇਂ ਬਈ ਉਹਦੇ ਆਪਾਂ ਪੈਸੇ ਜੇ $50 ਦੇ ਦਿੱਤੇ ਜੇ ਉਹਨੇ ਕਿਹਾ ਵੀ ਤੇਰੇ $25 ਬਣੇ ਆ ਉਹ 25 ਦੀ ਬਜਾਏ ਤੁਹਾਨੂੰ 30 ਵੀ ਮੋੜ ਦਿੰਦਾ 5 ਤੁਹਾਡੇ ਕੋਲ ਵੱਧ ਆ ਗਏ ਆਪਣੇ ਕੋਲ ਆ ਗਏ ਵੱਧ ਉਹਦੇ ਨਾਲ ਕੀ ਹੁੰਦਾ ਆਪਣੇ ਮਨ ਦੇ ਵਿੱਚ ਜੇ ਤਾਂ ਉਸ ਸਮੇਂ ਲੋਭ ਆ ਗਿਆ ਬਈ ਆਹ ਚੀਜ਼ ਆਪਾਂ ਇੱਦਾਂ ਕਰਨੀ ਆ ਨਹੀਂ ਕਰਨੀ ਉਹ ਤਾਂ ਫਿਰ ਡਿਫਰੈਂਟ ਗੱਲ ਹੋ ਗਈ ਕਿਉਂਕਿ ਜੇ ਹੁਣ ਬੰਦਾ ਸੋਚੇ ਜੇ ਵੀ ਮੈਂ 5 ਦਾ ਧੋਖਾ ਕੀਤਾ ਵੀ ਮੇਰੀ ਜੇਬ ਦੇ ਵਿੱਚੋਂ 10 ਜਾਣਗੇ ਕਿਉਂਕਿ ਉੱਥੇ ਇਹ ਚੀਜ਼ ਆ ਜਾਂਦੀ ਹੈ ਜਦੋਂ ਆਪਾਂ ਦੇਖ ਲਈਏ ਮਨ ਦੇ ਵਿੱਚ ਧਾਰ ਲਈਏ ਬਈ ਮੈਂ ਤਾਂ ਧੋਖਾ ਹੀ ਕਰਨਾ ਉਹ ਫਿਰ ਕਿਉਂਕਿ ਉਹ ਕਰਕੇ ਬੰਦਾ ਮਾਇਆ ਤਾਂ ਜੋੜ ਲੈਂਦਾ ਉਹ ਚੀਜ਼ ਪੈਸਾ ਤਾਂ ਬੈਂਕ ਬੈਲੈਂਸ ਤਾਂ ਕਰ ਲੈਂਦਾ ਪਰ ਉਹ ਜਦੋਂ ਜਾਂਦਾ ਤੇ ਫਿਰ ਉਹ ਪਤਾ ਵੀ ਨਹੀਂ ਲੱਗਦਾ ਜੀ
ਹਾਂਜੀ ਉਹ ਇਕੱਲੀ ਜਾਂਦੀ ਨੀ ਚਪੇੜਾ ਮਾਰ ਕੇ ਵੀ ਜਾਂਦੀ ਹੈ ਇੰਨੇ ਦੁੱਖਾਂ ਚ ਫਸਾਉਂਦੀ ਹੈ ਬੰਦਾ ਤਰਸਦਾ ਹੁੰਦਾ ਵੀ ਬੰਦੇ ਕੋਲ ਪੈਸੇ ਕਿੰਨੀ ਮਤਾਸ਼ ਹੋ ਜਾਂਦਾ ਔਲਾਦ ਵਿਗੜ ਜਾਂਦੀ ਹੈ ਹੁਣ ਜੋ ਜਿਹੜੇ ਸਾਡੇ ਵੀਰ ਭੈਣ ਭਰਾ ਡਰੱਗਸ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਮੈਂ ਜਿਮ ਤੇ ਜਾਂਦਾ ਉੱਥੇ ਕਈ ਵਾਰੀ ਪੁੱਛੀਦਾ ਵੀ ਉਹ ਤਾਂ ਤੇਰੇ ਚਾਚਾ ਜੀ ਨਹੀਂ ਦੇਖੇ ਜਾਂ ਤੁਹਾਡਾ ਮੁੰਡਾ ਨਹੀਂ ਦੇਖੋ ਕਹਿੰਦੇ ਇੰਡੀਆ ਗਏ ਜੀ ਇੰਡੀਆ ਕਾਹਨੂੰ ਗਿਆ ਵੱਡੇ ਇੰਡੀਆ ਥਾਣੇ 'ਚ ਗਏ ਹੁੰਦੇ ਨੇ ਉਹਦੇ ਪਤੇ ਕਿਉਂਕਿ ਗੇੜਾ ਮਾਰੇ ਹੁੰਦੇ ਨੇ ਪੈਸੇ ਆਈ ਜਾਂਦੇ ਨੇ ਇੱਕ ਦਿਨ ਫਸ ਫਸਣਾ ਤਾਂ ਹੈਗਾ ਜੀ ਨਹੀਂ ਆ ਤਾਂ ਰਿਜ਼ਲਟ ਤਾਂ ਆਉਣਾ ਹੀ ਹੈ ਜਦੋਂ ਫਸ ਜਾਂਦੇ ਨੇ ਫਿਰ ਬੰਦਾ ਬੰਨ ਕੇ ਲੈ ਜਾਂਦਾ ਗੱਲ ਫਿਰ ਕਰੋ ਉੱਧਰੋਂ ਜਨਾਨੀ ਛੱਡ ਜਾਂਦੇ ਉਦੋਂ ਬੱਚੇ ਛੱਡ ਜਾਂਦੇ ਨੇ ਫਿਰ ਤੁਸੀਂ ਪੈਸੇ ਅਜੇ ਹੇਰਾ ਫੇਰੀ ਕਰਕੇ ਰਿਜ਼ਲਟ ਕੀ ਕੱਢਿਆ ਕੁਛ ਵੀ ਨਹੀਂ ਕੱਢਿਆ ਕਈ ਬੰਦੇ ਇੰਸ਼ੋਰੈਂਸ ਦਿੰਦੇ ਮੈਂ ਤੁਹਾਨੂੰ ਇੰਸ਼ੋਰੈਂਸ ਦੀ ਗੱਲ ਸੁਣਾਉਣਾ ਇੱਥੋਂ ਦੀ ਸੱਚੀ ਗੱਲ ਹੈ ਜਦੋਂ ਅਸੀਂ ਕੈਨੇਡਾ 'ਚ ਮੈਂ ਆਇਆ 87 ਦੇ ਵਿੱਚ ਅਤੇ ਸਾਡਾ ਇੱਕ ਫਰੈਂਡ ਹੁੰਦਾ ਸੀਗਾ ਆਪਾਂ 9 ਤੱਕ ਕਿਸੇ ਨਹੀਂ ਰਹਿਣਾ ਅਤੇ ਉਹ ਉਦੋਂ ਬਾਅਦ ਸਾਡੇ ਨਾਲ ਨਹੀਂ ਮੁਲਾਕਾਤ ਹੋਈ ਅਤੇ ਕਾਫੀ ਸਾਲਾਂ ਬਾਅਦ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਤੇ ਉੱਥੇ ਮੁੰਡੇ ਜਦੋਂ ਮੁੰਡਾ ਉਹ ਗੈਸ ਪਾ ਰਿਹਾ ਸੀ ਅੱਗੇ ਹੁੰਦੀ ਸੈਲਫ ਸਰਵਿਸ ਤੇ ਸਰਵਿਸ ਹੁੰਦੀ ਸੀ ਸਰਵਿਸ ਚ ਮੁੰਡਾ ਪਾ ਰਿਹਾ ਸੀ ਪੁਲਿਸ ਸਰਵਿਸ ਸੋ ਜਦੋਂ ਮੁੰਡੇ ਨੇ ਪਾਇਆ ਤੇ ਮੈਂ ਦੇਖਿਆ ਨਿਗਾਹ ਮਾਰੀ ਕਾਊਂਟਰ ਤੇ ਮੈਨੂੰ ਲੱਗਿਆ ਵੀ ਉਹ ਤਾਂ ਮੇਰਾ ਫਰੈਂਡ ਬੈਠਾ ਉਹਦਾ ਨਾਂ ਕੁਛ ਵੀ ਸੀ ਮੈਂ ਨਾਂ ਤਾਂ ਦੱਸ ਨਹੀਂ ਸਕਦਾ ਸੋ ਮੈਂ ਉਹ ਮੁੰਡੇ ਨੂੰ ਪੁੱਛਿਆ ਵੀ ਇਹ ਉਹੀ ਬੰਦਾ ਉਹ ਕਹਿੰਦਾ ਹਾਂਜੀ ਤੇ ਮੈਂ ਕਿਹਾ ਤੇਰੇ ਕੀ ਲੱਗਦੇ ਨੇ ਕਹਿੰਦਾ ਮੇਰੇ ਕੁਛ ਨਹੀਂ ਲੱਗਦੇ ਮੈਂ ਕਿਹਾ ਮੇਰੇ ਤਾਂ ਫਰੈਂਡ ਇੱਕ ਮੈਨੂੰ ਬੁਲਾਈ ਉਹਨੂੰ ਕਹਿੰਦਾ ਮੁੰਡਾ ਸੱਚੀ ਗੱਲ ਆ ਉਹ ਕਹਿੰਦਾ ਡਗ 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 ਕਮ ਆਨ ਡੋਗ ਕਿਹਾ ਸੀ ਉਹਨੇ ਡੋਗ ਕਮ ਆਨ
ਜੀ
ਮੈਂ ਕਿਹਾ ਵੀ ਮੈਂ ਉਹ ਆ ਗਿਆ ਬੰਦਾ ਮੈਨੂੰ ਬੜਾ ਖੁਸ਼ ਹੋ ਕੇ ਮਿਲਿਆ ਮੈਂ ਉਹਨੂੰ ਫਿਰ ਪੁੱਛਿਆ ਮੈਂ ਕਿਹਾ ਵੀ ਮੈਂ ਸੁਣਿਆ ਸੀ ਤੁਸੀਂ ਤੀਆਂ ਦਾ ਮੇਲੇ ਕਰਾਉਂਦੇ ਹੋ ਵੀ ਚੰਗਾ ਪੈਸੇ ਆ ਗਏ ਉਹ ਰੋਣ ਲੱਗ ਗਿਆ ਮੇਰੇ ਕੋਲ ਪਵਨ ਸੱਚੀ ਗੱਲ ਹੈ
ਜੀ
ਮੈਂ ਕਿਹਾ ਮੁੰਡਾ ਕੌਣ ਹੈ ਡੈਗ ਡੈਗ ਕਰਦਾ ਕਹਿੰਦਾ ਡੈਗ ਡੈਗ ਨਹੀਂ ਕਰਦਾ ਸੀ ਇਹ ਡੋਗ ਕਹਿੰਦਾ ਸੀ ਸਲਾਹ ਮੇਰਾਹੀ ਹੈ ਕਹਿੰਦਾ ਇਹ ਮੇਰਾ ਮੁੰਡਾ
ਅੱਛਾ
ਹਾਂਜੀ ਮੈਂ ਕਿਹਾ ਫਿਰ ਕਹਾਣੀ ਕੀ ਆ ਜਦੋਂ ਫਿਰ ਮੈਨੂੰ ਉਹਨੇ ਚਾਹ ਚੂ ਪਿਲਾ ਕੇ ਸੀ ਨਾਲ ਹੀ ਟਿਮ ਹੋਟਲ ਚਲੇ ਗਏ ਕਹਿੰਦਾ ਭਰਾਵਾ ਮੈਂ ਤੈਨੂੰ ਸੱਚੀ ਗੱਲ ਦੱਸ ਦੇਣਾ ਤੂੰ ਕਿਉਂਕਿ ਮੈਂ ਤੈਨੂੰ ਜ਼ਿੰਦਗੀ 'ਚ ਇਹ ਦੇਖਿਆ ਵੀ ਸੱਚਾਈ ਦੇ ਉੱਤੇ ਕਾਇਮ ਰੱਖੋ ਕਹਿੰਦਾ ਮੈਂ ਜਨਾਨੀ ਨੂੰ ਲੈ ਗਿਆ ਸੀ ਇੰਡੀਆ ਉੱਥੇ ਇੰਸ਼ੋਰੈਂਸ ਦੇ ਚੱਕਰ 'ਚ ਪਾ ਕੇ ਨਾ ਜਨਾਨੀ ਦਾ ਕਰਤਾ ਸਤਨਾਮ
ਜੀ
ਇੱਥੇ ਆ ਕੇ ਇੰਸ਼ੋਰੈਂਸ ਕਲੇਮ ਕਰ ਲਈ ਉਹਨਾਂ ਨੇ ਇਨਕੁਆਇਰੀ ਕਰ ਲਈ ਉਹ ਪਰੂਫ ਹੋ ਗਿਆ ਕਿ ਵੀ ਇਹ ਮਰਡਰ ਹੋਇਆ ਮਰੀ ਨਹੀਂ ਹੈ ਉਹ 'ਚ ਮੈਨੂੰ ਜੇਲ੍ਹ ਵੀ ਕੱਟੀ ਅਤੇ ਜਿੰਨੇ ਮੈਂ ਪੈਸੇ 2-3 million 4 million ਲਏ ਸੀਗੇ ਉਹ ਵੀ ਚਲੇ ਗਏ ਜ਼ਮੀਨ ਜਿਹੜੀ ਫਾਰਮ ਹਾਊਸ ਮੈਂ ਲਾਉਂਦਾ ਸਭ ਗਏ ਅਤੇ ਹੁਣ ਮੈਂ ਇੱਥੇ ਨੌਕਰੀ ਕਰਦਾ ਗੈਸ ਸਟੇਸ਼ਨ ਸੋ ਕੱਢਿਆ ਪਾਇਆ ਕਿ ਬਦਨਾਮੀ ਵੀ ਲੜੀ ਜਨਾਨੀ ਵੀ ਗਈ ਜੇਲ੍ਹ ਵੀ ਕੱਟੀ ਅਤੇ ਉਹ ਬੱਚੇ ਨੇ ਵੀ ਉਹਨੂੰ ਪਿਓ ਦੀ ਥਾਂ 'ਤੇ ਡੈਡ ਦੀ ਖਾਂਦੇ ਡੋਗ ਕਹਿੰਦਾ ਸੀ ਉਹਨੂੰ ਸੋ ਇਹ ਜਿਹੜੀਆਂ ਬੇਈਮਾਨੀਆਂ ਦੇ ਪੈਸੇ ਨੇ ਅਸੀਂ ਥੋੜ੍ਹਾ ਜਿਹਾ ਫਿਊਚਰ ਬਾਰੇ ਸੋਚੀ ਕਰੋਗੇ ਕਿੰਨਾ ਕੁ ਪੈਸਾ ਇਕੱਠਾ ਕਰਨਾ ਕਿੰਨਾ ਕਰਨਾ
ਬਿਲਕੁਲ ਜੀ ਕਿਉਂਕਿ ਜਿਹੜਾ ਇਮਾਨਦਾਰੀ ਦਾ ਤਾਂ ਕਹਿੰਦੇ ਆਪਣਾ ਜੇ ਪੁਰਾਣੇ ਜ਼ਮਾਨੇ ਗੱਲ ਇਮਾਨਦਾਰੀ ਦੇ ਵਿੱਚ ਹੁਣ ਦੇਖੀ ਜਿਹੜਾ ਮਜ਼ਦੂਰ ਆ ਕੋਈ ਜੇ ਕੋਈ ਦਿਹਾੜੀ ਬਣਾਉਂਦਾ ਜਾਂ ਕੁਛ ਕਰਦਾ ਉਹ ਜੇ ਕੋਈ ਰਿਕਸ਼ਾ ਵੀ ਚਲਾਉਂਦਾ ਇੰਡੀਆ ਦੇ ਵਿੱਚ ਦੇਖ ਲਈਏ ਜਾਂ ਕਿਤੇ ਵੀ ਦੇਖੀਏ ਵਰਲਡ ਦੇ ਵਿੱਚ ਜੇ ਕੋਈ ਮਿਹਨਤ ਕਰਦਾ ਉਹ ਜੇ ਥੋੜ੍ਹੇ 10-20-50 ਰੁਪਏ 100 ਰੁਪਏ ਜਿੰਨਾ ਵੀ ਬਣਾਉਂਦਾ ਕਿਉਂਕਿ ਉਹਦੇ ਵਿੱਚ ਹੀ ਉਹਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਜਿਹੜੀ ਹੱਕ ਦੀ ਕਮਾਈ ਆ ਉਹ ਵੱਧਦੀ ਫੁੱਲਦੀ ਹੈ ਕਿਉਂਕਿ ਤੁਹਾਨੂੰ ਜੇ ਹੁਣ ਉਹਨਾਂ ਨੂੰ ਦੇਖੀਏ ਕੋਈ ਬਿਮਾਰੀ ਨਹੀਂ ਲੱਗਦੀ ਜੇ ਹੁਣ ਬੈਂਕਾਂ ਦੇ ਵਿੱਚ $1 million ਪਏ ਨੇ ਤੇ ਉਧਰ ਬੰਦਾ ਵੈਂਟੀਲੇਟਰ ਤੇ ਪਿਆ ਉਹ ਚੀਜ਼ ਦਾ ਕੀ ਫਾਇਦਾ
ਨਾਲੇ ਪਵਨ ਜੀ ਗੱਲ ਇਹ ਤੋਂ $1 million ਪਿਆ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ
ਜੀ
ਵੀ ਕਦੇ ਚੋਰੀ ਨਾ ਹੋ ਜਾਏ ਬਿੱਲੀ ਇਧਰੋਂ ਨਿਕਲ ਜਾਏ ਉਹਨੂੰ ਕਹਿੰਦਾ ਵੀ ਆ ਗਏ ਚੋਰ ਆ ਗਿਆ ਮੈਂ ਦੇਖਿਆ ਵੀ ਇਹੋ ਜਿਹੇ ਬੰਦਿਆਂ ਨੂੰ ਉਹ ਪਰਸ ਦੇ ਵਿੱਚ 2-2 ਗੁੱਟੀਆਂ 4-4 ਗੁੱਟੀਆਂ ਪੈਸਿਆਂ ਦੀਆਂ ਪਾਈਆਂ ਹੁੰਦੀਆਂ ਪਰਸ ਕਹਿੰਦੀ ਪੂਰਾ ਖਿਆਲ ਰੱਖਦੇ ਰੋਟੀ ਸਮੋਸਾ ਖਾਣ ਨੂੰ ਜੀ ਨਹੀਂ ਕਰਦਾ ਉਹ ਕਹਿੰਦੇ ਕਿਤੇ ਪਰਸ ਹੀ ਨਾ ਇੱਧਰ ਉੱਧਰ ਕੋਈ ਕੱਢ ਨਾ ਲਵੇ ਕਿਉਂਕਿ ਪੈਸੇ ਦੀ ਸੰਭਾਲਣ ਦੀ ਫਿਰ ਚਿੰਤਾ ਬਹੁਤ ਰਹਿੰਦੀ ਹੈ ਲੱਗੀ ਰਹਿੰਦੀ ਹੈ ਜੇ ਤਾਂ ਹੀ ਤਾਂ ਸਹਿਜੋ ਬਾਈ ਨੇ ਕਿਹਾ ਸੀ ਨਾ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ ਜਿਹਨੂੰ ਕੋਈ ਚੀਜ਼ ਦੀ ਡਿਮਾਂਡ ਹੀ ਨਹੀਂ ਹੈ ਮੈਂ ਜੋ ਪਿਛਲੇ ਪ੍ਰੋਗਰਾਮ 'ਤੇ ਕਿਹਾ ਸੀ ਹਮੇਸ਼ਾ ਉਹ ਬੰਦਾ ਅਮੀਰ ਆ ਜਿਹੜਾ ਜਦੋਂ ਖਰਚਾ ਕਰੇ ਜ਼ਰੂਰਤਾਂ ਦੇ ਮੁਤਾਬਕ ਜਦੋਂ ਅਸੀਂ ਪਸੰਦ ਦੇ ਮੁਤਾਬਕ ਕਰਦੇ ਹਾਂ ਇੱਛਾਵਾਂ ਦੇ ਮਗਰ ਚੱਲਦੇ ਹਾਂ ਫਿਰ ਅਸੀਂ ਗਰੀਬ ਦੇ ਗਰੀਬੀਆਂ ਜਿੰਨਾ ਮਰਜ਼ੀ ਪੈਸਾ ਆ ਜਾਵੇ ਜੋ ਜਿੰਨੀਆਂ ਜ਼ਰੂਰਤਾਂ ਨੇ ਉਹਦੇ ਲਈ ਕਦੇ ਵੀ ਨਹੀਂ ਮੁੱਕਦਾ ਕਦੇ ਨਹੀਂ ਮੁੱਕਦਾ ਮਾਲਕ ਜਿਹਨੇ ਪੈਦਾ ਕੀਤਾ ਪੂਰਾ ਕਰਦਾ ਤੁਸੀਂ ਆਪਣੀ ਮਿਹਨਤ ਕਰੀ ਚੱਲੋ ਹਾਂਜੀ ਸੋ ਜੋ ਮਿਹਨਤ ਕਰਦੇ ਹਾਂ ਅਤੇ ਰਹਿਮਤ ਉਹਦੀ ਹੁੰਦੀ ਹੈ ਤੁਹਾਡਾ ਗੁਜ਼ਾਰਾ ਵਧੀਆ ਹੁੰਦਾ ਪਰ ਜਦੋਂ ਸਾਡੇ ਅਸੀਂ ਇੱਛਾਵਾਂ ਦੇ ਮਗਰ ਪੈ ਜਾਂਦੇ ਹਾਂ ਉਹ ਫਿਰ ਸਾਨੂੰ ਨਚਾਉਂਦੀਆਂ ਨੇ ਜਿਵੇਂ ਪੁਤਲੀਆਂ ਨੱਚਦੀਆਂ ਹੁੰਦੀਆਂ ਨੇ ਪਿੱਛੇ
ਜੀ ਬਿਲਕੁਲ ਜੀ ਬਿਲਕੁਲ ਇੱਦਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਅਸੂਲ ਰੱਖ ਕੇ ਚੱਲਾਂਗੇ ਕਿ ਜੇ ਕੋਈ ਕਮਾਈ ਕੀਤੀ ਹੈ ਜੇ ਕਿਉਂਕਿ ਜੇਕਰ ਕਿਸੇ ਦਾ ਦਿਲ ਦਿਖਾ ਕੇ ਕੋਈ ਕਮਾਈ ਕੀਤੀ ਉਸ ਚੀਜ਼ ਕੀਤੀ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਗੱਲਬਾਤ ਇਹੀ ਹੈ ਜੇਕਰ ਕਿਸੇ ਨਾਲ ਗੱਲਬਾਤ ਕਮਾਈ ਆਪਾਂ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਉਹ ਮਿਹਨਤ ਦੀ ਹੋਵੇ ਅਸੂਲਾਂ ਦੀ ਹੋਵੇ ਜੇ ਅਸੂਲਾਂ 'ਤੇ ਚੱਲ ਕੇ ਆਪਾਂ ਉਹ ਚੀਜ਼ ਕਰਦੇ ਹਾਂ ਵੀ ਆਪਾਂ ਮਿਹਨਤ ਕਰਨੀ ਆ ਜੇ ਕਿਉਂਕਿ $5 ਜਾਂ $10 ਆਪਾਂ ਵੱਧ ਵੀ ਉਹ ਕਮਾ ਲਏ ਉਹ ਜਾਣੇ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਆ ਕਿਉਂਕਿ ਬਹੁਤ ਨੇ ਐਗਜ਼ਾਮਪਲਾਂ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਉਦਾਹਰਣ ਦਿੱਤੀ ਆ ਵੀ ਉਹ ਚੀਜ਼ ਦਾ ਫਾਇਦਾ ਕੀ ਹੋਇਆ ਜੇਕਰ ਉਹੀ ਚੀਜ਼ ਪ੍ਰੋਪਰ ਤਰੀਕੇ ਨਾਲ ਹੁੰਦੀ ਸਹੀ ਹੁੰਦੀ ਉਹ ਬੰਦਾ ਅੱਜ ਕੱਲ੍ਹ ਉੱਥੇ ਮਿਹਨਤ ਕਰਨ ਦੀ ਬਜਾਏ ਜ਼ਿੰਦਗੀ ਵਧੀਆ ਚਾਹੁੰਦਾ
ਸੋ ਗੱਲ ਹੈ ਜੇ ਪਵਨ ਜੀ ਜੇ ਆਪਾਂ ਸੱਚੇ ਥੋੜ੍ਹੀ ਗੱਲ ਨੂੰ ਸੋਚ ਵਿਚਾਰ ਕਰੀਏ ਨਾ ਜਿਹੜੇ ਦੁਨੀਆਂ 'ਚ ਜਿਹੜੇ ਇਨਸਾਨ ਨੇ ਜਿਹੜੀ ਮੇਰੀ ਸੋਚਣ ਦਾ ਨਜ਼ਰੀਆ ਉਹਨਾਂ ਦੇ ਵਿਚਾਰ 5 ਤਰ੍ਹਾਂ ਦੇ ਹੁੰਦੇ ਨੇ
ਜੀ
ਜੋ ਮੈਂ ਅੱਜ ਤੱਕ ਕੋਈ ਆਪਣਾ ਤਜਰਬਾ ਕੀਤਾ 5 ਤਰ੍ਹਾਂ ਦੇ ਕੀ ਹੁੰਦੇ ਨੇ ਵੀ ਫਰਕ ਲਓ ਆਪਾਂ ਇਹ ਮੰਨ ਕੇ ਚੱਲੋ ਵੀ ਆਪਾਂ 5 ਫਰੈਂਡ ਆ
ਜੀ
ਹਰੇਕ ਦੀ ਨੇਚਰ ਆਪਾਂ ਦੇਖਣੀ ਹੈ ਆਪਾਂ ਤੁਰੇ ਜਾਂਦੇ ਹਾਂ ਉੱਥੇ ਸਾਨੂੰ ਉੱਥੇ ਮੀਂਹ ਪੈ ਰਿਹਾ ਆਪਾਂ ਠੰਡੀ ਠੰਡੀ ਹਵਾ ਚੱਲ ਰਹੀ ਹੈ ਅਤੇ ਦੇਖਿਆ ਵੀ ਉੱਥੇ ਅੰਬਾਂ ਦੇ ਦਰਖਤ ਵੀ ਨੇ ਫਿਰ ਅੰਬ ਖਾਣ ਨੂੰ ਜੀ ਕਰੂਗੇ ਨਾ ਸਾਡੇ ਤਾਂ ਕਾਲਜ ਕਰਦਾ ਹੁੰਦਾ ਸੀਗਾ ਜਦੋਂ ਉੱਥੇ ਅੰਬ ਲੱਗੇ ਹੁੰਦੇ ਵੀ ਅੰਬ ਖਾਈਏ ਹੁਣ 5 ਦੋਸਤ ਨੇ ਉਹ ਕਹਿੰਦੇ ਅੰਬ ਖਾਣੇ ਹਰੇਕ ਦਾ ਜੀ ਕਰਦਾ ਤੇ ਉਹ ਪਹਿਲਾਂ ਕਹਿੰਦਾ ਵੀ ਐਂ ਕਰੋ ਇਹਦਾ ਗੱਲ ਹੀ ਕੋਈ ਨਹੀਂ ਅੰਬ ਨੂੰ ਕੀ ਆ ਕਹਿੰਦਾ ਉੱਥੋਂ ਆਪਾਂ ਕਹਾੜੀ ਲਿਆਉਣਾ ਚੱਕ ਕੇ ਦਰਖਤ ਨੂੰ ਵੱਢਦੇ ਹਾਂ ਅਤੇ ਥੱਲੇ ਜਿੰਨੇ ਮਰਜ਼ੀ ਅੰਬ ਖਾ ਲਈਏ ਉਹ ਮਤਲਬ ਉਹ ਨੇਚਰ ਹੁੰਦੀ ਆ ਵੀ ਸਭ ਤੋਂ ਘਟੀਆ ਨੇਚਰ ਵੀ ਜਿਹਦਾ ਮਰਜ਼ੀ ਨੁਕਸਾਨ ਹੋਵੇ ਆਪਾਂ ਆਪਣਾ ਹੀ ਫਾਇਦਾ ਦੇਖਣਾ
ਜੀ
ਦੂਜਾ ਕਹਿੰਦਾ ਯਾਰ ਕਿਉਂ ਦਰਖਤ ਨੂੰ ਕੱਟਦੇ ਹੋ
ਜੀ
ਹੈ ਇਹਦੇ ਲੱਗੇ ਜਾਣਗੇ ਹਰ ਸਾਲ ਆਪਾਂ ਇੱਕ ਵਾਰੀ ਕੱਟਤਾ ਤਾਂ ਮੁੜ ਕੇ ਲੱਗਣੇ ਨਹੀਂ ਆਪਾਂ ਐਂ ਕਰਦੇ ਕਿ ਟਾਣਾ ਹੀ ਵੱਢ ਦਿੰਦੇ ਹਾਂ ਓਹਦੇ ਫਿਰ ਅੰਬ ਖਾਂਦੇ ਆ, ਜੇ ਫਿਰ ਲੋੜ ਪਈ ਦੂਜਾ ਟਾਹਣਾ ਬਣ ਦਿਆਂਗੇ। ਓਹਦੀ ਵੀ ਸੋਚ ਘਟੀ ਆਉਂਦੀ ਹੈ, ਕਿਉਂਕਿ ਆਪਣੇ ਫਾਇਦੇ ਲਈ ਪੂਰਾ ਨੀ ਸਾਰਾ ਬਰਬਾਦ ਕਰਦਾ, ਕੁਛ ਨਾ ਕੁਛ ਸੀਸਾ ਉਹ ਵੀ ਬਰਬਾਦ ਕਰਦਾ। ਤੀਸਰਾ ਫਿਰ ਬੰਦਾ ਕਹਿੰਦਾ ਕਾਹਦੇ ਲਈ ਇਹ ਕਰਨਾ ਕੰਮ, ਕਹਿੰਦਾ ਕੰਮ ਕੀ ਕਰਨਾ, ਕਹਿੰਦੇ ਪੱਥਰ ਮਾਰੋ, ਕਹਿੰਦੇ ਕੋਈ ਨਾ ਨਿਸ਼ਾਨੇ ਆਪਣੇ ਪੱਕੇ ਨੇ ਜਿਹੜੇ ਅੰਬ ਡਿੱਗ ਜਾਣਗੇ ਤੇ ਉਹ ਆਪਾਂ ਖਾ ਲਾਂਗੇ। ਉਹ ਵੀ ਉਹਦੀ ਸੋਚ ਥੋੜੀ ਜਿਹੀ ਵਧੀਆ, ਪਰ ਕਿਸੇ ਨੂੰ ਨੁਕਸਾਨ ਪਹੁੰਚਾਊਗਾ, ਉਹਦੇ ਵੀ ਤਕਲੀਫ ਹੁੰਦਾ। ਜੇ ਉਹਨੂੰ ਪੁੱਛੇ ਵੀ ਇੱਕ ਪੱਥਰ ਤੇਰੇ ਵੀ ਮਾਰ ਲੈਂਦੇ ਆ, ਫਿਰ ਪਤਾ ਲੱਗਦਾ ਕੀ ਗੱਲ ਹੈ, ਉਦੋਂ ਅਸੀਂ ਭੱਜਦੇ ਹਾਂ। ਫਿਰ ਜਿਹੜਾ ਚੌਥਾ ਫਰੈਂਡ ਸੀਗਾ ਉਹ ਕਹਿੰਦਾ ਵੀ ਇੰਜ ਕਰਦੇ ਹਾਂ, ਆਪਾਂ ਕਾਹਨੂੰ ਕਿਸੇ ਨੂੰ ਪੱਥਰ ਮਾਰਨੇ, ਨਾ ਟਾਹਣਾ ਤੋੜਨਾ, ਦਰਖਤ ਤੋੜਨੇ ਆ, ਕੱਪੜਾ ਥੱਲੇ ਵਿਛਾ ਦਿੰਦੇ ਹਾਂ, ਜਦੋਂ ਕਿਤੇ ਡਿੱਗੂ ਖਾ ਲਾਂਗੇ। ਉਹ ਇਹੋ ਜਿਹੇ ਨੈਗੇਟਿਵ ਪੈਸੇ ਬੰਦੇ ਹੁੰਦੇ ਜਿਹੜੇ ਕਿ ਐਕਟਿਵ ਹੀ ਨਹੀਂ ਹੁੰਦੇ। ਫਿਰ ਪੰਜਵਾਂ ਬੰਦਾ ਕਹਿੰਦਾ ਠਹਿਰ ਜਾਓ ਇੱਕ ਮਿੰਟ, ਮੈਂ ਉੱਥੇ ਕੋਈ ਬੰਦਾ ਹੁੰਦਾ, ਕਹਿੰਦਾ ਉਹਦੇ ਕੋਲ ਜਾ ਕੇ ਗੱਲ ਕੀਤੀ, ਕੋਈ ਸੰਤ ਫਕੀਰ ਸੀਗਾ, ਉਹਦੇ ਨਾਲ ਗੱਲ ਪੁੱਛੀ। ਉਹ ਆ ਕੇ ਮੁੜ ਕੇ ਆ ਕੇ ਕਹਿੰਦਾ, ਕਹਿੰਦਾ ਲਓ ਮੈਂ ਕਹਿੰਦਾ ਸੋਟੀ ਲਿਆ ਆ, ਇਹਦੇ ਮੂਹਰੇ ਕੁੰਡੀ ਜੀ ਪਾ ਦਿੱਤੀ, ਕਹਿੰਦਾ ਜਿਹੜਾ ਕੰਬ ਖਾਣਾ ਉਹੀ ਤੋੜੋ, ਬਾਕੀ ਦੋਣ ਦੀ ਲੋੜ ਹੀ ਨਹੀਂ। ਸੋ ਉਹਨੇ ਜਾ ਕੇ ਗੁਰ ਸਿੱਖ ਲਿਆ। ਸੋ ਜ਼ਿੰਦਗੀ ਦੇ ਵਿੱਚ ਸਾਨੂੰ ਸਿੱਖਣ ਲਈ ਬਹੁਤ ਕੁਛ ਗੱਲਾਂ ਨੇ, ਸਿੱਖਾਂਗੇ ਅਸੀਂ ਤਾਂ ਹੀ ਜਦੋਂ ਸਾਡੀ ਕੰਪਨੀ ਠੀਕ ਹੋਊਗੀ। ਜਿਹੋ ਜਿਹੀ ਕੰਪਨੀ ਤੋਂ ਸਿੱਖਾਂਗੇ ਉਹਦਾ ਅਸਰ ਹੋਊਗਾ। ਜੇ ਅਸੀਂ ਆਪਣੇ ਸੰਤ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ, ਗੁਰਦੁਆਰੇ ਮੰਦਰ 'ਚ ਜਾਂਦੇ ਹਾਂ, ਚਰਚ ਦੇ ਵਿੱਚ ਜਾਂਦੇ ਹਾਂ, ਮੈਂ ਨਹੀਂ ਕਹਿੰਦਾ ਵੀ 100% ਪਿਓਰ ਨੇ, ਟੀਚਿੰਗਸ ਤਾਂ ਵਧੀਆ ਨੇ ਨਾ, ਆਪਾਂ ਦੂਜੇ ਪਾਸੇ ਦੇਖ ਕੇ ਕਰਨਾ, ਉਹ ਕੀ ਕਰਦਾ, ਆਪਾਂ ਆਪਣੇ ਆਪ ਸੁਧਾਰ ਕਰਨਾ। ਵੀ ਆਪਣੇ ਆਪ ਨੂੰ ਰੋਜ਼ ਬੈਠੋ, ਰਾਤ ਨੂੰ ਬੈਠੋ, ਦਿਨੇ ਬੈਠੋ, ਮੈਂ ਤਾਂ ਇਹ ਹਮੇਸ਼ਾ ਕਹਿੰਦਾ, ਐਨਾਲਾਈਜ਼ ਕਰੋ, ਸੈਲਫ ਐਨਾਲਾਈਜ਼ ਕਰੋ ਵੀ ਮੈਂ ਅੱਜ ਆਹ ਥੋੜ੍ਹੀ ਚਲਾਕੀ ਕੀਤੀ, ਇਹਨੂੰ ਇੱਧਰ ਕਹਿ ਕੇ ਇਹਦੇ ਵਿੱਚ ਪਰਪਸ ਹੈ, ਦੂਜੇ ਦਾ ਬੰਦੇ ਦਾ ਵੀ ਦਿਮਾਗ ਹੈ। ਜਦੋਂ ਸਾਨੂੰ ਇਹ ਗੱਲ ਪਤਾ ਲੱਗੂ, ਅਸੀਂ ਆਪਣੇ ਆਪ 'ਚ ਹੌਲੀ ਹੌਲੀ ਸੁਧਾਰ ਕਰਾਂਗੇ।
ਜੀ ਬਿਲਕੁਲ, ਕਿਉਂਕਿ ਦੇਖੋ ਜਿਹੜੀ ਐਥਿਕਸ ਆ ਨਾਲ ਜ਼ਿੰਦਗੀ ਦੇ ਵਿੱਚ, ਜਿਵੇਂ ਤੁਸੀਂ ਆ ਦੱਸੀ ਆ ਜਿਹੜੀ ਅੰਬਾਂ ਵਾਲੀ ਗੱਲ ਬਈ, ਕਿਉਂਕਿ ਜੇਕਰ ਉਹਦੇ ਵਿੱਚ ਕਿਉਂਕਿ ਪੰਜ, ਜਿਵੇਂ ਪੰਜ ਉਂਗਲਾਂ ਆਪਾਂ ਕਹਿ ਦਿੰਦੇ, ਪੰਜ ਉਂਗਲਾਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਬੰਦਿਆਂ ਦੇ ਜਿਹੜੇ ਸੁਭਾਵ ਹੁੰਦੇ ਆ, ਉਹਨਾਂ ਦੀ ਜਿਹੜੀ ਸੋਚਣੀ ਆ, ਉਹ ਚੀਜ਼ਾਂ, ਇਹ ਕਿਉਂਕਿ ਨਾਲੋਂ ਨਾਲ ਹੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ। ਇਸ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-6-2728 'ਤੇ ਤੁਸੀਂ ਕਾਲ ਕਰ ਸਕਦੇ, ਕਿਉਂਕਿ ਸਾਡੇ ਕੋਲ ਸਿਰਫ 10-12 ਮਿੰਟ ਦਾ ਸਮਾਂ ਬਚਿਆ ਹੈ। ਅਤੇ ਆਪਾਂ ਜੀ ਗੱਲਬਾਤ ਕਰੀਏ, ਜਿਵੇਂ ਕਹਿੰਦੇ ਹਾਂ ਵੀ ਆਪਣਾ ਆਹ ਮੋਹ ਦੀ ਗੱਲ ਵਾਲੀ ਹੈ। ਹੁਣ ਬੰਦਾ ਕਹਿੰਦਾ ਵੀ ਮੇਰੇ ਕੋਲ ਕੋਠੀ ਆ, ਬੰਗਲਾ ਜਾਂ ਵੱਡਾ ਘਰ ਆ, ਜਾਂ ਗੱਡੀ ਲੈ ਲਈ, ਆਪਣਾ ਕੋਈ ਮਹਿੰਗੀ ਗੱਡੀ ਲੈ ਲਈ, ਕਾਰ ਲੈ ਲਈ, ਜਿਹੜਾ ਮੋਹ ਆ ਬਈ, ਇਹ ਜ਼ਿੰਦਗੀ ਦਾ ਪ੍ਰਭਾਵ ਇਸ 'ਤੇ ਕੀ ਪੈਂਦਾ?
ਇਹਦਾ ਇਹ ਜੀ ਵੀ ਇਹਦੀ, ਜਿਵੇਂ ਆਪਾਂ ਨੇ ਗੱਲ ਆ ਵੀ ਇਹਦੀ ਕਦੇ ਐਂਡ ਨਹੀਂ ਕੋਈ ਹੈ
ਜੀ,
ਐਂਡ ਕੋਈ ਨਹੀਂ। ਜਿਹੜਾ ਇਹ ਲਾਲਚ ਦੇ ਅੰਡਰ ਆ ਜਾਂਦਾ ਮੋਹ ਹੁੰਦੀ ਹੈ ਜਿਹੜੀ ਆਪਣੇ ਕਿਤੇ ਬਲੱਡ ਦੇ ਨਾਲ ਪਾਇਆ ਜਾਵੇ, ਅਤੇ ਲਾਲਚ ਹੁੰਦਾ ਦੁਨੀਆਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਡੈਡ ਹੁੰਦੀਆਂ ਨੇ। ਮੋਹ ਵੀ ਇਸੇ ਤਰ੍ਹਾਂ ਹੀ ਹੈ। ਜੇ ਮੋਹ ਨਾ ਹੋਵੇ, ਤੁਸੀਂ ਪਵਨ ਜੀ ਦੇਖੋ, ਹੁਣ ਆਪਾਂ ਆਪਣੀ ਫੈਮਿਲੀ ਜਾਂਦੇ ਹਾਂ, ਹੈ ਨਾ, ਆਪਾਂ ਬਰਥਡੇ ਤੁਹਾਡੇ ਮੁੰਡੇ ਦਾ ਸੀਗਾ ਪਹਿਲਾਂ ਤਾਂ ਵਧਾਈਆਂ ਤੁਹਾਨੂੰ 2 ਦਿਨ ਪਹਿਲਾਂ, ਉਹਨੂੰ ਤਾਂ ਪੂਰੀਆਂ ਖਵਾ ਦੀਆਂ, ਗੁਆਂਢੀਆਂ ਨੂੰ ਨਾ ਪੂਰੀਆਂ ਖਵਾਈਆਂ, ਕਿਉਂਕਿ ਮੋਹ ਤੁਹਾਡਾ ਉਸ ਬੱਚੇ ਦੇ ਨਾਲ। ਸੋਰੀ ਮੈਂ ਗੱਲ ਸਿੰਪਲ ਤਰੀਕੇ ਨਾਲ ਗੱਲ
ਕਰਦੀ, ਬਿਲਕੁਲ ਜੀ,
ਉਹ ਜੇ ਕਾਹਨੂੰ ਢਿੱਲਾ ਮਿੱਸਾ ਹੋ ਜਾਏ, ਆਪਣੀ ਸਿਮਰਤ ਹੋ ਜਾਏ, ਆਪਾਂ ਫਟਾਫਟ ਕਹਿੰਦੇ ਲਾ ਦਿਓ ਸਾਰਾ, ਕੋਈ ਨੀ ਅੰਕਲ ਜੀ, ਬਸ ਹੁਣ ਮੈਂ ਆਪਣਾ ਮਕਾਨ ਵੇਚ ਦੇਣਾ, ਬਿਮਾਰ ਹੈ ਕਿਤੇ ਗੁਆਂਢੀ ਦਾ, ਜਿਹੜੇ ਰਾਤ ਨੂੰ ਜੇ ਬੱਚਾ ਬਿਮਾਰ ਹੋ ਜਾਏ, ਸਾਨੂੰ ਕਦੇ ਨੀਂਦ, ਮਤਲਬ ਆਰਾਮ ਨਾਲ ਘਰਾੜੇ ਮਾਰਦੇ ਆ, ਇਹ ਮੋਹ ਹੀ ਹੈ। ਮੋਹ ਕਰਕੇ ਜਿਹਨੂੰ ਅਸੀਂ ਕਹਿੰਦੇ ਬੱਚੇ ਠੱਗ ਨੇ, ਲੈਣ ਦੇਣ ਦਾ ਸੰਬੰਧ ਹੈ, ਉਹ ਇਸ ਤਰ੍ਹਾਂ ਠੱਗਦੇ ਨੇ। ਜੇ ਬੱਚਿਆਂ ਨੂੰ ਪੁੱਛੋ ਵੀ ਤੇਰੇ ਹੁਣ ਤਾਂ ਅਸੀਂ ਡੈਡੀ ਹਾਂ, ਇਸ ਤੋਂ ਪਹਿਲਾਂ ਕਿ ਡੈਡੀ ਕਿਹੜੇ ਸੀਗੇ, ਜਾਂ ਉਦੋਂ ਬਾਅਦ ਕਿਹੜੇ ਹੋਣਗੇ, ਥੋੜੇ ਜਿਹੇ ਲੈਣ ਦੇਣ ਦੇ ਸੰਬੰਧ ਹੀ ਨੇ। ਤੇ ਕੁਦਰਤ ਨੇ, ਕਾਲ ਨੇ ਇੱਕ ਅਜਿਹਾ ਚੱਕਰ ਚਲਾਇਆ ਵੀ ਜੇ ਮੋਹ ਨਾ ਹੁੰਦਾ ਤਾਂ ਪਰਿਵਾਰ ਇਕੱਠੇ ਨਹੀਂ ਹੋਣੇ ਸੀਗੇ। ਇਸ ਤਰੀ ਲਾਲਚ ਹੈ, ਲਾਲਚ ਵੀ ਉਹਨੇ ਕ੍ਰੀਏਟ ਕੀਤਾ। ਜੇ ਲਾਲਚ ਨਾ ਹੋਵੇ ਤੇ ਫਿਰ ਬੰਦਾ ਮਸਤ ਰਹੇ, ਫਿਰ ਉਹਦੀ ਜ਼ਿੰਦਗੀ ਸੁਖੀ ਰਹੇ। ਅਸੀਂ ਲਾਲਚ ਕਰਕੇ ਹੀ ਹਾਂ, 1 ਤੋਂ 2, 2 ਤੋਂ 4, 4 ਤੋਂ 8 ਅਸੀਂ ਵਧਾਈ ਤੁਰੇ ਜਾਂਦੇ ਹਾਂ। ਔਰ ਇਹ ਜਿਹੜਾ ਹੈਗਾ ਨਾ, ਜਿਹੜਾ ਹੈਗਾ ਨਾ ਚੱਕਰ 99 ਦਾ, 84 ਦਾ ਚੱਕਰ ਦਾ ਸੁਣਿਆ ਆਪਾਂ, 99 ਦਾ ਚੱਕਰ ਉਦੋਂ ਵੀ ਖਤਰਨਾਕ ਹੈ, ਕਿਉਂਕਿ 99 ਦਾ ਚੱਕਰ ਇਹ ਹੈ ਵੀ 100 ਤੇ ਪਹੁੰਚਣ ਲਈ ਅਸੀਂ ਕਰਦੇ ਨਹੀਂ, ਇੱਧਰ ਉੱਧਰ ਉੱਧਰ ਚੱਲੀ ਜਾਂਦੇ, 99 ਦੇ ਵਿੱਚ ਹੀ ਤੁਰੇ ਫਿਰਦੇ ਆ, ਇੰਨੇ ਸਾਡਾ ਲਾਲਚ ਵੱਧ ਜਾਂਦਾ ਵੀ ਉਹਨੂੰ 100 ਨੂੰ ਪ੍ਰਾਪਤ ਕਰਨਾ, 100 ਬਣਦਾ ਨਹੀਂ, ਇੰਨੇ ਨੂੰ ਸਾਡਾ ਬੁਲਾਵਾ ਆ ਜਾਂਦਾ। ਸੋ ਕੋਸ਼ਿਸ਼ ਆਪਾਂ ਕਰਿਆ ਕਰੀ, ਵੈਸੇ ਤਾਂ ਆਪਾਂ ਕਿਸੇ ਨੂੰ ਟੀਚਿੰਗ ਨਹੀਂ ਕਰ ਰਹੇ, ਦੱਸਣ ਦਾ ਪਰਪਜ਼ ਆ ਵੀ ਆਪਾਂ ਬੈਠੋ, ਥੋੜ੍ਹੀ ਜਿਹੜੀ ਮਾੜੀ ਕੰਪਨੀ ਹੈ ਨਾ, ਮਾੜੀ ਨਹੀਂ ਵੈਸੇ ਤਾਂ, ਜੀ ਜਾਨ ਸਭ ਉਸਦੇ, ਸਭ ਨਾ ਕਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਪਰ ਜੇ ਉਹ ਟੈਂਪਰੇਰੀ ਵੀ ਅਸੀਂ ਇੱਥੇ ਆਏ ਹਾਂ ਤਾਂ ਉਹਦੇ ਵਿੱਚ ਵੀ ਜਦੋਂ ਅਸੀਂ ਮੂਵੀ 'ਚ ਜਾਂਦੇ ਹਾਂ, ਮੂਵੀ 'ਚ ਵਿਲੇਨ ਵੀ ਹੁੰਦਾ, ਐਕਟਰ ਵੀ ਹੁੰਦਾ, ਅਸੀਂ ਆਡੀਅੰਸ ਹੁੰਦੇ ਹਾਂ, ਅਸੀਂ ਪਬਲਿਕ ਹੁੰਦੇ ਹਾਂ, ਅਸੀਂ ਜਿਹੜੇ ਹਾਂ ਉਹ ਸਾਡੀ ਜਿਹੜੀ ਸਿੰਪਤੀ ਹੁੰਦੀ ਆ ਉਹ ਹੀਰੋ ਨਾਲ ਹੁੰਦੀ ਹੈ, ਕਿਉਂਕਿ ਚੰਗੇ ਕੰਮ ਕਰਦਾ ਵਿਲੇਨ ਨਾਲ ਨਹੀਂ ਹੁੰਦੀ। ਸਾਨੂੰ ਪਤਾ ਵੀ 3-4 ਘੰਟੇ ਤੋਂ ਬਾਅਦ ਨਾ ਕੋਈ ਹੀਰੋ ਹੈ ਨਾ ਕੋਈ ਵਿਲੇਨ ਹੈ। ਇਸੇ ਤਰ੍ਹਾਂ ਜਿਹੜਾ ਸਾਰਾ ਸੰਸਾਰ ਹੈ ਇਹਦੇ ਵਿੱਚ ਵੀ ਹਰੇਕ ਬੰਦੇ ਨੂੰ ਅਲਾਟ ਕੀਤੇ ਨੇ ਕੰਮ ਚੰਗੇ ਕਰਨੇ, ਬੁਰੇ ਕਰਨੇ, ਜੋ ਕੁਛ ਕਰਨੇ, ਪਰ ਸਾਡੇ ਕੋਲ ਚੁਆਇਸ ਆ, ਅਸੀਂ ਬੁਰੇ ਕੰਮਾਂ ਤੋਂ ਖੜਾ ਛੜਾ ਕੇ ਚੰਗੇ ਪਾਸੇ ਨੂੰ ਥੋੜ੍ਹਾ ਧਿਆਨ ਦੇਣਾ ਸ਼ੁਰੂ ਕਰ ਦਈਏ ਤਾਂ ਕਰ ਸਕਦੇ ਹਾਂ।
ਬਿਲਕੁਲ ਜੀ, ਕਿਉਂਕਿ ਦੇਖੋ ਜੇਕਰ ਬੁਰੇ ਕੰਮਾਂ ਦੇ ਵਿੱਚ ਬੰਦਾ ਜਾਂਦਾ, ਬੁਰੇ ਕੰਮ ਦਾ ਨਤੀਜਾ ਵੀ ਬੁਰਾ ਹੀ ਨਿਕਲਿਆ, ਕਿਉਂਕਿ ਜੋ ਆਪਾਂ ਬੀਜਾਂਗੇ ਜੀ ਉਹੀ ਆਪਾਂ ਵੱਢਾਂਗੇ। ਜੇ ਆਪਾਂ ਕਹਿ ਲਈਏ ਵੀ ਆਪਾਂ ਚੰਗੀ ਚੀਜ਼ ਜੇ ਜੇਕਰ ਕਿਸੇ ਨਾਲ ਆਪਾਂ ਬਹਿੰਦੇ ਹਾਂ ਸੰਗਤ ਦੇ ਵਿੱਚ, ਤੁਹਾਨੂੰ ਪਤਾ ਲੱਗਦਾ ਵੀ ਜੇ ਪੰਜ ਗੱਲਾਂ ਕੀਤੀਆਂ ਪੰਜਾਂ ਦੇ ਵਿੱਚ ਦੋ ਗ੍ਰਹਿਣ ਕਰ ਲਈਆਂ ਆਪਣੇ ਉੱਪਰ ਲਾਗੂ ਕਰ ਲਓ, ਉਹਨੂੰ ਰੀਸ ਨਹੀਂ ਕਹਿੰਦੇ, ਉਹਨੂੰ ਕਹਿੰਦੇ ਵੀ ਉਹ ਚੰਗੀ ਚੀਜ਼ ਕਿਤੋਂ ਅਪਣਾਉਣੀ। ਜਿਵੇਂ ਤੁਹਾਡੀ ਕੋਈ ਚੰਗੀ ਆਦਤ ਆ, ਮੈਂ ਉਹ ਚੀਜ਼ ਨੂੰ ਜੇ ਆਪਾਂ ਕਹਿ ਲਈਏ ਵੀ ਆਪਾਂ ਟਾਈਮ ਦੀ ਕਮਿਟਮੈਂਟ ਲਾ ਲਈਏ, ਜੇਕਰ ਮੈਂ ਤੁਹਾਨੂੰ ਟਾਈਮ ਕਿਹਾ ਆਪਾਂ ਇੱਕ ਦੂਜੇ ਨੂੰ ਮਿਲਣਾ ਹੋਵੇ, ਕਿਤੇ ਮਿਲਣਾ ਆ ਉਹ ਚੀਜ਼ ਦਾ, ਜਾਂ ਜਿਵੇਂ ਹੁਣ ਸੋਸ਼ਲ ਡਿਸਟੈਂਸਿੰਗ ਕਰਦੇ ਹਾਂ ਵੀ ਉਹ ਚੀਜ਼, ਜੇ ਹੁਣ ਆਪਾਂ ਮੈਂ ਤੁਹਾਡੇ ਇੱਥੇ ਕੋਲੇ ਹੋ ਕੇ ਅਲੱਗ ਅਲੱਗ ਕੇ ਨਾਲ ਬੈਠਾ, ਜੋ ਆਪਾਂ ਨੂੰ ਪਤਾ ਹੀ ਆ ਵੀ ਇਹ ਚੀਜ਼ਾਂ ਜੋ ਗੌਰਮੈਂਟ ਰੂਲ ਕਰਦੀਆਂ, ਜੇ ਆਪਾਂ ਉਹਦੇ ਉੱਤੇ ਧਿਆਨ ਦੇ ਲਈਏ, ਉਹਦੇ ਨਾਲ ਹੀ ਆਪਣੀ ਜੋ ਆਪਣੀ ਕਹਿੰਦੇ ਆਪਣੇ ਕਰੈਕਟਰ ਦੀ ਪਛਾਣ ਹੋ ਜਾਂਦੀ ਹੈ ਬੰਦੇ ਦੀ।
ਹਾਂ ਬਿਲਕੁਲ, ਇਹ ਤਾਂ ਪੱਕੀ ਗੱਲ ਆ। ਕੰਪਨੀ ਦਾ ਤਾਂ ਹੀ ਕਹਿੰਦੇ ਨਾ, ਕੰਪਨੀ ਦਾ ਤਾਂ ਹਮੇਸ਼ਾ ਹੀ ਅਸਰ ਹੁੰਦਾ, ਚੰਗੀ ਕੰਪਨੀ ਰੱਖੋ, ਥੋੜੀ ਮਾੜੀ ਕੰਪਨੀ ਤੋਂ ਬਚੋ। ਇਸ ਕੰਪਨੀ ਸਿਰਫ ਬੰਦਿਆਂ ਦੀ ਨਹੀਂ, ਕੰਪਨੀ ਟੀਵੀ ਦੀ ਵੀ ਹੈ, ਕੰਪਨੀ ਰੇਡੀਓ ਦੀ ਵੀ ਹੈ
ਜੀ,
ਹਾਂਜੀ, ਕੰਪਨੀ ਤੁਹਾਡੀ ਕੰਪਿਊਟਰ ਦੀ ਵੀ ਹੈ। ਕੰਪਿਊਟਰ ਤੇ ਅਸੀਂ ਦੇਖੋ ਜਦੋਂ ਬੈਠਦੇ ਹਾਂ ਵਧੀਆ, ਕੰਪਿਊਟਰ ਬਹੁਤ ਵਧੀਆ ਚੀਜ਼ ਹੈ
ਜੀ,
ਪਰ ਕੰਪਿਊਟਰ ਵਰਗਾ ਖਤਰਨਾਕ ਕੋਈ ਚੀਜ਼ ਨਹੀਂ ਬੱਚਿਆਂ ਦੇ, ਕਿਉਂ ਮਾਂ ਬਾਪ ਕਮਰੇ ਚ ਬੈਠਦੇ ਨੇ, ਕਿਉਂਕਿ ਇਹਦੇ ਵਿੱਚ ਗੰਦ ਵੀ ਬਹੁਤ ਹੈ
ਜੀ,
ਹਾਂਜੀ, ਜਿੰਨੀ ਮਰਜ਼ੀ ਉਹਦੇ ਉੱਤੇ ਕਰ ਦਿੰਦੇ ਅਸੀਂ ਬਲੌਕ ਕਰ ਦਿੰਦੇ, ਉਹਦਾ ਫਿਰ ਅੱਗੇ ਤੋੜ ਨਿਕਲੇ ਆਉਂਦਾ
ਜੀ।
ਸੋ ਇਸੇ ਤਰ੍ਹਾਂ ਇਹ ਸਾਰੀਆਂ ਟੀਵੀ ਦੇ ਉੱਤੇ, ਟੀਵੀ ਦੇ ਉੱਤੇ ਤੁਸੀਂ ਰੋਜ਼ਾਨਾ ਧਾਰਮਿਕ ਗਾਣੇ ਆਉਂਦੇ ਨੇ, ਸਾਰਾ ਕੁਛ ਆਉਂਦੇ, ਉਹ ਦੇਖੋਗੇ ਤੁਹਾਡੀ ਡਿਫਰੈਂਟ ਫੀਲਿੰਗ, ਗੁਰਦੁਆਰੇ ਜਾਂਦੇ ਹੋ ਤੁਸੀਂ ਡਿਫਰੈਂਟ ਫੀਲਿੰਗ ਹੁੰਦੀ ਹੈ, ਤੇ ਜੇ ਨਾਈਟ ਕਲੱਬਾਂ ਜਾਂਦੇ ਤੁਹਾਡੀ ਫੀਲਿੰਗ ਡਿਫਰੈਂਟ ਹੁੰਦੀ ਹੈ, ਇੱਕ ਅਸਰ ਹੈ। ਸੋ ਕੋਸ਼ਿਸ਼, ਮਤਲਬ ਸਿੰਪਲ ਗੱਲ ਤਾਂ ਕਰ ਸਕਦੇ ਵੀ ਕੋਸ਼ਿਸ਼ ਅਵੋਇਡ ਕਰੋ, ਜੇ ਕੋਈ ਬੰਦਾ ਝੂਠਾ ਝੂਠ ਹੀ ਬੋਲੀ ਜਾਂਦਾ ਉਹਨੂੰ ਥੋੜ੍ਹਾ ਜਿਹਾ ਸਕਿਪ ਕਰ ਲਓ ਵੀ ਉਹਦੀ ਨਾ ਰੱਖੋ। ਜੇ ਕੋਈ ਬੰਦਾ ਤੁਹਾਨੂੰ ਚੰਗਾ ਗੁਆਂਢੀ ਹੋਵੇ, ਚੰਗਾ ਮਿੱਤਰ ਹੋਵੇ, ਚੰਗਾ ਰਿਸ਼ਤੇਦਾਰ, ਕਰਮਾਂ ਦੀ ਚੰਗੇ ਨੇ, ਉਹਨੂੰ ਛੱਡੋ ਨਾ। 100% ਤਾਂ ਗੁਣ ਨਹੀਂ ਹੁੰਦੇ, ਬੰਦੇ ਨੂੰ ਵੈਲੂਏਟ ਕਰੋ ਵੀ ਇਹ 'ਚ 90% ਗੁਣ ਨੇ, 80% ਗੁਣ ਨੇ, 5-10 ਨੂੰ ਇਗਨੋਰ ਕਰ ਦਿਓ। ਪਰ ਇਹ ਦੂਜੇ ਪਾਸੇ ਆ ਵੀ ਕਈ ਵਾਰੀ 5-10% ਇੰਨੇ ਜ਼ਬਰਦਸਤ ਹੁੰਦੇ ਨੇ ਕਿ 90 ਨੂੰ ਇਗਨੋਰ ਕਰਨਾ ਪੈਂਦਾ। ਬੰਦਾ ਤਾਂ ਸਾਰਾ ਕੁਛ ਵਧੀਆ ਪਰ ਚੋਰ ਹੈ। ਤੁਹਾਡੇ ਘਰੇ ਤੁਸੀਂ ਉਹਨੂੰ ਬੁਲਾਇਆ ਵੀ ਅੱਜ ਖਾਣੇ 'ਤੇ ਆ ਜਾ, ਉਹਨੇ ਬਾਥਰੂਮ ਜਾਣ ਲੱਗੇ ਤੁਹਾਡੇ ਪਰਸ 'ਚੋਂ ਪੈਸੇ ਕੱਢ ਲਏ, ਉਹ ਤਾਂ 1% ਹੀ ਹੈ, ਪਰ ਉਹਦੇ 90% ਵੀ ਜਿਹੜੇ ਗੁਣ ਨੇ ਉਹ ਲੁਕ ਜਾਣਗੇ। ਸੋ ਇਹ ਦੇਖਣਾ ਹੁੰਦਾ ਵੀ ਕਿੰਨੇ ਕੁ ਸੀਰੀਅਸ ਨੇ, ਜਾਂ ਕੋਈ ਬੰਦਾ ਕਰੈਕਟਰਲੈਸ ਹੈ। ਆਪਾਂ ਇੱਕ ਪਾਸੇ ਬੇਟੀ ਬੇਟੀ ਕਰਦੇ ਹਾਂ, ਕੁਛ ਕਰਦੇ, ਨਿਗਾਹ ਉਹਦੀ ਕੋਈ ਪੁੱਠੀ ਹੈ, ਕਿਸੇ ਟਾਈਮ ਉਹ ਕਰਦਾ ਜੋ ਕਿੰਨਾ ਮਰਜ਼ੀ ਚੰਗਾ ਹੋਵੇ, ਜੋ ਇਹ ਤਾਂ ਬਹੁਤ ਵੱਡਾ ਉਹਦਾ ਖਤਰਨਾਕ ਔਗਣ ਹੈ। ਸੋ ਇਹ ਸਾਰੇ ਗੁਣ ਦੇ ਔਗਣ ਨੇ, ਪਰ ਚੰਗੇ ਗੁਣ ਜਿਹੜੇ ਹੁੰਦੇ ਨੇ, ਜਿਹੜੇ ਜਿਹਦੇ ਨਾਲ ਚੱਲ ਸਕਦੇ ਹਾਂ ਆਪਾਂ, ਉਹ ਛਾਂਟ ਕੇ ਕੋਸ਼ਿਸ਼ ਕਰੋ ਵੀ ਉਹੋ ਜਿਹੀਆਂ ਦੀ ਕੰਪਨੀ ਦੇਖੋ, ਗੁਆਂਢ ਚੰਗੇ ਦੀ ਰੱਖੋ, ਛੇਤੀ ਕਿਤੇ ਵਿਗਾੜੋ ਨਾ, ਹੈਂਜੀ। ਅਤੇ ਜੇ ਕਿਸੇ ਨੂੰ ਉੱਚਾ ਨੀਵਾਂ ਹੋ ਗਿਆ, ਮੈਂ ਤੁਹਾਨੂੰ ਦੱਸ ਦਿੰਦਾ ਪਵਨ ਜੀ, ਕੱਲ੍ਹ ਮੈਂ ਕਾਰ 'ਚ ਬੈਠਾ ਜੀ, ਮੈਂ ਕੋਈ ਆਪਣੇ ਵਾਈਫ ਨਾਲ, ਮੇਰੇ ਦੋ ਫਰੈਂਡ ਵੀ ਸੀ, ਕੁਛ ਕਹਿ ਬੈਠਿਆ ਉਹਨਾਂ ਦੇ ਬ੍ਰਦਰ ਦੇ ਬਾਰੇ, ਜਿਹਨੂੰ ਆਪਾਂ ਪੰਜਾਬੀ ਸਾਲਾ ਕਹਿੰਦੇ ਹਾਂ। ਉਹਨਾਂ ਮੈਨੂੰ ਕਿਹਾ, ਮੈਂ ਇੱਕ ਹੱਥ ਨਾਲ ਕੰਨ ਫੜ ਲਿਆ, ਪੁੱਛ ਲਿਓ ਬੇਸ਼ੱਕ ਘਰੇ ਜਾ ਕੇ, ਮੈਂ ਕਿਹਾ ਉਹ ਬੋਲਣ ਲੱਗੇ, ਮੈਂ ਕਿਹਾ ਸੋਰੀ ਸੋਰੀ ਸੋਰੀ, ਮੈਂ ਤੁਹਾਡੇ ਗਲਤ ਕਹਿ ਗਿਆ ਵੀ ਮੈਂ ਕੰਨ ਫੜ ਲੈਣਾ, ਹੋਰ ਤੁਸੀਂ ਮਾਫ਼ੀ ਕਰ ਦਿਓ। ਉਹ ਕਹਿੰਦੇ ਦੋਨੇ ਹੱਥਾਂ ਨਾਲ ਨਹੀਂ ਫੜੇ, ਮੈਂ ਕਿਹਾ ਜੇ ਦੋਨੇ ਹੱਥਾਂ ਨਾਲ ਕੰਨ ਫੜ ਲਏ ਨਾ, ਫਿਰ ਆਪਾਂ ਸਾਰੇ ਉੱਪਰ ਜਾਵਾਂਗੇ, ਕਿਉਂਕਿ ਕਾਰ ਤਾਂ ਮੈਂ ਚਲਾ ਰਿਹਾ, ਹੈ ਨਾ
ਜੀ।
ਸੋ ਕਹਿਣ ਦਾ ਮੇਰਾ ਮਤਲਬ, ਉਹ ਗੱਲ ਗੁੱਸੇ ਵਾਲੀ ਲੜਾਈ ਚੱਕਰ ਆਰਗੂਮੈਂਟ ਨਾ ਕਰਨਾ, ਮਾੜੀ ਜੀ ਗੱਲ ਕਹਿਣ ਨਾਲ ਗੱਲ ਹਾਸੇ 'ਚ ਬਦਲ ਗਈ ਤੇ ਗੱਲ ਠੀਕ ਹੋ ਗਈ।
ਬਿਲਕੁਲ ਜੀ, ਕਿਉਂਕਿ ਦੇਖੋ ਜਿਹੜੇ ਗੱਲ ਨੂੰ ਉਹ ਹੀ ਵਕਤ ਵਿਚਾਰੇ ਤਾਂ ਬੰਦਾ ਹੋਵੇ, ਜੋ ਵਕਤ ਨੂੰ ਵਿਚਾਰ ਰਿਹਾ ਤੁਹਾਨੂੰ ਪਤਾ ਵੀ ਆਹ ਚੀਜ਼ ਹੋ ਗਈ, ਕਿਉਂਕਿ ਹਰੇਕ ਚੀਜ਼ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ, ਜੇਕਰ ਕਦੇ ਕਿਉਂਕਿ ਗੱਲਾਂ ਬਾਤਾਂ ਕਰਦੇ ਹਾਂ, ਸੱਜੇ ਖੱਬੇ ਕੁਛ ਨਾ ਕੁਛ ਹੋ ਹੀ ਜਾਂਦਾ ਹੈ। ਅਤੇ ਆਪਣਾ ਜੀ ਸਮਾਂ ਬਿਲਕੁਲ ਲਗਭਗ 5-7 ਮਿੰਟ ਹਲੇ ਹੋਰ ਬਾਕੀ ਨੇ, ਅਤੇ ਆਪਾਂ ਗੱਲਾਂ ਬਾਤਾਂ ਇੱਦਾਂ ਹੀ ਜਾਰੀ ਰੱਖਦੇ ਹਾਂ। ਆਪਾਂ ਗੱਲਬਾਤ ਕਰਦੇ ਹਾਂ ਵੀ ਜੇ ਹੁਣ ਆਪਾਂ ਕਹੀਏ ਆਹ ਕੋਰੋਨਾ ਵਾਇਰਸ ਦੀ ਗੱਲ ਕਰ ਲਈਏ ਇੱਥੇ, ਕਿਉਂਕਿ ਐਟ ਦੀ ਐਂਡ ਆਪਾਂ ਇੱਥੇ ਆਉਣੇ ਹਾਂ। ਅੱਜ ਕੱਲ੍ਹ ਜੋ ਗੌਰਮੈਂਟ ਨੇ ਕੀਤਾ ਹੈ, ਕਹਿੰਦੇ ਵੀ ਆਹ 50 ਤੱਕ ਬੰਦਿਆਂ ਨੂੰ ਉਹਨਾਂ ਨੇ ਕਿਹਾ, ਜੇ ਕੋਈ ਸ਼ਾਦੀ ਹੈ ਜਾਂ ਕਿਸੇ ਦਾ ਵੀ ਫਿਊਨਰਲ ਹੈ, ਉਸ ਬਾਰੇ ਤੁਹਾਡੇ ਕੀ ਵਿਚਾਰ ਹੈ?
ਇਹ ਜੀ ਦੇਖੋ, ਵੈਸੇ ਤਾਂ ਮੈਂ ਤੁਹਾਨੂੰ ਓਪਨਲੀ ਦੱਸ ਦੇਣਾ ਸੀ, ਥਰਸਡੇ ਨੂੰ ਈਮੇਲਸ ਕੀਤੀਆਂ ਸੀ ਪੈਟ੍ਰਿਕ ਸੋਰੀ ਡਗ ਫੋਰਡ ਨੂੰ, ਬਹੁਤ ਸਾਰੀਆਂ ਕਲੋਜ਼ ਟੂ 400 ਈਮੇਲਸ ਗਈਆਂ। ਉਹਦੇ 'ਚ ਇੱਕੋ ਅਸੀਂ ਟੋਪਿਕ ਲੈ ਕੇ ਉਹਨਾਂ ਨੂੰ ਕਿਹਾ ਸੀ ਵੀ ਜੋ ਤੁਸੀਂ ਡਿਸਾਈਡ ਕੀਤਾ ਹੈ ਕਿ ਜਿਹੜੀਆਂ 30% ਆਫ ਦਾ ਰਿਲੀਜੀਅਸ ਔਰਗੇਨਾਈਜੇਸ਼ਨ, ਚਾਹੇ ਉਹ ਮੰਦਰ ਨੇ, ਚਾਹੇ ਗੁਰਦੁਆਰੇ ਨੇ, ਚਾਹੇ ਮਸਜਿਦ ਹੈ, ਚਾਹੇ ਚਰਚ ਹੈ, ਚਾਹੇ ਕੋਈ ਵੀ ਹੈ, ਉੱਥੇ 30% ਲੋਕ ਜਾ ਸਕਦੇ ਨੇ। ਅਸੀਂ ਉਹਨਾਂ ਨੂੰ ਇਹ ਪਲੀ ਲੈ ਕੇ ਈਮੇਲ ਕੀਤੀ ਸੀ ਵੀ ਜੇ 30% ਗੁਰਦੁਆਰੇ ਮੰਦਰ ਜਾ ਤਾਂ ਬੈਂਕ ਉਠਾ ਲਓ, ਕਿਉਂਕਿ ਲੋਕਾਂ ਦੀਆਂ ਬਹੁਤ ਸਾਰੇ ਲੋਕਾਂ ਦੀਆਂ ਸ਼ਾਦੀਆਂ ਰੁਕੀਆਂ ਹੋਈਆਂ ਨੇ। ਸੋ ਵੀ ਤੁਸੀਂ 5-10 ਬੰਦੇ ਕਰਦੇ ਹੋ, ਬੈਂਕ ਉਠਾਲ ਦੀ ਜਿੰਨੀ ਜਿਹਦੀ ਕਪੈਸਿਟੀ ਹੈ ਉਨੀ ਤੁਸੀਂ ਬੈਂਕ ਉਠਾਲ 'ਚ ਵੀ ਕਰਦੇ ਹੋ, ਗੱਲ ਤਾਂ ਉਹੀ ਹੈ ਜੋ ਮੰਦਰ 'ਚ ਉਹੀ ਬੰਦੇ ਨੇ, ਮੰਦਰ 'ਚ ਗੁਰਦੁਆਰੇ ਧਾਰਮਿਕ ਸਥਾਨਾਂ ਦੇ ਉਹੀ ਬੈਂਕ ਉਠਾਲ ਜਾਣਗੇ। ਜੇ ਉਹ ਮੰਦਰ ਦੇ ਵਿੱਚ ਜਾ ਕੇ ਸਿਆਣੇ ਨੇ ਤਾਂ ਬੈਂਕ ਉਠਾਲ ਦੇ ਵਿੱਚ ਵੀ ਕਾਬਲੇ ਨਹੀਂ ਹੁੰਦੇ। ਗੱਲ ਰਹਿ ਗਈ ਲਿਕੁਅਰ ਦੀ ਡਰਿੰਕ ਦੀ ਵੀ, ਹਾਂ ਡਾਂਸ ਕਰਦੇ ਜਦੋਂ ਪੀਤੀ ਹੁੰਦੀ ਹੈ, ਫਿਰ ਜਦੋਂ ਡਾਂਸ ਕਰਦੇ ਫਿਰ ਕੋਈ ਪਰਵਾਹ ਨਹੀਂ ਕਰਦਾ, ਫਿਰ ਨੇੜੇ ਹੋ ਜਾਂਦਾ ਉਹਦੇ ਨਾਲ ਕਰੋਨਾ ਵਾਇਰਸ ਵੱਧ ਜਾਂਦਾ। ਸੋ ਉਹ ਸੇਮ ਫਾਰਮੂਲਾ ਕਰ ਦਿਓ ਜਿਸ ਤਰ੍ਹਾਂ ਅਸੀਂ ਆਪਣੇ ਧਾਰਮਿਕ ਸੰਸਥਾਵਾਂ 'ਤੇ ਜਾ ਕੇ ਸ਼ਰਾਬ ਵਗੈਰਾ 100% ਨਹੀਂ ਯੂਜ਼ ਕਰਦੇ, ਕੋਈ ਡਾਂਸ ਨਹੀਂ ਕਰਦੇ, ਸਿੰਪਲ ਤਰੀਕੇ ਨਾਲ ਰਹਿਣੇ, ਉਹੀ ਤੁਸੀਂ ਬੈਂਕ ਉਠਾਲ 'ਚ ਕਰ ਦਿਓ। ਸੋ ਕੱਲ੍ਹ ਡਗ ਫੋਰਡ ਨੇ ਸਾਡੇ ਪ੍ਰੀਮੀਅਰ ਨੇ ਐਲਾਨ ਕਰਤਾ ਕਿ 30% ਜਿੰਨੀਆਂ ਕੁ ਬੰਦੀਆਂ ਮੈਨੂੰ ਇੰਨਾ ਕੱਢਣਾ ਨੀ
ਜੀ ਬਿਲਕੁਲ ਜੀ
100 ਬੰਦਾ ਹੋ ਗਿਆ
ਜੇ 100 ਦੀ ਕਪੈਸਿਟੀ ਹੈ ਤਾਂ 30 ਬੰਦੇ ਜਾ ਸਕਦੇ ਨੇ
ਗੱਲ ਕੋ
ਮੈਥਮੈਟਿਕ ਉਹਦੇ ਵਿੱਚ ਸਟਾਫ ਵੀ ਇਨਕਲੂਡਡ
ਹਾਂਜੀ ਸਾਰਾ ਟੋਟਲ ਸਟਾਫ ਹੈ ਉਹਦੇ ਵਿੱਚ ਮਤਲਬ ਉਹਦੇ ਚ ਇਹ ਨਹੀਂ ਵੀ ਸਟਾਫ ਹੈ ਇੱਕ ਲਾੜਾ ਹੈ ਇੱਕ ਲਾੜੀ ਹੈ ਕੌਣ ਹੈ ਟੋਟਲ ਉਸ ਬਿਲਡਿੰਗ ਦੇ ਵਿੱਚ
30 ਪਰਸਨ
30
ਜੇਕਰ 100 ਆ ਤਾਂ 30 ਬੰਦੇ ਆ ਇਨਕਲੂਡਿੰਗ ਸਟਾਫ ਸਾਰੇ ਚੀਜ਼ ਬਿਲਕੁਲ ਜੀ ਦੇਖੋ ਜਿਵੇਂ ਸੋਸ਼ਲ ਡਿਸ ਹੁਣ ਸਾਰਾ ਕੁਝ ਆਪਾਂ ਕਹਿੰਦੇ ਵੀ ਖੁੱਲ ਰਿਹਾ ਦਿਨ ਬ ਦਿਨ ਚੰਗੀ ਗੱਲ ਹੈ ਸਰਕਾਰਾਂ ਦੀ ਵੀ ਜੇ ਆਪਾਂ ਦੇਖੀ ਜਾਵੇ ਕਿਉਂਕਿ ਇਸ ਦੇ ਮੁਕਾਬਲੇ ਆਪਾਂ ਇੰਡੀਆ ਦੇਖੀਏ ਇੰਡੀਆ ਦੇ ਵਿੱਚ ਕੇਸਾਂ ਦੀ ਗਿਣਤੀ ਵੱਧ ਰਹੀ ਆ ਉਸ ਦੇ ਨਾਲ ਨਾਲ ਰਿਕਵਰੀ ਵੀ ਉੱਥੇ ਬਹੁਤ ਵਧੀਆ ਅੱਜ 1,62,000 ਲੋਕ 3,00,000 ਤੋਂ ਉੱਪਰ ਕੇਸ ਨੇ 1,62,000 ਦੇ ਕਰੀਬ ਰਿਕਵਰ ਹੋਏ ਨੇ ਜੋ ਬਿਲਕੁਲ ਕਿਉਂਕਿ ਇਹ ਇੱਦਾਂ ਆ ਵੀ ਜਿਹੜੀ ਰਿਕਵਰੀ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਰਦੇ ਆ ਦੇਸੀ ਇਲਾਜ ਬੰਦਾ ਕਰ ਲੈਂਦਾ ਜਾਂ ਉਹ ਚੀਜ਼ ਆ ਕਿਉਂਕਿ ਬਾਕੀ ਇਹ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਆਏ ਆ ਆਪਾਂ ਕਹਿੰਦੇ ਹਾਂ ਵੀ ਚਲੋ ਜਿਹੜੇ ਫਰੰਟ ਲਾਈਨ ਵਰਕਰ ਆਈ ਸਾਡੇ ਪਹਿਲਾਂ ਤਾਂ ਉਹਨਾਂ ਨੂੰ ਸਿਰਦਾ ਆਪਣਾ ਜਿਹੜੇ ਵੀ ਬਾਕੀ ਕੰਮ ਕਾਰ ਹੋਰ ਖੁੱਲ੍ਹ ਗਏ ਸਾਰਿਆਂ ਨੂੰ ਸਿਰਦਾ ਕਿਉਂਕਿ ਆਪਾਂ ਤਾਂ ਇਹੀ ਕਹਿੰਦੇ ਹਾਂ ਜੇਕਰ ਤੁਸੀਂ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਬਿਨਾਂ ਕੰਮ ਤੋਂ ਫਾਲਤੂ ਕਿਤੇ ਵੀ ਨਾ ਜਾਓ ਅਤੇ ਇਹੀ ਸਾਡੀ ਤੁਹਾਨੂੰ ਬੇਨਤੀ ਆ ਦੂਸਰਾ ਜੀ ਆਪਣਾ ਟਾਈਮ
ਹਾਂਜੀ ਟਾਈਮ ਹੁਣ ਸਮਾਪਤੀ ਦੇ ਵੱਲ ਹੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਜਾਂਦੇ ਜਾਂਦੇ ਵੀ ਜਿਹੜੀ ਡਗ ਫੋਰ ਨੇ ਇਹ ਵੀ ਗੱਲ ਕਹੀ ਹੈ ਜੇ 30% ਆਫ ਦਾ ਟੋਟਲ ਅਕੋਰਡਿੰਗ ਟੂ ਕਪੈਸਿਟੀ ਆਫ ਦਾ ਬੈਂਕੁਟ ਹਾਲ ਤੁਸੀਂ ਮੈਰਿਜ ਸੈਰੇਮਨੀ ਕਰ ਸਕਦੇ ਹੋ ਫਿਊਨਰਲ ਕਰ ਸਕਦੇ ਹੋ ਜੇ ਬਾਹਰ ਕਰਨੀ ਹੈ ਤਾਂ 50 ਬੰਦੇ ਅਲਾਊਡ ਨੇ ਉਹ ਬਾਹਰ ਦਾ ਕੀ ਮਤਲਬ ਜਿਹੜੀਆਂ ਮੈਰਿਜ ਸੈਰੇਮਨੀ ਹੁੰਦੀਆਂ ਨੇ ਜਿਵੇਂ ਸਾਡੇ ਦੇਸੀ ਜਾਗੋ ਕੱਢਦੇ ਨੇ ਜਾਗੋ ਹੋਰ ਕੱਢਦੇ ਨੇ ਵੀ ਉਹ 50 ਬੰਦੇ ਤੱਕ ਜਾ ਸਕਦੇ ਨੇ ਉਹਦਾ ਮਤਲਬ ਇਹ ਨਹੀਂ ਹੈ ਵੀ ਖੁੱਲਾ ਕੰਮ ਚਲਾ ਦਈਏ ਜਿੰਨੇ ਮਰਜ਼ੀ ਗਲੀਆਂ 'ਚ ਕੱਢੋ ਗੇੜੇ ਉਸ ਤਰ੍ਹਾਂ ਨਹੀਂ ਹੈ ਪਰ ਫਿਰ ਵੀ ਓਵਰਆਲ ਗੱਲ ਛੱਡੋ ਕੀ ਕਹਿੰਦੇ ਨੇ ਆਪਣਾ ਕੰਮ ਹੈ ਵੀ ਡਿਸਟੈਂਸਿੰਗ ਰੱਖਣੀ ਦੇਖੋ ਜੇ ਵਧੀਆ ਗੱਲ ਹੈ ਹੁਣ 200 ਤੋਂ ਵੀ ਘੱਟ ਗਏ ਬੰਦੇ ਅਤੇ ਜੇ ਅਸੀਂ ਫਾਲੋ ਕਰਦੇ ਹਰੇਕ ਬੰਦਾ ਫਾਲੋ ਕਰੇ ਗੌਰਮੈਂਟ ਦੇ ਵੀ ਠੀਕ ਹੋ ਜੂਗਾ ਸੋ ਇਸ ਕਰਕੇ ਆਪਾਂ ਥੋੜ੍ਹਾ ਜਿਹਾ ਮਤਲਬ ਇਹ ਖਿਆਲ ਰੱਖਿਆ ਕਰੀ ਆਪਣਾ ਵੀ ਖਿਆਲ ਰੱਖੋ ਅਤੇ ਦੂਜਿਆਂ ਦਾ ਵੀ ਖਿਆਲ ਰੱਖੋ ਇਸੇ ਦਿਨ ਅਸੀਂ ਰੇਡੀਓ ਦੇ ਕਹਿੰਦੇ ਹਾਂ ਅਖੀਰ ਦੇ ਵਿੱਚ ਆਪਣਾ ਵੀ ਖਿਆਲ ਰੱਖੋ ਅਤੇ ਦੂਜਿਆਂ ਦਾ ਵੀ ਖਿਆਲ ਰੱਖੋ ਤੇ ਜੇ ਖਿਆਲ ਅਸੀਂ ਸਾਡਾ ਮਾਲਕ ਖਿਆਲ ਰੱਖੂ ਤੇ ਮਾਲਕ ਨੇ ਖਿਆਲ ਰੱਖਿਆ ਆਪਾਂ ਅਗਲੇ ਸੰਡੇ ਨੂੰ ਆ ਜਾਵਾਂਗੇ
ਬਿਲਕੁਲ ਜੀ ਬਾਕੀ ਆਇਆ ਕੋਈ ਵਾਧਾ ਘਾਟਾ ਹੋ ਗਿਆ ਹੋਵੇ ਪ੍ਰੋਗਰਾਮ ਦੇ ਵਿੱਚ ਉਹਦੇ ਲਈ ਸਰੋਤਿਆਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਤੇ ਸਟੂਡੀਓ ਤੋਂ ਬਾਅਦ ਤੁਸੀਂ ਡਾਕਟਰ ਸਾਹਿਬ ਆਪਣਾ ਨੰਬਰ ਹੀ ਦੇ ਦਿਓ ਜੇਕਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ
ਗੱਲ ਪਵਨ ਜੀ ਇਹ ਵੀ ਮੈਂ ਸਟੂਡੀਓ ਤੋਂ ਬਾਅਦ ਨੰਬਰ ਨਹੀਂ ਦਿੰਦਾ ਆਪਣਾ ਉਹਦਾ ਮੇਰੀ ਪ੍ਰੋਬਲਮ ਹੈ ਮੈਂ ਕੋਈ 15 ਸਾਲ ਪਹਿਲਾਂ ਆਰਟੀਕਲ ਲਿਖਦਾ ਹੁੰਦਾ ਸੀਗਾ ਵਟ ਇਜ਼ ਗੋਡ ਵਟ ਇਜ਼ ਸੋਲ ਜਾਂ ਕੁਛ ਵੀ ਉਹ ਮੈਨੂੰ ਸਵੇਰੇ 5 ਵਜੇ ਖੜਕ ਜਾਂਦੇ ਸੀ ਫੋਨ ਹਾਂਜੀ ਸੋ ਉਹ ਕਰਕੇ ਮੈਂ ਬੰਦ ਕੀਤੇ ਨੇ ਆਪਾਂ ਰੇਡੀਓ 'ਤੇ ਇੰਨਾ ਆਪਾਂ ਕਿਹੜਾ ਕੋਈ ਐਡਵਰਟਾਈਜ਼ਮੈਂਟ ਕਰਦੇ ਹਾਂ ਆਪਾਂ ਪਹਿਲਾਂ ਸੱਚੇ ਦਿਲੋਂ ਕਿਹਾ ਵੀ ਕਿਸੇ ਨੂੰ ਹਰਟ ਨਹੀਂ ਕਰਦੇ ਜੇ ਹੋ ਗਿਆ ਤਾਂ ਅਸੀਂ ਸੋਰੀ ਕਰ ਲੈਣੇ ਹੋਰ
ਜੀ ਬਿਲਕੁਲ ਜੀ ਇਸੇ ਤਰ੍ਹਾਂ ਜੀ ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਆ ਅਤੇ ਅਸੀਂ ਲੈਂਦੇ ਤੁਹਾਤੋਂ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ 770 ਦੇ ਨਾਲ ਤੁਸੀਂ ਜੁੜੇ ਰਹਿਣਾ
ਕੱਲ੍ਹ ਨੂੰ ਮੇਰਾ ਪ੍ਰੋਗਰਾਮ ਆਊਗਾ 3 ਤੋਂ 4 ਮੈਡੀਕਲ ਦਾ ਹੋਏਗਾ ਅਤੇ ਕੋਸ਼ਿਸ਼ ਕਰਾਂਗੇ ਕਿ ਕੌਨਸੈਸ ਜਿਹੜੀ ਸੀਗੇ ਚਾਈਨੀਜ਼ ਸੇਂਟ ਹੋਏ ਨੇ ਕਿਉਂਕਿ ਲੋਕ ਮੰਨਦੇ ਨੇ ਵੀ ਚਾਈਨਾ ਦੇ ਵਿੱਚ ਵੀ ਕੋਈ ਸੰਤ ਹੁੰਦੇ ਨੇ ਮੈਂ ਕਿਉਂਕਿ ਸਾਡੀ ਮਾਸਟਰ ਦੇ ਵਿੱਚ ਆਉਂਦਾ ਸੀ ਮੈਂ ਕੁਛ ਕੱਲ੍ਹ ਨੂੰ ਉਹਦੇ ਉਹਨਾਂ ਦੀਆਂ ਟੀਚਿੰਗ ਦੇ ਬਾਰੇ ਗੱਲ ਕਰਾਂਗਾ ਥੈਂਕ ਯੂ ਵੈਰੀ ਮਚ
ਜੀ ਬਿਲਕੁਲ ਜੀ ਧੰਨਵਾਦ ਜੀ
The views expressed on the preceding program may not necessarily be those of the owner or management of WTOR radio station.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ ਗਰੋਸਰੀ ਆਨਲਾਈਨ ਹੋ ਗਈ ਟਿਊਸ਼ਨ ਆਨਲਾਈਨ ਹੋ ਗਈ ਹੋਰ ਤਾਂ ਹੋਰ ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ
ਬਿਲਕੁਲ ਠੀਕ ਸੁਣਿਆ ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ
ਬ੍ਰਾਂਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ ਫਾਰ ਮੋਰ ਇਨਫੋਰਮੇਸ਼ਨ ਕਾਲ 9058747171
ਅਮੀ ਜਾਨ ਸਲਾਮ ਪੈਸੇ ਮਿਲ ਗਏ
ਜੀਤੀ ਰਹੋ ਹਾਂ ਹਾਂ ਬੇਟਾ ਇਸ ਵਾਰ ਸੈਲਰੀ ਜਲਦੀ ਮਿਲ ਗਈ ਕਿਆ
ਨਹੀਂ ਅਮੀ ਜ਼ੂਮ ਕੀਏ ਹੈ
ਜ਼ੂਮ ਕਿਆ ਮਤਲਬ
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਦੈਟਸ XOOM ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ
ਅਬ ਪਾਕਿਸਤਾਨ ਪੈਸੇ ਭੇਜੀ ਸਿਰਫ ਚੰਦ ਕਲਿਕਸ ਕੇ ਜ਼ਰੀਏ
ਜ਼ੂਮ ਅ ਪੇਪਾਲ ਸਰਵਿਸ ਤੇਜ ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ
Ontario, आप लोगों को COVID-19 से महफूज रखने में एक फर्क ला रहे हैं और एक दूसरे को महफूज रखने के लिए हम सभी को अपनी कोशिशें जारी रखने की जरूरत है अगर आपको फिक्र है कि आपको COVID-19 हो सकता है या आप वायरस की जद में आए हो सकते हैं तो जांच करवाइए सामाजिक दूरी बनाए रखें 2 मीटर दूर रहें सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें अंदर या बाहर महफूज रहें जिंदगियां बचाएं ontario.ca/coronavirus پر مزید جانیں. حکومت اونٹیریو کی جانب سے ادا شدہ.
برمپٹن شہر سے خاص پیغام، ان تین اصولوں کی پیروی کرتے ہوئے کووڈ 19 کے اس دور میں محفوظ رہیں. جن کے ساتھ آپ نہیں رہتے ان سے کم از کم 2 میٹر یا 6 فٹ کا فاصلہ رکھیں، اور اگر ایسا ممکن نہیں تو نان میڈیکل ماسک کا استعمال کریں. 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے. پارک ہے یا پھر بند کھیل کی سہولتیں یا آؤٹ ڈور فٹنس کا سامان جو ابھی بند ہے استعمال نہ کریں. آپ کو کم سے کم $500 کا جرمانہ ہو سکتا ہے. 311 پر کال کریں یا brampton.ca/covid19 پر جا کر مزید